ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਇਆਂ ਨੂੰ ਔਰ ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਘੜੀ ਇਸ ਵੇਲੇ 9:01 ਦਿਖਾ ਰਹੀ ਹੈ ਔਰ ਦਿਨ ਐਤਵਾਰ ਚੜ ਚੁੱਕਾ 31 ਜੁਲਾਈ 2016 ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਇਹ ਸਮਾਂ ਹੈ ਤੇ ਮੱਧਵਰਤੀ ਆਸਟ੍ਰੇਲੀਆ ਐਡਲੇਡ ਦੇ ਵਿਚ 8:32 ਤੇ ਪਰਥ ਦੇ ਵਿਚ 7:02 ਸੁਬਾਹ ਦੇ ਹੋ ਚੁੱਕੇ ਨੇ ਵੱਡਾ ਤੜਕਾ ਭਾਰਤ ਦੇ ਵਿਚ ਤੇ ਅੱਧੀ ਰਾਤ ਹਜੇ ਸ਼ਨਿਚਰਵਾਰ ਦੀ ਹੋਈ ਹੈ ਇੰਗਲੈਂਡ ਦੇ ਵਿਚ ਯੂਰਪ ਦੇ ਵਿਚ ਔਰ ਅਮਰੀਕਾ ਮਹਾਂਦੀਪਾਂ ਦੇ ਵਿਚ ਹਜੇ ਸ਼ਨਿਚਰਵਾਰ ਦੀ ਦੁਪਹਿਰ ਤੇ ਸ਼ਾਮਾਂ ਚੱਲ ਰਹੀਆਂ ਵੱਖਰੇ ਵੱਖਰੇ ਹਿੱਸਿਆਂ ਦੇ ਵਿਚ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦਸਿਆ ਸੀ ਕੱਲ ਵੀ ਦਸਿਆ ਸੀ ਕਿ ਅਮਰੀਕ ਸਿੰਘ ਫਲੋਰਾ ਸਾਡੇ ਦੇਸ਼ ਆਏ ਹੋਏ ਨੇ ਦੇਸ਼ ਹੀ ਆ 600 ਕਿਲੋਮੀਟਰ ਦਾ ਫਰਕ ਹੈ ਸਿਡਨੀ ਤੇ ਕੌਫ ਸਾਰਬਰ ਦਾ ਤੇ ਸਾਡੇ ਸ਼ਹਿਰ ਆਏ ਹੋਏ ਨੇ ਸੋ ਉਨ੍ਹਾਂ ਦਾ ਵੀ ਸਵਾਗਤ ਕਰਦੇ ਹਾਂ ਸੋ ਅਮਰੀਕ ਸਿੰਘ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ
ਗੁੱਡ ਮਾਰਨਿੰਗ ਅਮਦੀਪ ਸਤਿ ਸ੍ਰੀ ਅਕਾਲ ਅਮਦੀਪ ਤੇ ਨਮਸਕਾਰ ਅਮਦੀਪ ਤੇ ਸਾਰੇ ਸਰੋਤਿਆਂ ਨੂੰ ਵੀ ਕਾਪੀ ਟੂ ਆਲ ਤੇ ਅੱਜ ਬਹੁਤ ਚੰਗਾ ਲੱਗ ਰਿਹਾ ਅਮਦੀਪ ਕੌਫ ਸਾਰਬਰ ਦੇ ਵਿਚ ਬਿਲਕੁਲ ਧੁੱਪ ਚੜੀ ਹੋਈ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਬਾਰੀ ਦੇ ਵਿਚੋਂ ਧੁੱਪ ਜਿਹੜੀ ਲਿਸ਼ਕਦੀ ਹੈ ਤੇ ਦਰਖਤਾਂ ਦੇ ਉਪਰ ਪੈ ਰਹੀ ਹੈ ਇਕ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਲੱਗ ਰਿਹਾ ਕਿ ਕ੍ਰਿਸਟਲ ਕਲੀਅਰ ਦਿਨ ਅੱਜ ਚੜਿਆ ਹੈ ਤੇ ਬਹੁਤ ਚੰਗਾ ਲੱਗ ਰਿਹਾ ਤੇ ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਹਰਮਨ ਰੇਡੀਓ ਨੂੰ ਦੇਸ਼ਾਂ ਤੇ ਵਿਦੇਸ਼ਾਂ ਵਿਚ ਸੁਣ ਰਹੇ ਹਨ ਮੇਰੇ ਖਿਆਲ ਦੇ ਵਿਚ ਉਹ ਆਨੰਦ ਮਾਣ ਰਹੇ ਹੋਣਗੇ ਕਈਆਂ ਦਾ ਵੀਕਐਂਡ ਪੂਰੀ ਤਰ੍ਹਾਂ ਮਗਿਆ ਹੋਇਆ ਤੇ ਕਈਆਂ ਦਾ ਵੀਕਐਂਡ ਹਾਲੇ ਸ਼ੁਰੂ ਹੋਣਾ ਹੈ ਜੀ ਅਮਦੀਪ
ਜੀ ਬਿਲਕੁਲ ਔਰ ਤੁਹਾਡੇ ਜਿਹੜੇ ਮੌਸਮ ਦਾ ਵਰਣਨ ਦੇ ਨਾਲ ਦੀ ਮੈਂ ਤਾਪਮਾਨ ਵੀ ਦੱਸਦਾ ਕਿ ਕੌਫ ਸਾਰਬਰ ਦੇ ਵਿਚ 23 ਡਿਗਰੀ ਤੱਕ ਮੌਸਮ ਅੱਜ ਪਹੁੰਚੇਗਾ ਤਾਪਮਾਨ ਤੇ 25 ਡਿਗਰੀ ਬ੍ਰਿਸਬਨ ਦੇ ਵਿਚ ਥੋੜਾ ਜਿਹਾ ਗਰਮ ਵੱਲੋਂ ਹੈ ਧੁੱਪ ਖਿੜੀ ਰਹੇਗੀ ਸਿਡਨੀ ਦੇ ਵਿਚ ਵੀ ਧੁੱਪ ਖਿੜੀ ਰਹੇਗੀ 19 ਡਿਗਰੀ ਤੇ ਕੈਨਬਰਾ ਦੇ ਵਿਚ 14 ਡਿਗਰੀ ਸਭ ਤੋਂ ਠੰਡਾ ਹੈ ਮੈਲਬਨ ਦੇ ਵਿਚ 17 ਐਡਲੇਡ ਦੇ ਵਿਚ ਵੀ 17 ਉਥੇ ਸ਼ਾਵਰ ਤੇ ਸ਼ਾਵਰ ਤੇ ਤੇਜ਼ ਹਵਾਵਾਂ 17 ਡਿਗਰੀ ਨਾਲ ਪਰਥ ਤੇ ਡਾਰਵਿਨ 33 ਡਿਗਰੀ ਤੇ ਉਥੇ ਕਹਿੰਦੇ ਅੱਜ ਬੱਦਲ ਵੀ ਹੋ ਸਕਦੇ ਨੇ ਸੋ ਇਹ ਸੀ ਮੌਸਮ ਆਸਟ੍ਰੇਲੀਆ ਦੇ ਮੁੱਖ ਸ਼ਹਿਰਾਂ ਦਾ ਔਰ ਉਸ ਤੋਂ ਬਾਅਦ ਚਲਦੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਇਸ ਵੇਲੇ 28 ਡਿਗਰੀ ਔਰ ਦਿਨਾਂ ਨੂੰ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਔਰ ਕਿਤੇ ਕਿਤੇ ਹਲਕਾ ਹਲਕਾ ਮੀਂਹ ਵੀ ਪੈ ਸਕਦਾ ਹੈ ਥੰਡਰਸਟੋਰਮ ਯਾਨੀ ਕਿ ਗਰਜ ਦੇ ਨਾਲ ਛਿੱਟਾਂ ਦੇ ਨਾਲ ਇਹ ਸੀ ਮੌਸਮ ਦੀ ਜਾਣਕਾਰੀ ਸੋ ਅਮਰੀਕ ਸਿੰਘ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰਾਂਗੇ ਪਰ ਅੱਜ ਇਕ ਬੜਾ ਅਹਿਮ ਦਿਹਾੜਾ ਹੈ ਜੀ 31 ਜੁਲਾਈ ਆ ਤੇ ਅੱਜ ਸ਼ਹੀਦੀ ਦਿਨ ਹੈ ਜੀ ਊਧਮ ਸਿੰਘ ਦਾ
ਜੀ
ਊਧਮ ਸਿੰਘ ਨੂੰ ਸਾਰੇ ਜਾਣਦੇ ਅਸੀਂ ਕਿਉਂਕਿ ਮਤਲਬ ਹੀ ਇਜ਼ ਅ ਹੀਰੋ ਤੇ ਹੀਰੋ ਮਤਲਬ ਇਕ ਨਾਇਕ ਹੈ ਉਹ ਸਾਡਾ ਆਜ਼ਾਦੀ ਦਾ ਭਗਤ ਸਿੰਘ ਵੀ ਨਾਇਕ ਹੈ ਹੋਰ ਬਹੁਤ ਸਾਰੇ ਜਿਨ੍ਹਾਂ ਨੇ ਵੀ ਸ਼ਹੀਦੀਆਂ ਦਿੱਤੀਆਂ ਸਾਰੇ ਨਾਇਕ ਹੈ ਪਰ ਹਰ ਥਾਂ ਹਰ ਜਿਹੜੇ ਸ਼ਹੀਦ ਹੈ ਉਨ੍ਹਾਂ ਨੇ ਆਪਣੀ ਮਤਲਬ ਵਿਲੱਖਣਤਾ ਦੇ ਨਾਲ ਆਪਣਾ ਆਪਣਾ ਯੋਗਦਾਨ ਪਾਇਆ ਖਾਸ ਕਰਕੇ ਮੈਂ ਗੱਲਬਾਤ ਕਰਨਾ ਚਾਹਾਂਗਾ ਊਧਮ ਸਿੰਘ ਦੇ ਬਾਰੇ ਜਿੰਨਾ ਕੁ ਮੈਂ ਜਾਣਦਾ ਕਿ ਜਦੋਂ ਕੋਈ ਹਮਲਾਵਰ ਜਾਂ ਦੂਜੇ ਦੇਸ਼ ਦੇ ਉੱਤੇ ਕਾਬਜ਼ ਧਿਰ ਉਹ ਉਸ ਦੇਸ਼ ਨੂੰ ਢਹਿੰਦਾ ਦੇਖਦੀ ਹੈ
ਜੀ।
ਜਿਸ ਤਰ੍ਹਾਂ ਮਤਲਬ ਭਾਰਤ ਦੇ ਵਿਚ ਲੜਾਈ ਚੱਲ ਰਹੀ ਸੀ, ਉੱਥੇ ਲੋਕ ਮਰ ਰਹੇ ਸੀ ਤਾਂ ਮਰ ਕੌਣ ਰਹੇ ਸੀ? ਆਪਣੇ ਹੀ ਮਰ ਰਹੇ ਸੀ। ਸੋ ਉਨ੍ਹਾਂ ਨੂੰ ਕੋਈ ਕੇਅਰ ਨਹੀਂ ਸੀ ਬ੍ਰਿਟਿਸ਼ ਸਰਕਾਰ ਨੂੰ, ਕਿਉਂਕਿ ਜੇ ਉਹ ਦੋਨਾਂ ਫੌਜਾਂ ਦੋਨਾਂ ਪਾਸੇ ਆਪਣੇ ਬੰਦੇ ਸੀ, ਉਨ੍ਹਾਂ ਦੇ ਆਪਣੇ ਬੰਦੇ ਤਾਂ ਬਹੁਤ ਘੱਟ ਮਾਰਦੇ ਸੀ ਹਨਾ। ਜਦੋਂ ਮਰਦੇ ਸੀ ਤਾਂ ਬੜੀ ਤਕਲੀਫ਼ ਹੁੰਦੀ ਸੀ, ਜਿਸ ਤਰ੍ਹਾਂ ਸਾਂਡਰਸ ਮਾਰਿਆ ਸੀ ਹਨਾ, ਦੋ ਤਿੰਨ ਹੋਰ ਮਾਰੇ ਸੀ ਤਾਂ ਬੜੀ ਤਕਲੀਫ਼ ਹੋਈ ਸੀ। ਇੰਨਾ ਵੀ ਉਹ ਜਰ ਲੈਂਦੇ ਸੀ, ਇਹ ਚੀਜ਼ ਵੀ ਜਰ ਲੈਂਦੇ ਸੀ ਕਿ ਚਲੋ ਕੋਈ ਗੱਲ ਨੀ, ਜੇ ਸਾਡਾ ਉੱਥੇ ਮਤਲਬ 2000 ਬੰਦਾ ਤਾਇਨਾਤ ਹੈ ਭਾਰਤ ਦੇ ਵਿਚ, ਜਾਂ ਉਹਦੇ ਵਿਚ ਦੋ ਸ਼ਹੀਦ ਵੀ ਹੋ ਗਏ ਜਾਂ ਮਰ ਗਏ ਉਹਨਾਂ ਦੇ ਬੰਦੇ, ਤਾਂ ਦੈਟਸ ਓ ਰਾਈਟ ਹੈਨਾ। ਪਰ ਜਦੋਂ ਊਧਮ ਸਿੰਘ ਨੇ ਜਾ ਕੇ ਲੱਭ ਕੇ ਉਸ ਬੰਦੇ ਨੂੰ ਜਿਹਨੇ ਜਲ੍ਹਿਆਂ ਵਾਲੇ ਦਾ ਕਾਂਡ ਕੀਤਾ ਸੀ ਲੰਡਨ ਦੇ ਵਿਚ ਲੱਭ ਕੇ, ਉਹਦੇ ਪਿੱਛੇ ਪੈ ਕੇ ਇੰਨੇ ਸਾਲ ਦੀ ਮਿਹਨਤ ਕਰਕੇ ਉਹਨੂੰ ਅਸੈਸੀਨੇਟ ਕੀਤਾ, ਫੇਰ ਦਿਲ ਦੇ ਵਿਚ ਧੂ ਨਿਕਲੀ ਬ੍ਰਿਟਿਸ਼ ਸਰਕਾਰ ਦੇ, ਤੇ ਉਦੋਂ ਲੜਾਈ ਅਖਬਾਰਾਂ ਦੀਆਂ ਸੁਰਖੀਆਂ ਪਤਾ ਕੀ ਬਣੀਆਂ? ਹਾਂਜੀ, ਦ ਵਾਰ ਹੈਜ਼ ਕਮ ਹੋਮ। ਹਾਂਜੀ, ਜਿਹੜੀ ਲੜਾਈ ਆ ਉਹ ਹੁਣ ਆਪਣੇ ਘਰ ਹੁਣ ਸਾਡੇ ਘਰ ਤੱਕ ਪਹੁੰਚ ਗਈ ਆ। ਔਰ ਉਹ ਡਿਸਾਈਸਿਵ ਮੂਮੈਂਟ ਸੀਗਾ, ਉਹ ਮੂਮੈਂਟ ਜਿਹੜਾ ਰੈਕਨਿੰਗ ਦਾ ਸੀਗਾ ਬ੍ਰਿਟਿਸ਼ ਲਈ, ਵੀ ਹੁਣ ਜਿਹੜੀ ਇਹ ਲੜਾਈ ਆ ਹੁਣ ਸਾਡੇ ਇੱਥੇ ਢਹਿਣਾ, ਹੁਣ ਇਹ ਸਾਨੂੰ ਘਰੋਂ ਘਰ ਤੱਕ ਪਹੁੰਚਣ ਲੱਗ ਗਏ ਸਾਡੇ। ਐਂਡ ਉਦੋਂ ਇਹ ਸਰਕਾਰ ਦੀ ਪਾਲਿਸੀ ਚੇਂਜ ਹੋਈ ਆ ਬ੍ਰਿਟਿਸ਼ ਸਰਕਾਰ ਦੀ, ਕਿ ਉਧਰ ਵਰਲਡ ਵਾਰ ਲੱਗ ਗਈ, ਵੀਕ ਸੀਗੇ, ਕਮਜ਼ੋਰ ਸੀ, ਤੇ ਹੁਣ ਸਾਡੇ ਹੱਥੋਂ ਬਾਹਰ ਹੋ ਜਾਣੀ ਹੈ ਕੰਮ, ਇਹ ਤੋਂ ਪਹਿਲਾਂ ਹੀ ਆਪਾਂ ਚੱਲਦੇ ਬਣੀਏ ਤਾਂ ਜ਼ਿਆਦਾ ਵਧੀਆ। ਸੋ ਊਧਮ ਸਿੰਘ ਦੀ ਜਿਹੜੀ ਸ਼ਹੀਦੀ, ਊਧਮ ਸਿੰਘ ਦੀ ਜਿਹੜੀ ਮਤਲਬ ਉਹਨਾਂ ਦਾ ਕੰਮ ਜਿਹੜਾ ਉਹਨਾਂ ਨੇ ਐਡਵਾਇਰ ਨੂੰ ਸੋਧਿਆ ਉੱਥੇ ਜਾ ਕੇ ਮਾਰਿਆ ਉਹਨਾਂ ਨੇ, ਉਹ ਇੱਕ ਮਤਲਬ ਇੱਕ ਟਰਨਿੰਗ ਪੁਆਇੰਟ ਸੀਗਾ ਆਜ਼ਾਦੀ ਦੀ ਲੜਾਈ ਦਾ, ਔਰ ਬ੍ਰਿਟਿਸ਼ ਸਾਈਕੀ ਨੂੰ ਚੇਂਜ ਕਰਦਾ ਆਮ ਲੋਕਾਂ ਦੀ। ਆਮ ਲੋਕ ਜਦੋਂ ਕਹਿਣ ਲੱਗ ਜਾਣ ਨਾ ਵਾਰ ਹੈਜ਼ ਕਮ ਹੋਮ, ਤਾਂ ਫਿਰ ਸਰਕਾਰਾਂ ਜਿਹੜੀਆਂ ਪੈਨਿਕ ਹੋ ਜਾਂਦੀਆਂ। ਸੋ ਲਓ ਜੀ, ਅੱਜ ਉਸੇ ਹੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਊਧਮ ਸਿੰਘ ਦੀ ਇੱਕ ਵਾਰ ਸੁਣਾਉਂਦੇ ਹਾਂ ਜੀ। ਊਧਮ ਸਿੰਘ ਫਿਲਮ ਦੇ ਵਿਚੋਂ ਹੀ ਜਿਹੜੀ 2000 ਦੇ ਵਿਚ ਆਈ ਸੀ, ਸੁਖਜਿੰਦਰ ਸਿੰਘਾ ਨੇ ਮਿਊਜ਼ਿਕ ਦਿੱਤਾ ਸੀ ਮਨਜੀਤ ਪੱਪੂ ਦੀ ਆਵਾਜ਼ ਦੇ ਵਿਚ।
ਸੋ ਹੂਜ਼ ਦ ਮੈਨ ਓ ਜੀ ਸਟਾਈਲ।
ਜਿਸ ਵੇਲੇ ਸ਼ਹੀਦੇ ਆਦਮ ਸਰਦਾਰ ਊਧਮ ਸਿੰਘ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਜਨਰਲ ਡਾਇਰ ਕੋਲੋਂ ਲੈਣ ਲਈ ਲੰਡਨ ਨੂੰ ਤੁਰਿਆ, ਉਸ ਵੇਲੇ ਦੀ ਗੱਲ ਪੱਪੂ ਬਾਬੇ ਬਕਾਲੇ ਵਾਲਾ ਦੱਸਦਾ ਹਲਾ ਬਈ ਕਿਵੇਂ ਕਰਕੇ।
ਸ਼ਹੀਦ ਊਧਮ ਸਿੰਘ ਦੀ ਵਾਰ ਫਿਲਮ ਵੀ ਇਹੀ ਸੀ ਜਿਹੜੀ ਸੰਨ 2000 ਚ ਆਈ। ਅਮਰੀਕ ਸਿੰਘ ਜੀ, ਪ੍ਰੋਗਰਾਮ ਆਪਣਾ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਤੇ ਵੈਸੇ ਤੁਸੀਂ ਸ਼ਨਿਚਰਵਾਰ ਨੂੰ ਹੁੰਦੇ ਆ, ਐਤਵਾਰ ਨੂੰ ਵੀ ਤੁਸੀਂ ਮੇਰੇ ਕੋਲ ਆਏ ਆ ਤੇ ਮੈਂ ਕਿਹਾ ਚਲੋ ਆਪਾਂ ਇਕੱਠੇ ਪ੍ਰੋਗਰਾਮ ਸ਼ੁਰੂ ਕਰਦੇ ਆ।
ਅਮਨਦੀਪ, ਇਕੱਠੇ ਪ੍ਰੋਗਰਾਮ ਪੇਸ਼ ਕਰਨ ਲਈ ਤੇ ਉਦੋਂ ਬਹੁਤ ਵਧੀਆ ਲੱਗਦਾ ਜੇ ਆਮੋ ਸਾਹਮਣੇ ਬੈਠ ਕੇ ਪ੍ਰੋਗਰਾਮ ਪੇਸ਼ ਕਰਦੇ। ਵੈਸੇ ਤਾਂ ਸਿਡਨੀ ਤੋਂ ਹਾਰਬਰ ਐਡਲੇਡ ਪ੍ਰੋਗਰਾਮ ਪੇਸ਼ ਕਰਦੇ ਹਾਂ ਅਸੀਂ।
ਜੀ ਜੀ, ਵੈਸੇ ਪ੍ਰੋਗਰਾਮ ਰਿਮੋਟ ਤੋਂ ਵੀ ਚਲੋ ਆਪਣੀ ਇੱਕੋ ਗੱਲ ਹੁੰਦੀ ਆ।
ਹਾਂਜੀ,
ਪਰ ਆਮੋ ਸਾਹਮਣੇ ਜਿਹੜੇ ਇਮੋਸ਼ਨਸ ਜ਼ਿਆਦਾ,
ਉਹਦੇ ਵਿੱਚ ਫਿਰ ਹਾਵ ਭਾਵ, ਇਮੋਸ਼ਨ, ਤੁਹਾਡੀ ਗੱਲ ਕਹਿਣ ਦਾ ਢੰਗ ਬਿਲਕੁਲ ਸਾਫ ਹੋ ਜਾਂਦਾ ਤੇ ਇਸ ਵੇਲੇ ਇਮੋਸ਼ਨ ਤੇ ਵਾਇਸ ਇਕੱਠੀ ਹੋ ਜਾਂਦੀ ਆ, ਫਿਰ ਗੱਲ ਬਣਦੀ ਆ। ਫਿਰ ਏਦਾਂ ਲੱਗਦਾ ਫੇਰ ਜਿੱਦਾਂ ਕਿ ਤੁਸੀਂ ਬਹੁਤ ਰਿਦਮ ਦੇ ਵਿੱਚ ਗੱਲ ਕਰ ਰਹੇ ਹੋ, ਸੋਹਣਾ ਵੀ ਲੱਗਦਾ ਆਪਸ ਵਿੱਚ ਬੈਠ ਕੇ ਤੇ ਯਾਦਾਂ ਆ ਜਾਂਦੀਆਂ ਪਹਿਲੀਆਂ 2005, 2006, 2007 ਦੀਆਂ, ਜਦੋਂ ਅਸੀਂ ਇਕੱਠੇ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਸਟੂਡੀਓਜ਼ ਤੋਂ, ਹੈਰਿਸ ਪਾਰਕ ਦੇ ਸਟੂਡੀਓ ਤੋਂ।
ਜੀ, ਸੋ ਦੋਸਤੋ, ਦਿਲ ਵਾਲੀ ਗੱਲ ਆਪਣੀ ਸਾਂਝੀ ਕਰਨ ਦੇ ਲਈ ਟੈਲੀਗ੍ਰਾਮ ਦਾ ਪਤਾ ਤੁਹਾਨੂੰ ਪਤਾ ਹੀ ਆ, ਉਸ ਦੇ ਰਾਹੀਂ ਕਰ ਸਕਦੇ ਹੋ। request@harmanradio.com ਈਮੇਲ ਪਤਾ, ਉਸ ਦੇ ਰਾਹੀਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਦਲਜੀਤ ਸਿੰਘ ਮਹਿਤਾ ਚੌਂਕ ਸਵੇਰੇ ਜੁੜੇ ਸਨ ਤੇ ਉਨ੍ਹਾਂ ਨੇ ਰਿਮਾਇੰਡ ਕਰਾਇਆ ਸੀ ਊਧਮ ਸਿੰਘ ਦੇ ਸ਼ਹੀਦੀ ਦਿਨ ਦੇ ਲਈ, ਤੇ ਉਨ੍ਹਾਂ ਕਿਹਾ ਕਿ ਜੇਕਰ ਲੋਕ ਸਿਰਫ ਜ਼ਰੂਰਤ ਵੇਲੇ ਹੀ ਤੁਹਾਨੂੰ ਯਾਦ ਕਰਦੇ ਨੇ ਤਾਂ ਬੁਰਾ ਨਾ ਮੰਨੋ, ਸਗੋਂ ਮਾਣ ਕਰੋ, ਕਿਉਂਕਿ ਇਹ ਇਕ ਮੋਮਬੱਤੀ ਯਾਦ ਉਦੋਂ ਆਉਂਦੀ ਹੈ ਜਦੋਂ ਹਨੇਰਾ ਹੁੰਦਾ।
ਜੀ ਜੀ, ਬਹੁਤ ਵਧੀਆ ਅਮਨਦੀਪ ਤੁਸੀਂ ਗੱਲ ਕਹੀ ਤੇ ਇਹ ਜਿਹੜੀ ਸਾਨੂੰ ਕੋਟ ਭੇਜੀ ਹੈ ਅੰਮ੍ਰਿਤਸਰ ਤੋਂ ਦਲਜੀਤ ਸਿੰਘ ਹੁਣਾਂ ਨੇ, ਇਹਦੇ ਵਿਚ ਬਹੁਤ ਡੰਗਾਈ ਹੈ ਅਤੇ ਬਿਲਕੁਲ ਮਾਇੰਡ ਨਹੀਂ ਕਰਨਾ ਚਾਹੀਦਾ ਅਮਨਦੀਪ। ਅਗਰ ਤੁਹਾਡੇ ਕੋਈ ਆਸ ਲੈ ਕੇ ਆਉਂਦਾ, ਆਸ ਦੀ ਕਿਰਨ ਤੁਹਾਨੂੰ ਜਗਾਣੀ ਹੁੰਦੀ ਉਹਦੇ ਲਈ, ਤੇ ਤੁਹਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ।
ਸਾਡੇ ਇੱਕ ਹੋਰ ਸੱਜਣ ਵੀ ਆਏ ਨੇ, ਹਰਮੀਤ ਚੰਨਾ ਹੁਣ।
ਅੱਛਾ ਜੀ,
ਉਹ ਵੀ ਮੈਸੇਜ ਭੇਜ ਰਹੇ ਨੇ, ਸਾਰੇ ਉਨ੍ਹਾਂ ਦੇ ਸੱਜਣ ਮਿੱਤਰ ਸੁਣ ਰਹੇ ਨੇ ਤੇ ਕਹਿੰਦੇ ਨੇ ਕਿ ਅਸੀਂ ਰੈਗੂਲਰਲੀ ਸੁਣਦੇ ਆ ਪ੍ਰੋਗਰਾਮ ਸਵੇਰ ਦੇ, ਔਰ ਕਹਿੰਦੇ ਕਿ ਅੱਜ ਲੌਂਗ ਬ੍ਰੇਕ ਹੈ ਤੇ ਦਿਨ ਬਹੁਤ ਵਧੀਆ, ਧੁੱਪ ਖੜੀ ਹੋਈ ਆ ਤੇ ਅੱਜ ਇਕ ਗੀਤ ਉਨ੍ਹਾਂ ਨੇ ਸੁਣਨਾ ਚਾਹਿਆ। ਮੈਂ ਗੀਤ ਕੋਸ਼ਿਸ਼ ਕਰਦਾ ਜੀ ਪਲੇ ਕਰਨ ਦੀ। ਤੇ ਬਾਕੀ ਕਹਿੰਦੇ ਕਿ ਧਨ ਸੇ ਬੇਸ਼ੱਕ ਗਰੀਬ ਰਹੋ ਪਰ ਦਿਲ ਸੇ ਰਹਿਣਾ ਧਨਵਾਨ, ਅਗਰ ਝੋਂਪੜੀ ਪੇ ਲਿਖਾ ਹੋਤਾ ਹੈ ਸਵਾਗਤਮ ਤੋ ਮਹਿਲ ਵਾਲੇ ਲਿਖਤੇ ਹੈ ਕੁੱਤੇ ਸੇ ਸਾਵਧਾਨ।
ਇਹ ਵੀ ਬਹੁਤ ਵਧੀਆ ਗੱਲ ਕਹੀ ਚੰਨਾ ਸਾਹਿਬ ਨੇ।
ਇਹ ਸਾਡੇ ਜੀ ਸ਼੍ਰੋਮਣੀ ਲਿਸਨਰ,
ਸ਼੍ਰੋਮਣੀ ਲਿਸਨਰ ਆ। ਹਾਂਜੀ ਹਾਂਜੀ, ਸ਼੍ਰੋਮਣੀ ਲਿਸਨਰ ਦਾ ਭਾਵ ਵੀ ਇਹ ਬਹੁਤ ਸਾਡੇ ਪਿਆਰੇ ਲਿਸਨਰ ਆ ਤੇ ਸਾਨੂੰ ਬੜਾ ਪਿਆਰ ਤੇ ਸਤਿਕਾਰ ਦਿੰਦੇ ਆ ਤੇ ਦਲਜੀਤ ਸਿੰਘ ਹੁਣੀ ਵੀ ਸਾਡੇ ਸ਼੍ਰੋਮਣੀ ਲਿਸਨਰ ਆ ਤੇ ਵੈਸੇ ਤਾਂ ਸਾਡੇ ਸਾਰੇ ਜਿਹੜੇ ਲਿਸਨਰ ਆ ਦੇਸ਼ਾਂ ਵਿਦੇਸ਼ਾਂ ਵਿਚ ਸਾਨੂੰ ਸੁਣਦੇ ਆ ਸਾਰੇ ਸ਼੍ਰੋਮਣੀ ਆ।
ਕਈ ਕਈ ਆਮ ਵੀ ਹੈਗੇ ਨੇ
ਕਈ। ਅੱਛਾ ਜੀ, ਉਹ ਕਿੱਦਾਂ ਜੀ?
ਮਤਲਬ ਇੱਕ ਤਾਂ ਸ਼੍ਰੋਮਣੀ,
ਹਾਂਜੀ ਇੱਕ ਆਮ। ਹਾਂਜੀ ਆਮ,
ਆਮ ਅੱਜ ਕੱਲ ਜਿਆਦਾ ਪਾਪੂਲਰ ਹੈ ਨਾ।
ਅੱਛਾ ਅੱਛਾ ਅੱਛਾ,
ਅਸੀਂ ਆਮ ਪ੍ਰੈਜ਼ੈਂਟਰ,
ਅਸੀਂ ਆਮ ਪ੍ਰੈਜ਼ੈਂਟਰ
ਜਿੱਦਾਂ ਤੁਸੀਂ ਬੀਜੇਪੀ ਵਾਲੇ। ਮੈਂ ਅਕਾਲੀ ਦਲ ਬਾਦਲ, ਮੈਂ ਸ਼੍ਰੋਮਣੀ ਆ।
ਸ਼੍ਰੋਮਣੀ ਬਰਾੜ ਜੀ ਹੁਣੀ
ਉਹ ਆਮ ਆਮ ਨੇ।
ਚੜਾਈ ਬਹੁਤ ਸੀ ਆਪ ਦੀ, ਥੋੜੀ ਜਿਹੀ ਹੁਣ ਉਤਰਾਈ ਆ।
ਨਹੀਂ ਨਹੀਂ, ਇਹ ਹੁਣ ਪੋਲੀਟੀਕਲ ਬਿਆਨ ਨਾ ਦੇਣ ਲੱਗ ਪਓ, ਐਵੇਂ ਤੁਸੀਂ ਹੁਣ ਛੇੜਨ ਲੱਗ ਪਏ ਚਿੰਜੜੀ। ਇਹਦੇ ਆਪਾਂ ਗੱਲ ਕਰਨੀ ਆ,
ਜਿਸ ਵੇਲੇ ਆਣਗੇ ਨਾ ਆਪਣੇ ਮਿੰਟੂ ਬਰਾੜ ਜੀ, ਉਸ ਵੇਲੇ ਉਹਨਾਂ ਨਾਲ ਗੱਲ ਕਰਾਂਗੇ,
ਉਦੋਂ ਚਿੰਜੜੀ ਛੇੜਾਂਗੇ। ਹੁਣ ਨਹੀਂ, ਹੁਣ ਅਜੇ ਆਪਾਂ ਪਹਿਲੀਆਂ ਗੱਲਾਂ ਕਰਨੀਆਂ। ਤੇ ਸੁਨੇਹਾ ਜਸ ਘੁੰਮਣ ਉਹਨਾਂ ਨੇ ਵੀ ਭੇਜਿਆ, ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਗੁੱਡ ਹੈ ਜੀ। ਤੇ ਗੁੱਡ ਵੈਦਰ ਲਿਥਗੋ ਦੇ ਵਿਚ ਨੇ
ਉਹ।
ਹਾਂਜੀ ਤੇ ਬਾਕੀ ਕਹਿੰਦੇ ਜਦੋਂ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਤੇ ਉਹਨਾਂ ਦੇ ਨਾਲ ਉਹਨਾਂ ਗਦਾਰਾਂ ਨੂੰ ਵੀ ਯਾਦ ਕਰਨਾ ਚਾਹੀਦਾ ਜਿਨ੍ਹਾਂ ਕਰਕੇ ਅਸੀਂ ਗੁਲਾਮ ਹੋਏ ਸੀ,
ਤੇ
ਉਹਨੂੰ ਯਾਦ ਕਰਨਾ ਨੀ ਚਾਹੀਦਾ, ਰੱਖਣਾ ਚਾਹੀਦਾ,
ਰੱਖਣਾ ਚਾਹੀਦਾ।
ਤੇ ਕਹਿੰਦੇ ਅਸੀਂ ਉਹਨਾਂ ਦੇ ਉਹਨਾਂ ਗਦਾਰਾਂ ਦੇ ਕਰਕੇ ਆਪਣੀ ਜਿਹੜੀ ਫਰੀਡਮ ਹੈ ਉਹ ਲੂਜ਼ ਕਰਦੇ, ਤੇ ਅੱਜ ਕੱਲ ਵੀ ਕਹਿੰਦੇ ਲੋਕ ਬਹੁਤ ਗਦਾਰੀਆਂ ਕਰ ਰਹੇ ਨੇ ਆਪਣੇ ਦੇਸ਼ ਦੇ ਨਾਲ, ਆਪਣੀ ਕੌਮ ਦੇ ਨਾਲ, ਆਪਣੇ ਪਰਿਵਾਰਾਂ ਦੇ ਨਾਲ,
ਆਪਣੇ ਆਪ ਨਾਲ ਵੀ।
ਹਾਂਜੀ, ਪਰਿਵਾਰਾਂ ਦੇ ਨਾਲ, ਆਪਣੇ ਪਰਿਵਾਰ ਦੇ ਵਿਚ ਵੀ ਗਦਾਰੀਆਂ ਕਰਦੇ ਨੇ ਲੋਕ, ਹਨਾ। ਸੋ ਸਾਡੇ ਜਗਤਾਰ ਸਿੰਘ ਗਿੱਲ ਢੁੱਡੀਗੇ ਵਾਲੇ ਵੀ ਸਵੇਰੇ ਉੱਠ ਗਏ ਨੇ ਹਾਂਗਕਾਂਗ ਦੇ ਵਿਚ, ਤੇ ਉਹ ਵੀ ਅਰਲੀ ਮਾਰਨਿੰਗ ਦੀ ਹਾਂਗਕਾਂਗ ਦੀ ਫੋਟੋ ਸਾਨੂੰ ਭੇਜ ਰਹੇ ਨੇ। ਇਕ ਗਲਵੱਕੜੀ ਦਾ ਨਿੱਘ ਅਥਰੂ ਸੁਕਾ ਦਿੰਦਾ ਹੈ, ਛੋਟੀ ਜਿਹੀ ਮੋਮਬੱਤੀ ਦਾ ਚਾਨਣ ਹਨੇਰਾ ਭਜਾ ਦਿੰਦਾ, ਕੁਝ ਕੁ ਪਲ ਦਾ ਅਹਿਸਾਸ ਸਾਰੇ ਦੁੱਖ ਭੁਲਾ ਦਿੰਦਾ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ ਰਚਨਾ ਦਿੰਦੀਆਂ ਨੇ। ਸ਼ੁਭ ਸਵੇਰ ਦੋਸਤੋ, ਢੁੱਡੀ ਕੇ।
ਬਹੁਤ ਵਧੀਆ ਸਾਰਿਆਂ ਨੂੰ ਇੱਕ ਵਾਰੀ ਫੇਰ ਸ਼ੁਭ ਸਵੇਰ, ਗੁੱਡ ਮਾਰਨਿੰਗ,
ਜਿੱਥੋਂ ਵੀ ਜੁੜਦੇ ਨੇ ਜੀ,
ਜਿੱਥੋਂ ਸਾਡੇ ਲਿਸਨਰ ਜੁੜਦੇ ਨੇ
ਜੀ ਆਇਆਂ ਨੂੰ। ਤੇ ਹੁਣ ਆਪਾਂ ਗੱਲ ਕਰਨੀ ਆ ਕੱਲ ਥੋੜੀ ਜਿਹੀ ਸੁਰਖੀਆਂ ਦੀ, ਅਖਬਾਰਾਂ ਦੀਆਂ ਸੁਰਖੀਆਂ ਦੀ, ਤੇ ਜਿਹੜਾ ਕੈਵਿਨ ਰੱਡ ਦਾ ਮਸਲਾ ਚੱਲ ਰਿਹਾ ਤੇ ਉਸ ਦੇ ਵਿਚ ਇਕ ਦੂਜੇ ਦੀ ਮੰਜੀ ਠੋਕ ਰਹੀਆਂ ਨੇ ਦੋਨੋ ਹੀ ਪਾਰਟੀਆਂ, ਤੇ ਬਿਲ ਸ਼ੋਰਟਨ ਨੇ ਕਿਹਾ ਇਹ ਤਾਂ ਬਹੁਤ ਗਲਤ ਹੋ ਗਿਆ, ਐ ਹੋ ਗਿਆ, ਉਹ ਹੋ ਗਿਆ। ਪਰ ਉਲਟਾ ਕੋਲੀਸ਼ਨ ਦੇ ਬਾਰਨਬੀ ਜੋਇਸ ਜਿਹੜੇ ਕਿ ਨੈਸ਼ਨਲ ਪਾਰਟੀ ਦੇ ਲੀਡਰ ਵੀ, ਉਨ੍ਹਾਂ ਨੇ ਕਿਹਾ ਕਿ ਬਿਲ ਸ਼ੋਰਟਨ ਨੂੰ ਉਦਣ ਨਹੀਂ ਸੀ ਯਾਦ ਜਿੱਦਣ ਉਨ੍ਹਾਂ ਨੇ ਪ੍ਰਾਈਮ ਮਿਨਿਸਟਰਸ਼ਿਪ ਤੋਂ ਉਨ੍ਹਾਂ ਨੂੰ ਲਾ ਦਿੱਤਾ ਸੀ ਕੈਵਿਨ ਰੱਡ ਨੂੰ, ਤੇ ਉਨ੍ਹਾਂ ਦੇ ਬਾਰੇ ਕੀ ਕੀ ਗਲਤ ਗੱਲਾਂ ਕਹੀਆਂ ਲੇਬਰ ਨੇ, ਤੇ ਉਨ੍ਹਾਂ ਨੂੰ ਚੇਤੇ ਕਰਾਉਣ ਦੀ ਲੋੜ ਨਹੀਂ ਹੈਗੀ, ਉਹ ਸਾਰਾ ਕੁਝ ਪਹਿਲਾਂ ਹੀ ਡਾਕੂਮੈਂਟਡ ਹੈ। ਸੋ ਜਦੋਂ ਉਹ ਲੇਬਰ ਦੇ ਪ੍ਰਾਈਮ ਮਿਨਿਸਟਰ ਫਿੱਟ ਨਹੀਂ ਸੀਗੇ,
ਹਾਂਜੀ
ਠੀਕ ਹੈ, ਉਨ੍ਹਾਂ ਨੂੰ ਲੱਗਿਆ ਭਾਈ ਦੇਸ਼ ਨੂੰ ਚਲਾਉਣ ਕਰਕੇ ਉਹ ਕੈਵਿਨ ਰੱਡ ਫਿੱਟ ਨਹੀਂ ਹੈਗਾ, ਤਾਂ UN ਦੇ ਉੱਤੇ ਕੱਲ ਉਨ੍ਹਾਂ ਨੂੰ ਮੜਨਾ ਹੈ ਫਿਰ,
ਜਿਹੜੀ
ਕਿ ਸਾਰੇ
ਦੁਨੀਆ ਦੀ ਸਾਰੇ
ਦੇਣੀ ਆ। ਹਾਂਜੀ, ਸੋ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬੇਕਾਰ ਦਾ ਮੁੱਦਾ ਜਿਹੜਾ ਬਣਦਾ ਜਾ ਰਿਹਾ। ਪਰ ਜਿਹੜਾ ਮੁੱਦਾ ਮੈਂ ਅੱਜ ਡਿਸਕਸ ਕਰਨਾ ਤੁਹਾਡੀ ਫੇਵਰੇਟ ਗੇਮ ਕ੍ਰਿਕਟ ਦੇ ਬਾਰੇ, ਕੱਲ ਫਿਰ ਸ਼੍ਰੀਲੰਕਾ ਨੇ ਮੰਜੀ ਠੋਕੀ ਹੈ ਫਿਰ ਆਸਟ੍ਰੇਲੀਆ ਦੀ,
ਸ਼੍ਰੀਲੰਕਾ ਨੇ ਆਸਟ੍ਰੇਲੀਆ ਨੂੰ ਅਮਦੀਪ ਕੱਲ ਹਰਾ ਦਿੱਤਾ ਜਦੋਂ ਮੈਚ ਸ਼ੁਰੂ ਹੋਇਆ ਸੀ, ਤੇ ਪਹਿਲੀ ਪਾਰੀ ਦੇ ਆਧਾਰ ਤੇ ਆਸਟ੍ਰੇਲੀਆ ਦਾ ਪਰੜਾ ਕਾਫੀ ਭਾਰੀ ਸੀ, ਤੇ ਲੱਗਦਾ ਸੀ ਕਿ ਆਸਟ੍ਰੇਲੀਆ ਇਸ ਮੈਚ ਦੀ ਵਿਚ ਪੂਰੀ ਤਰ੍ਹਾਂ ਉਹਦੀ ਪਕੜ ਜਿਹੜੀ ਬੜੀ ਮਜ਼ਬੂਤ ਆ, ਲੇਕਿਨ ਕ੍ਰਿਕਟ ਦੇ ਵਿਚ ਕੁਛ ਵੀ ਨਹੀਂ ਕਿਹਾ ਜਾ ਸਕਦਾ। ਤੇ ਕੱਲ ਅਜਿਹਾ ਹੀ ਹੋਇਆ ਅਮਦੀਪ,
ਜਦੋਂ ਆਸਟ੍ਰੇਲੀਆ ਹਾਰਦਾ ਤਾਂ ਉਦੋਂ ਕੁਛ ਨਹੀਂ ਕਿਹਾ ਜਾ ਸਕਦਾ,
ਅਮਦੀਪ ਮੰਜੀ ਤਾਂ ਬਿਲਕੁਲ ਠੋਕ ਹੋਈ ਆਸਟ੍ਰੇਲੀਆ ਦੀ ਕੱਲ,
ਤੇ
ਆਸਟ੍ਰੇਲੀਆ ਉਹ ਪਹਿਲੇ ਟੈਸਟ ਮੈਚ ਵਿਚ ਹਾਰ ਗਿਆ,
ਤੇ ਉਹ ਵੀ 106
ਦੇ ਰਨ ਦੇ ਨਾਲ, ਕਾਫੀ ਮਜ਼ਬੂਤ ਸਥਿਤੀ ਹੋਣ ਦੇ ਬਾਵਜੂਦ ਵੀ 106 ਰਨ ਦੇ ਫਰਕ ਦੇ ਨਾਲ ਹਾਰਿਆ। ਤੇ ਅਮਦੀਪ ਇੱਥੇ ਇਕ ਹੋਰ ਗੱਲ ਉਭਰ ਕੇ ਸਾਹਮਣੇ ਆਈ, ਉਹ ਤੁਸੀਂ ਦੱਸੋ ਕਿਹੜੀ ਆ ਜਿਹੜੀ ਕਿ ਆਮ ਮੈਂ ਕਰਦੇ।
ਹਾਂ, ਉਹ ਕੱਲ ਅਸੀਂ ਮੈਚ ਦੇਖ ਰਹੇ ਸੀਗੇ ਤਾਂ ਸਾਡਾ ਛੋਟਾ ਬੇਟਾ ਵਿਕਰਮ ਉਹ ਕਹਿੰਦਾ ਡੈਡ ਇਹ ਆਪਣਾ ਕੱਪ ਹੈ।
ਅੱਛਾ ਜੀ।
ਮੈਂ ਕਿਹਾ ਆਪਣਾ ਕੱਪ ਕੀ ਮਤਲਬ, ਇਹ ਕੋਈ ਨਵਾਂ ਨਾਮ ਹੈ ਆਪਣਾ? ਨਹੀਂ ਕਹਿੰਦੇ ਇਹ ਜੱਟ ਪੇਂਟ ਕੱਪ ਹੈ।
ਅੱਛਾ, ਜੱਟ ਪੇਂਟ ਕੱਪ।
ਮੈਂ ਕਿਹਾ ਮੈਚ ਕਿੱਥੇ ਹੁੰਦੇ ਆ?
ਹਾਂਜੀ,
ਇੰਡੀਆ ਚ ਹੁੰਦੇ, ਪੰਜਾਬ ਚ ਤਾਂ ਨਹੀਂ ਹੁੰਦੇ। ਕਹਿੰਦਾ ਨਹੀਂ ਸ਼੍ਰੀਲੰਕਾ ਚ। ਮੈਂ ਕਿਹਾ ਉੱਥੇ ਵੀ ਪਹੁੰਚ ਗਏ
ਜਿਹਨੇ ਉਹ ਮੈਚ ਸਪਾਂਸਰ ਕੀਤਾ?
ਉਹ ਮੈਨੂੰ ਸਮਝ ਨਹੀਂ ਆਉਂਦੀ, ਮਤਲਬ ਚਲੋ ਕੰਪਨੀ ਹੋਗੀ ਤੇ ਉਹ ਮਤਲਬ ਉਹ ਪ੍ਰੋਨਾਂਸ ਵੀ ਇਦਾਂ ਕਰਦੇ ਆ ਜੱਟ ਪੇਂਟ ਕੱਪ। ਮੈਂ ਕਿਹਾ ਕਮਾਲ ਹੋ ਗਿਆ, ਤਾਂ ਵੀ ਬੜੀ ਚੜਾਈ ਆ ਕੌਮ ਦੀ,
ਸੁਣਦੇ ਹੁੰਦੇ ਜੱਟ ਦਾ ਗੰਡਾਸਾ, ਜੱਟ ਦੀ ਚੜ੍ਹਤ,
ਜੱਟ ਕੱਪ ਹੋ ਗਿਆ,
ਜੱਟ ਦੀ ਚੜ੍ਹਤ, ਜੱਟ ਦਾ ਗੰਡਾਸਾ,
ਜੱਟ ਦੀ ਅਣਖ,
ਜੱਟ ਦੀ ਅਣਖ,
ਜੱਟ ਦਾ ਪਜਾਮਾ,
ਜੱਟ ਦਾ ਪਜਾਮਾ, ਲੇਕਿਨ ਹੁਣ ਤਾਂ ਜੱਟ ਦਾ ਕ੍ਰਿਕਟ ਕੱਪ ਵੀ ਸ਼ੁਰੂ ਹੋ ਗਿਆ।
ਕਮਾਲ,
ਬੱਲੇ ਬੱਲੇ ਹੋ ਗਈ,
ਬੱਲੇ ਬੱਲੇ। ਦੇਖੋ ਜੀ, ਇਹਨੂੰ ਕਹਿੰਦੇ ਚੜਾਈ, ਨੈਣਾ ਦੇਵੀ ਨੂੰ ਵੀ ਜਿਆਦਾ ਚੜਾਈ,
ਇਹਨੂੰ ਕਹਿੰਦੇ ਚੜਾਈ।
ਹਾਂਜੀ, ਸੋ
ਬਰਫ ਦੀਆਂ ਤਿੰਨੋ ਫਾਰਮਾਂ ਲੱਗ ਜਾਂਦੀਆਂ, ਗੋ ਬੈਟ ਗੋਨ।
ਹਾਂਜੀ, ਉਹ ਇਹ ਮਤਲਬ ਕਾਫੀ ਡਿਫਰੈਂਟ ਲੱਗਿਆ ਮੈਨੂੰ।
ਹਾਂਜੀ,
ਪਰ ਚਲੋ ਕ੍ਰਿਕਟ ਦੀ ਆਪਾਂ ਗੱਲ ਕਰਨੀ ਸੀ, ਕ੍ਰਿਕਟ ਦੀ ਆਸਟ੍ਰੇਲੀਆ ਦੇ ਵਿਚ ਮੈਨੂੰ ਲੱਗਦਾ ਆਸਟ੍ਰੇਲੀਆ ਦੀ ਟੀਮ ਦੀ ਹਾਲਾਤ ਜਿਹੜੇ ਨੇ ਕਾਫੀ ਪਤਲੇ ਨੇ।
ਹਾਂਜੀ, ਮੈਂ ਅਮਦੀਪ ਇੱਥੇ ਇੱਕ ਗੱਲ ਕਰ ਦੇਣੀ ਚਾਹਨਾ, ਜੇ ਆਸਟ੍ਰੇਲੀਆ ਸ਼੍ਰੀਲੰਕਾ ਤੋਂ ਟੈਸਟ ਸੀਰੀਜ਼ ਹਾਰ ਜਾਂਦਾ ਤੇ ਉਧਰ ਭਾਰਤ ਵੈਸਟ ਇੰਡੀਜ਼ ਦੇ ਵਿਚ ਟੈਸਟ ਸੀਰੀਜ਼ ਜਿੱਤ ਜਾਂਦਾ, ਤੇ ਫਿਰ ਭਾਰਤ ਨੂੰ ਨੰਬਰ 1 ਦਾ ਖਿਤਾਬ ਮਿਲ ਜਾਂਦਾ, ਕਿਉਂਕਿ ਭਾਰਤ ਆਪਣਾ ਪਹਿਲਾ ਮੈਚ ਉਥੇ ਜਿੱਤ ਚੁੱਕਿਆ ਕਾਫੀ ਮਾਰਜਨ ਦੇ ਨਾਲ, ਤੇ ਉਹਦੀ ਜਿਹੜੀ ਸਥਿਤੀ ਕਾਫੀ ਮਜ਼ਬੂਤ ਆ। ਆਉਣ ਵਾਲੇ ਹਫ਼ਤਿਆਂ ਦੇ ਵਿਚ ਹੋ ਸਕਦਾ ਭਾਰਤ ਜਿਹੜਾ ਨੰਬਰ 1 ਪੋਜੀਸ਼ਨ ਤੇ ਟੈਸਟ ਕ੍ਰਿਕਟ ਵਿਚ ਇਕ ਵਾਰੀ ਫਿਰ ਚਲਾ ਜਾਏ
ਜੀ। ਸੋ ਕ੍ਰਿਕਟ ਦੀ ਵੀ ਗੱਲ ਕਰਾਂਗੇ ਤੇ ਨਾਲ ਆਪਾਂ ਗੀਤਾਂ ਦੀ ਸਿਲਸਿਲਾ ਵੀ ਲਾਣਾ ਆ, ਤੇ ਨਾਲ ਮਿੰਟੂ ਬਰਾੜ ਹੋਣੀ ਵੀ ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ। ਬਹੁਤ ਸਾਰੇ ਮਸਲੇ ਨੇ ਜਿਹੜੇ ਅਸੀਂ ਸ਼ੇਅਰ ਕਰਨੇ, ਉਨ੍ਹਾਂ ਨਾਲ ਡਿਸਕਸ ਕਰਨੇ ਆ।
ਜਿੰਜਰੀ ਮੈਂ ਛੇੜਤੀ, ਬਾਕੀ
ਜਿੰਜਰੀ ਤੁਸੀਂ ਹੁਣ ਛੇੜ ਚੱਲੇ ਆ, ਤੇ ਹੁਣ ਮਤਲਬ ਮਸਲੇ ਜਿਹੜੇ ਨੇ ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿ ਰਹੀਆਂ ਨੇ ਉਹ ਵੀ ਆਪਾਂ ਕਰਨੀ ਆ। ਇੱਕ ਨਾ ਇੰਟਰਸਟਿੰਗ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ ਆ। ਅਖਬਾਰ ਦੇ ਉੱਤੇ ਨਾ ਦੋ ਖਬਰਾਂ ਸਾਈਡ ਬਾਏ ਸਾਈਡ ਲੱਗੀਆਂ, ਸਾਈਡ ਬਾਏ ਸਾਈਡ ਨੀ ਹੇਠਾਂ ਉੱਤੇ ਲੱਗੀਆਂ ਆ। ਤੇ ਪਹਿਲੀ ਖਬਰ ਇਹ ਆ ਕਿ ਡਾਇਨ ਦੱਸ ਕੇ ਔਰਤ ਨੂੰ ਪਿਆਇਆ ਪਿਸ਼ਾਬ।
ਅੱਛਾ,
ਮਤਲਬ ਉਹਨੂੰ ਔਰਤ ਨੂੰ ਨਾ, ਇੱਕ ਨੂੰ ਬਿਹਾਰ ਦੇ ਵਿਚ ਦਰਭੰਗਾ ਜ਼ਿਲ੍ਹਾ ਆ, ਤੇ ਉੱਥੇ ਇੱਕ ਪਿੰਡ ਦੇ ਵਿਚ ਇੱਕ ਦਲਿਤ ਔਰਤ ਨੂੰ ਨਾ, ਮਤਲਬ ਇਹ ਕਿਹਾ ਵੀ ਇਹ ਉਹਦੇ ਤੇ ਐਲੀਗੇਸ਼ਨ ਲਾਇਆ, ਦੋਸ਼ ਲਾਇਆ ਕਿ ਇਹ ਡਾਇਨ ਹੈ ਤੇ ਉਸ ਨੂੰ ਮਤਲਬ ਕੁੱਟਿਆ ਵੀ, ਸ਼ਿਕਾਇਤ ਕੀਤੀ ਉਹਨੂੰ ਕੁੱਟਿਆ ਵੀ, ਤੇ ਉਹਨੂੰ ਨਾ ਫਿਰ ਪਿਸ਼ਾਬ ਪੜਾਇਆ ਗਿਆ। ਤੇ ਮਤਲਬ ਸਾਬਿਤ ਕਰਨ ਦੇ ਲਈ ਵੀ ਡਾਇਨ ਨਹੀਂ ਹੈਗੀ ਨਾ, ਜੇ ਪੀ ਕੇ ਦਿਖਾਲੇ ਏਦਾਂ ਹੁੰਦਾ ਨਾ, ਇਹਨੂੰ ਪਿਸ਼ਾਬ ਪੜਾਓ, ਜੇ ਪੀਂਦੀ ਆ ਤਾਂ ਮਤਲਬ ਜੇ ਪੀ ਲਿਆ ਤਾਂ ਇਹ ਔਰਤ ਹੈ, ਜੇ ਨਾ ਪੀਤਾ ਤਾਂ ਇਹ ਡਾਇਨ ਹੈ। ਮਤਲਬ ਇਹ ਕਿਹੜਾ ਮੀਟਰ ਹੋ ਗਿਆ ਨਾ, ਇੱਦਾਂ ਦੇ ਤੁਹਾਨੂੰ ਪਤਾ ਹੀ ਹੈ ਟ੍ਰਿਕ। ਸੋ ਉਹਨੂੰ ਨਾ ਜ਼ਬਰਦਸਤੀ, ਉਹਦੇ ਬਿਲਕੁਲ ਹੀ ਹੇਠਾਂ ਇੱਕ ਹੋਰ ਖਬਰ ਲੱਗੀ ਆ, ਉਹ ਖਬਰ ਹੈਗੀ ਤਿੰਨ ਵਿਦਿਆਰਥਣਾਂ ਨੂੰ ਜਬਰੀ ਪਿਆਈ ਸ਼ਰਾਬ। ਮਤਲਬ ਉਪਰ ਪਿਸ਼ਾਬ ਪਿਲਾਇਆ ਜਾ ਰਿਹਾ ਦਲਿਤ ਔਰਤ ਨੂੰ, ਥੱਲੇ ਵਿਦਿਆਰਥਣਾਂ ਨੂੰ ਮਤਲਬ ਸ਼ਰਾਬ ਪਿਲਾਈ ਜਾ ਰਹੀ ਆ। ਤੇ ਇਹ ਰਿਪੋਰਟ ਜਿਹੜੀ ਆ ਜੀ ਹੁਗਲੀ ਸ਼ਾਇਦ ਅਸਾਮ ਦੇ ਵਿਚ ਇਹ ਉਥੋਂ ਦੀ ਆ ਕਿ ਜਬਰਦਸਤੀ ਸ਼ਰਾਬ ਪਿਆਉਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ। ਉੱਥੇ ਦੋਸ਼ ਦੇ ਵਿਚ 12ਵੀਂ ਦੀਆਂ ਵਿਦਿਆਰਥਣਾਂ ਤੇ ਲੱਗਾ ਆ, ਤੇ ਇਸ ਘਟਨਾ ਨੂੰ ਲੈ ਕੇ ਪੀੜਤ ਵਿਦਿਆਰਥੀਆਂ ਦੇ ਮਾਤਾ ਪਿਤਾ ਸਕੂਲ ਵਿਚ ਵਿਰੋਧ ਪ੍ਰਦਰਸ਼ਨ ਕਰਕੇ ਦੋਸ਼ੀ ਵਿਦਿਆਰਥਣਾਂ ਦੇ ਖਿਲਾਫ ਕਾਰਵਾਈ, ਨਾਲ ਦੀਆਂ ਨੇ ਪੜਾਇਆ, ਕਿਸੇ ਹੋਰ ਨੇ ਨਹੀਂ ਪੜਾਇਆ। ਰੈਗਿੰਗ ਸੋਰਟ ਆਫ
ਰੈਗਿੰਗ,
ਮਤਲਬ ਇੱਕ ਦੂਜੇ ਨੂੰ ਤੰਗ ਕਰਦੇ, ਕੁੜੀਆਂ ਨੇ ਕੁੜੀਆਂ ਨੂੰ ਪਿਆ,
ਹੈਰੈਸਮੈਂਟ ਹੋ ਗਈ ਇੱਕ ਤਰ੍ਹਾਂ ਨਾਲ, ਰੈਗਿੰਗ ਹੋ ਗਈ,
ਹਾਂਜੀ ਸ਼ਰਾਬ ਪਿਆ,
ਬੁਲਿੰਗ ਹੋ ਗਈ,
ਹਾਂਜੀ। ਸੋ ਇਹ ਮਤਲਬ 12ਵੀਂ ਕਲਾਸ ਦੀ, ਅੱਗੇ ਮਤਲਬ ਰੈਗਿੰਗ ਜਿਹੜੀ ਹੁੰਦੀ ਸੀ ਜਾ ਕੇ ਮਤਲਬ ਕਾਲਜ ਦੇ ਵਿਚ
ਹੁੰਦੀ ਸੀ, ਸਕੂਲਾਂ ਵਿਚ ਸ਼ੁਰੂ,
ਹੁਣ ਮਤਲਬ 12ਵੀਂ ਕਲਾਸ ਦੇ ਵਿਚ ਇਹ ਹੋ ਰਿਹਾ। ਤੇ ਇਹ ਵੀ ਦੇਖੋ ਵੀ ਜੇ ਲੜਕੇ ਪਿਆਂ ਦੇ ਜਾਂ ਹੋਰ, ਉਹ ਫਿਰ ਕਿੱਡਾ ਵੱਡਾ ਇਸ਼ੂ
ਬਣਦਾ।
ਪਰ ਹੁਣ ਮਤਲਬ ਇਹ ਦੋ ਖਬਰਾਂ ਸਾਈਡ ਬਾਏ ਸਾਈਡ ਲੱਗੀਆਂ, ਮੇਰਾ ਧਿਆਨ ਅਖਬਾਰ ਦੇ ਵੱਲ ਗਿਆ, ਮੈਂ ਕਿਹਾ ਚਲੋ ਤੁਸੀਂ ਹੁਣ ਐਕਸਪਰਟ ਹੋ ਸਕੂਲਾਂ ਦੇ ਵੀ ਮਤਲਬ ਹੈਗੇ ਆ, ਤਾਂ ਸਕੂਲ ਚ ਵੀ ਪੜਾਉਂਦੇ ਹੋ, ਨਾਲੇ ਮਾਸਟਰਾਂ ਦੀ ਤੇ ਸ਼ਰਾਬ ਦੀ ਨਾਲੇ ਆਪਸ ਦੇ ਵਿਚ
ਨਜ਼ਦੀਕੀ
ਸੰਬੰਧ ਆ। ਸੋ ਇਸ ਕਰਕੇ ਮੈਂ ਚੱਲ ਤੁਹਾਡੇ ਨਾਲ ਕਲਾਸਾਂ ਚਿੰਡੜੀ ਛੇੜ ਲਈ।
ਸਹੀ ਪਕੜੀ ਗੱਲ ਤੁਸੀਂ,
ਸਹੀ ਪਕੜੀ। ਠੀਕ ਹੈ ਜੀ, ਠੀਕ ਹੈ ਜੀ। ਜਗਤਾਰ ਸਿੰਘ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜਗਤਾਰ ਸਿੰਘ ਕੰਗ। ਤੇ ਇਧਰ ਟੈਲੀਗ੍ਰਾਮ ਰਾਹੀ ਕੁਲਦੀਪ ਸਿੰਘ ਇਟਲੀ ਵਾਲੇ ਵੀ ਜੁੜ ਚੁੱਕੇ ਨੇ ਤੇ ਉਨ੍ਹਾਂ ਨੇ ਇਕ ਗੀਤ ਸੁਣਨਾ ਚਾਹਿਆ, ਮੈਂ ਕੋਸ਼ਿਸ਼ ਕਰਾਂਗਾ ਜੀ। ਤੇ ਉਨ੍ਹਾਂ ਨੇ ਗੁੱਡ ਮਾਰਨਿੰਗ ਬੁਲਾਈ ਆ, ਸੇਬਾਂ ਦੇ ਬੂਟੇ ਦੇ ਫੋਟੋ ਭੇਜੀ ਆ, ਦੋ ਲਾਲ ਤੇ ਹਰੇ ਇਕੱਠੇ ਲੱਗੇ ਹੋਏ ਨੇ, ਦੋ ਡਾਣੀਆਂ ਨੂੰ ਵੱਖਰੀ ਗ੍ਰਾਫਟ ਕੀਤਾ ਹੋਇਆ। ਸੋ ਸਾਰਿਆਂ ਸਰੋਤਿਆਂ ਦਾ ਸਵਾਗਤ ਹੈ ਜੀ। ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ। ਸੋ ਅਮਰੀਕ ਜੀ, ਤੁਸੀਂ ਸਫ਼ਰ ਸ਼ੁਰੂ ਕਰਨਾ ਬੈਕ ਟੂ ਸਿਡਨੀ ਦਾ?
ਜੀ ਜੀ ਅਮਨਦੀਪ, ਮੈਂ ਇੱਥੇ ਇੱਕ ਗੱਲ ਸਰੋਤਿਆਂ ਦੱਸਣਾ ਚਾਹੁੰਦਾ। ਕੱਲ ਅਸੀਂ ਇੱਥੇ ਕੌਪ ਸਾਹਿਬ ਬਣਾਏ ਤੇ ਅਮਨਦੀਪ ਨਾਲ ਕਾਫੀ ਵਿਚਾਰ ਵਟਾਂਦਰਾ ਸਾਂਝਾ ਹੋਇਆ, ਤਾਂ ਇਹਨੇ ਕਾਫੀ ਇੰਪੋਰਟਡ ਚੁਟਕਲੇ ਸੁਣਾਏ ਜਿਹੜੇ ਕਿ ਅਮਰੀਕਾ ਕੈਨੇਡਾ ਤੋਂ ਲੈ ਕੇ ਉਹ ਇੰਨੇ ਵਧੀਆ ਚੁਟਕਲੇ ਸੁਣਾਏ ਦੋ ਇਹਨਾਂ ਨੇ ਕਿ ਹੱਸ ਹੱਸ ਕੇ ਨਾ ਬਸ ਜਾਣੇ ਦਿਓ ਕੀ ਹਾਲ ਹੋਇਆ। ਤੇ
ਉਹਨਾਂ ਚੋਂ ਅੱਜ ਇੱਕ ਸੁਣਾਵਾ,
ਉਹਨਾਂ ਚੋਂ ਆ ਕੇ ਤੁਸੀਂ ਇੱਕ ਸੁਣਾ ਦਿਓ ਰੇਡੀਓ ਤੇ। ਬਹੁਤ ਸੋਹਣਾ ਲੱਗਾ ਇਹਨਾਂ ਕੋਲ ਆ ਕੇ ਤੇ ਅੱਜ ਪ੍ਰੋਗਰਾਮ ਦੇ ਵਿਚ ਵੀ 10 ਮਿੰਟ ਗੱਲ ਕਰਕੇ ਸਾਰੇ ਸਰੋਤਿਆਂ ਨਾਲ ਬਹੁਤ ਚੰਗਾ ਲੱਗਿਆ। ਤੇ ਤੁਸੀਂ ਕੰਟੀਨਿਊ ਪ੍ਰੋਗਰਾਮ ਰੱਖੋ, ਹੁਣ ਅਸੀਂ ਵਾਪਸ ਸਿਡਨੀ ਜਾਣਾ।
ਚਲੋ ਫਿਰ ਜੱਟ ਪੇਂਟ ਕੱਪ ਤੇ ਇੱਕ ਗੀਤ ਸੁਣਾ ਦਈਏ।
ਹਾਂਜੀ,
ਜੱਟ ਜਮਲਾ ਪਗਲਾ ਦੀਵਾਨਾ, ਇਹ ਜੀ ਫਿਲਮ ਪ੍ਰਤਿਗਿਆ ਚ ਆਇਆ ਸੀ, ਤੁਹਾਡੇ ਜਮਾਨੇ ਦਾ ਗੀਤ ਹੈ।
ਹਾਂਜੀ ਹਾਂਜੀ, ਜਦੋਂ ਅਸੀਂ ਚੜ੍ਹਦੀ ਕਲਾ ਚ ਹੁੰਦੇ,
ਚੜ੍ਹਦੀ ਮਤਲਬ ਜਦੋਂ ਜਵਾਨੀ ਚ ਹੁੰਦੇ ਕਾਲਜ। ਲਓ ਜੀ ਗੀਤ ਸੁਣਦੇ ਆ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿਚ, ਮੈਂ ਜੱਟ ਜਮਲਾ ਪਗਲਾ ਦੀਵਾਨਾ, ਫਿਲਮ ਪ੍ਰਤਿਗਿਆ ਚ।
ਜੱਟ ਯਮਲਾ ਪਗਲਾ ਦੀਵਾਨਾ, ਮੈਂ ਜੱਟ ਯਮਲਾ ਪਗਲਾ ਦੀਵਾਨਾ, ਹੋ ਰੱਬਾ ਇਤਨੀ ਸੀ ਬਾਤ ਨਾ ਜਾਣਾ, ਕਿ ਉਹ ਮੈਨੂੰ ਪਿਆਰ ਕਰਦੀ ਹੈ ਸਾਡੇ ਉੱਤੇ ਉਹ ਮਰਦੀ ਹੈ, ਕਿ ਉਹ ਮੈਨੂੰ ਪਿਆਰ ਕਰਦੀ ਹੈ ਸਾਡੇ ਉੱਤੇ ਉਹ ਮਰਦੀ ਹੈ ਮੈਂ ਜੱਟ ਯਮਲਾ ਪਗਲਾ ਦੀਵਾਨਾ ਹਰੱਪਾ ਇੱਕ ਸੀ ਬਾਤ ਨਾ ਜਾਣਾ ਕਿ ਉਹ ਮੈਨੂੰ ਪਿਆਰ ਕਰਦੀ ਹੈ ਸਾਡੇ ਉੱਤੇ ਉਹ ਮਰਦੀ ਹੈ ਕਿ ਉਹ ਮੈਨੂੰ ਪਿਆਰ ਕਰਦੀ ਹੈ ਹਾਏ 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 ਸਾਡੇ ਉੱਤੇ ਉਹ ਮਰਦੀ ਹੈ ਉਸਨੇ ਤੋ ਕਹਾ ਹਰ ਬਾਤ ਤੋ ਇਸ਼ਾਰੇ ਮੇਂ ਦੀਵ ਜਲਾ ਕੇ ਰੱਖਾ ਰਾਤੋਂ ਕੋ ਜੋ ਬਾਰੇ ਮੇਂ ਉਸਨੇ ਤੋ ਕਹਾ ਹਰ ਬਾਤ ਤੋ ਇਸ਼ਾਰੇ ਮੇਂ ਦੀਵ ਜਲਾ ਕੇ ਰੱਖਾ ਰਾਤੋਂ ਕੋ ਜੋ ਬਾਰੇ ਰੇਸ਼ਮੀ ਦੁਪੱਟਾ ਫਿਰ ਕਪੀਨ ਕੇ ਹੁਲਰ ਮੇ ਮੇਲੇ ਮੇ ਅਕੇਲੇ ਫਿਰੀ ਬਾਜ਼ਾਰ ਸਰ ਮੇ ਕੌਣ ਸਾ ਬਨਾਇਆ ਨਾ ਬਹਾਨਾ 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 ਮੈਂ ਜੱਟ ਯਮਲਾ ਪਗਲਾ ਦੀਵਾਨਾ ਹੋ ਰੱਬਾ ਇਸ ਬਾਤ ਨਾ ਜਾਣਾ ਕਿ ਉਹ ਮੈਨੂੰ ਪਿਆਰ ਕਰਦੀ ਹੈ ਸਾਡੇ ਉੱਤੇ ਉਹ ਮਰਦੀ ਹੈ ਕਿ ਉਹ ਮੈਨੂੰ ਪਿਆਰ ਕਰਦੀ ਹੈ ਸਾਡੇ ਉੱਤੇ ਉਹ ਮਰਦੀ ਹੈ ऐसा नहीं होता तो वो ऐसे शर्माती ना मुझे आते देख सड़क पे भाग जाती ना ऐसा नहीं होता तो वो ऐसे शर्माती ना मुझे आते देख सड़क पे भाग जाती ना ਜ਼ੁਲਫ਼ੋਂ ਕੇ ਘੂੰਘਟ ਮੇਂ ਮੁਕੜਾ ਛੁਪਾਤੀ ਨਾ ਛੋਟੀ ਸੀ ਉਮਰ ਮੇਂ ਵੋ ਜਾਨ ਕੋ ਲਗਾਤੀ ਨਾ ਪ੍ਰੇਮ ਦਾ ਰੋਗ ਪੁਰਾਨਾ 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 ਮੈਂ ਜੱਟ ਯਮਲਾ ਪਗਲਾ ਦੀਵਾਨਾ ਹੋ ਰੱਬਾ ਇੱਕ ਸੀ ਬਾਤ ਨਾ ਜਾਣਨਾ ਕਿ ਉਹ ਮੈਨੂੰ ਪਿਆਰ ਕਰਦੀ ਹੈ ਸਾਡੇ ਉੱਤੇ ਉਹ ਮਰਦੀ ਹੈ
ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਲੈਫਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 6068 ਫੋਰ USA ਕਾਲ +1 2139 924 2422 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8 6 7 6 7 5 0 2 6 4 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780 90001। ਵੈਬਸਾਈਟ ਵਿਜ਼ਿਟ ਕਰੋ gulanhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਸਾਡੀ ਸ਼ੁਰੂ ਹੋ ਚੁੱਕੀ ਹੈ ਜੀ, ਕਿਉਂਕਿ 9:33 ਘੜੀ ਦੇ ਉੱਤੇ ਹੋ ਗਏ ਨੇ ਦਿਨ ਐਤਵਾਰ ਦੇ। 31 ਜੁਲਾਈ ਹੈ ਜੀ, ਲਾਸਟ ਦਿਨ ਹੈ ਜੁਲਾਈ ਮਹੀਨੇ ਦਾ ਆਸਟ੍ਰੇਲੀਆ ਦੇ ਵਿਚ। ਸੋ ਤੁਸੀਂ ਜਿੱਥੋਂ ਵੀ ਸੁਣ ਰਹੇ ਹੋ, ਜੀ ਆਇਆਂ ਨੂੰ ਤੁਹਾਡਾ ਸਤਿ ਸ੍ਰੀ ਅਕਾਲ। ਤੇ ਇਧਰ ਮਿੰਟੂ ਬਰਾੜ ਜੀ ਸਾਡੇ ਅਜ਼ੀਜ਼ ਪ੍ਰੈਜ਼ੈਂਟਰ ਦਿਲ ਵਾਲੀ ਗੱਲ ਕਰਨ ਦੇ ਲਈ ਆ ਚੁੱਕੇ ਨੇ। ਸੋ ਮਿੰਟੂ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਬਹੁਤ ਮਿਹਰਬਾਨੀ ਜੀ ਅਮਨਦੀਪ ਤੇ, ਸਤਿ ਸ੍ਰੀ ਅਕਾਲ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਉਮੀਦ ਕਰਦੇ ਆ ਵੀ ਉਹ ਜਿਹੜਾ ਦਿਲ ਵਾਲੀ ਗੱਲ ਦਾ ਆਨੰਦ ਉਠਾ ਰਹੇ ਹੋਣੇ।
ਜੀ ਬਿਲਕੁਲ। ਔਰ ਮੌਸਮ ਕਿੱਦਾਂ, ਠੰਡੂ ਰਾਮ ਦੱਸ ਰਿਹਾ ਕਿ ਤੁਹਾਡੇ ਮੀਂਹ ਪੈਣਾ?
ਹਾਂਜੀ, ਮੌਸਮ ਪਿਛਲਾ ਸਾਰਾ ਵੀਕ ਹੀ ਗਿੱਲਾ ਸਿੱਲਾ ਰਿਹਾ ਤੇ ਅੱਜ ਫੇਰ ਬਰਸਾਤ ਦੱਸੀ ਹੈ ਜੀ, ਅੱਜ ਤੇ ਕੱਲ ਖਾਸ ਤੌਰ ਤੇ। ਤੇ ਫਿਲਹਾਲ ਜਿਹੜੀ ਬਦਲਵਾਈ ਬਣੀ ਹੋਈ ਹੈ, ਸੁਬਹਾ ਥੋੜੀ ਜਿਹੀ ਧੁੱਪ ਨਿਕਲਣ ਦੇ ਚਾਂਸਿਸ ਬਣੇ ਸੀ, ਪਰ ਨਹੀਂ, ਜਿਹੜਾ ਦਿਨ ਆ ਉਹ ਕਾਫੀ ਠੰਡਾ
ਜੀ। ਤੇ ਸਾਡੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਜੀ, ਰਾਜਾ ਧਾਲੀਵਾਲ ਬ੍ਰਿਸਬਨ ਤੋਂ ਸਾਡੇ ਨਾਲ ਆ ਗਏ ਨੇ ਤੇ ਸਾਰੀ ਟੀਮ ਨੂੰ, ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ। ਜੀ ਆਇਆਂ ਨੂੰ ਤੁਹਾਡਾ ਰਾਜਾ ਜੀ, ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਚ। ਰਾਜੀ ਭੰਗੂ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ ਸਾਰੇ ਪਰਿਵਾਰ ਨੂੰ। ਤੇ ਬਾਕੀ ਕਹਿੰਦੇ ਕਿ ਫਲੋਰਾ ਸਾਹਿਬ ਨੂੰ ਪੁੱਛਣਾ ਕਿ ਸਕੂਲ ਟਾਈਮ ਕਿੰਨੇ ਸਟੂਡੈਂਟ ਕੋਲੋਂ ਘਰ ਦੀ ਸ਼ਰਾਬ ਪੀਤੀ ਸੀ, ਇਹਨਾਂ ਦੇ ਟਾਈਮ ਤੇ ਆਮ ਹੀ ਮਿਲ ਜਾਂਦੀ ਸੀ ਜੀ। ਸੋ ਦੇਖੋ, ਫਲੋਰਾ ਸਾਹਿਬ ਇੱਦਾਂ ਦੇ ਟੀਚਰ ਨਹੀਂ ਸੀ, ਇਹ ਮੈਂ ਗਰੰਟੀ ਨਾਲ ਕਹਿ ਸਕਦਾ। ਤੇ ਇੱਥੇ ਵੀ ਉਹ ਵਧੀਆ ਪੜ੍ਹਾਉਂਦੇ ਨੇ। ਖੈਰ, ਉਹ ਵੈਸੇ ਇੱਥੋਂ ਚੱਲ ਚੁੱਕੇ ਨੇ, ਸੁਣ ਰਹੇ ਹੋਣਗੇ ਤਾਂ ਜ਼ਰੂਰ ਉਹਨਾਂ ਨੂੰ ਆਪਾਂ ਅਗਲੀ ਵਾਰ ਇਹ ਪੁੱਛਾਂਗੇ। ਰਾਜਨਦੀਪ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਜੀ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਨ੍ਹਾਂ ਨੇ ਵੀ ਇੱਕ ਮੈਸੇਜ ਭੇਜਿਆ, ਇਹ ਮੈਂ ਥੋੜੀ ਦੇਰ ਨਾਲ ਹੋਲਡ ਰੱਖਿਆ ਹੋਇਆ। ਸਤਿ ਸ੍ਰੀ ਅਕਾਲ, ਤੁਸੀਂ ਬੁਲਾਈ ਆ ਜੀ ਆਇਆਂ ਨੂੰ, ਇਹ ਮੈਂ, ਇਹ ਮੁੱਦਾ ਹੈਗਾ ਆ, ਇਹਤੇ ਗੱਲ ਕਰਨੀ ਬਣਦੀ, ਪਰ ਥੋੜੀ ਦੇਰ ਬਾਅਦ ਆਪਾਂ ਇਹਤੇ ਗੱਲ ਕਰਾਂਗੇ। ਜਗਤਾਰ ਗਿੱਲ ਜੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਮੈਸੇਜ ਰਾਹੀਂ ਸਵਾਗਤ ਕੀਤਾ ਸੀ ਸਾਡੇ ਸਾਰਿਆਂ ਦਾ ਜੀ। ਤੇ ਕਹਿੰਦੇ ਫਲੋਰਾ ਜੀ, ਕਹਿੰਦੇ ਆਮ ਆਦਮੀ ਪਾਰਟੀ ਦੀ ਉਤਰਾਈ ਨਹੀਂ ਹੈ ਫਲੋਰਾ ਜੀ, ਅੰਮ੍ਰਿਤਸਰ ਚ ਜੋ ਹੋਇਆ ਸਭ ਨੂੰ ਪਤਾ ਹੈ, ਅੱਜ 2-3 ਮਹੀਨੇ ਬਾਅਦ ਹੰਸਾਂ ਦੀ ਜੋੜੀ ਸਿੱਧੂ ਬਰਾੜ ਨੂੰ ਇਕੱਠਾ ਸੁਣਨ ਦਾ ਮੌਕਾ ਮਿਲੇਗਾ। ਤੁਸੀਂ ਕੈਨੇਡਾ ਚਲੇ ਗਏ ਸੀ, ਸਾਡੇ ਦਿਲ ਵਾਲੀ ਗੱਲ ਦਿਲ ਵਿਚ ਹੀ ਰਹਿ ਗਈ ਸੀ, ਅੱਜ ਕੱਢਦੇ ਆ ਜੀ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ, ਤੁਸੀਂ ਇੰਨਾ ਮਾਣ ਸਤਿਕਾਰ ਬਖਸ਼ ਦਿਓ। ਔਰ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਚ। ਜਗਵੀਰ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਜਗਵੀਰ ਸਿੱਖੋਂ ਕੇਨਜ਼ ਵਾਲੇ ਸਾਡੇ, ਅੱਛਾ ਕੇਲਿਆਂ ਵਾਲੇ, ਠੀਕ ਹੈ ਜੀ। ਕਿਵੇਂ ਚੱਲ ਰਿਹਾ ਜੀ ਤੁਹਾਡਾ ਕੰਮ ਕਾਰ, ਉਮੀਦ ਰੱਖਦੇ ਆ ਠੀਕ ਹੋਏਗਾ। ਤੇ ਸਾਡੇ ਜਸਪ੍ਰੀਤ ਬੈਂਸ ਭਾਜੀ ਵੀ ਆ ਚੁੱਕੇ ਨੇ ਅਮਰੀਕਾ ਵਾਲੇ, ਤੇ ਉਹ ਕਹਿੰਦੇ ਨੇ ਕਿ ਪੋਲੀਟੀਸ਼ੀਅਨ ਇੱਕੋ ਜਿਹੇ ਹੁੰਦੇ ਨੇ ਤਕਰੀਬਨ, ਤੇ ਲੁੱਕ ਐਟ ਦ ਲੈਂਗੁਏਜ ਯੂਜ਼ਡ ਇਨ ਪੰਜਾਬ ਬਿਟਵੀਨ ਡਿਫਰੈਂਟ ਪੋਲੀਟੀਸ਼ੀਅਨਸ ਆਫ ਅਕਾਲੀ ਦਲ ਐਂਡ ਆਮ ਆਦਮੀ ਪਾਰਟੀ, ਨੋ ਕਮੈਂਟਸ। ਤੇ ਕਹਿੰਦੇ ਅਮਰੀਕਾ ਚ ਦੇਖੋ, ਤੇ ਉਧਰ ਕਹਿੰਦੇ ਡੋਨਲਡ ਟਰੰਪ ਦੀ ਵੀ ਲੈਂਗੁਏਜ ਦੇਖੋ, ਕਿਹੜੀ ਉਹ ਭਾਸ਼ਾ ਬੋਲ ਰਿਹਾ। ਤੇ ਕਹਿੰਦੇ ਬਾਕੀ, ਕਹਿੰਦੇ ਜਿਹੜੀਆਂ ਨਿਊਜ਼ 2 ਦਿਨ ਪਹਿਲਾਂ ਆਈਆਂ ਉਹ ਪਲੈਜ਼ੈਂਟਲੀ ਸਰਪ੍ਰਾਈਜ਼ ਸੀਗੀਆਂ। ਤੇ ਅਕੋਰਡਿੰਗ ਟੂ ਦ ਲੇਟੈਸਟ ਯੂਨਾਈਟਿਡ ਨੇਸ਼ਨ ਹਿਊਮਨ ਡਿਵੈਲਪਮੈਂਟ ਇੰਡੈਕਸ, ਆਸਟ੍ਰੇਲੀਆ ਵਾਜ਼ ਨੰਬਰ 2nd ਬੈਸਟ ਕੰਟਰੀ ਵਿਦ ਰਿਗਾਰਡ ਟੂ ਕੁਆਲਿਟੀ ਆਫ ਲਾਈਫ ਇਨ ਦਾ ਹੋਲ ਵਰਲਡ। ਲਓ ਜੀ, ਜਸਪ੍ਰੀਤ ਬੈਂਸ ਹੋਣਾ ਨੇ, ਵੈਸੇ ਮਿੰਟੂ ਜੀ ਇਹ ਆਸਟ੍ਰੇਲੀਆ ਵੀ ਘੁੰਮ ਕੇ ਗਏ ਨੇ, ਜਦੋਂ ਅਸੀਂ ਕੈਨੇਡਾ ਗਏ ਹੋਏ ਸੀ ਤਾਂ ਉਸ ਤੋਂ ਪਹਿਲਾਂ ਇਹ ਆਏ ਹੋਏ ਸੀ ਇੱਥੇ। ਤਾਂ
ਜੀ ਜੀ
ਹਾਂਜੀ, ਤੇ ਇਨ੍ਹਾਂ ਨੇ ਕਿਹਾ ਹੈ ਕਿ ਜਿਹੜਾ ਯੂਨਾਈਟਿਡ ਨੇਸ਼ਨ ਦਾ ਹਿਊਮਨ ਡਿਵੈਲਪਮੈਂਟ ਇੰਡੈਕਸ ਹੈ, ਉਹਦੇ ਮੁਤਾਬਕ ਆਸਟ੍ਰੇਲੀਆ ਨੰਬਰ 2 ਤੇ ਆ। ਇਹ ਮੈਂ ਸਾਰੀ ਲਿਸਟ ਪੜ੍ਹਦਾ ਜੀ।
ਜੀ ਜੀ ਬਿਲਕੁਲ ਬਿਲਕੁਲ
ਹਾਂਜੀ, ਪਹਿਲੇ ਨੰਬਰ ਤੇ ਨਾਰਵੇ ਹੈ ਜੀ, ਦੂਜੇ ਨੰਬਰ ਤੇ ਆਸਟ੍ਰੇਲੀਆ, ਤੀਜੇ ਨੰਬਰ ਤੇ ਸਵਿਟਜ਼ਰਲੈਂਡ, ਫਿਰ ਡੈਨਮਾਰਕ, ਫਿਰ ਹਾਲੈਂਡ, ਜਰਮਨੀ, ਆਇਰਲੈਂਡ, USA 8ਵੇਂ ਨੰਬਰ ਤੇ ਆ, 9ਵੇਂ ਨੰਬਰ ਤੇ ਕੈਨੇਡਾ, ਤੇ ਅੱਛਾ 10ਵੇਂ ਨੰਬਰ ਤੇ ਨਿਊਜ਼ੀਲੈਂਡ, ਸਿੰਗਾਪੁਰ 11ਵੇਂ ਨੰਬਰ ਤੇ, ਤੇ ਇੰਡੀਆ ਸਿਰਫ 135ਵੇਂ ਨੰਬਰ ਤੇ ਆ 188 ਕੰਟਰੀਆਂ ਚੋਂ, ਤੇ ਪਾਕਿਸਤਾਨ 147
ਇੰਡੀਆ ਨੇ ਤਰੱਕੀ ਕੀਤੀ ਆ 177ਵੇਂ ਨੰਬਰ ਤੇ ਸੀ ਪਿਛਲੇ ਸਾਲ 135ਵੇਂ ਤੇ ਆ ਗਿਆ ਸੋ ਅੱਛੇ ਦਿਨ ਹੌਲੀ ਹੌਲੀ ਆ ਰਹੇ ਆ
ਅੱਛੇ ਦਿਨ
ਬਾਕੀ ਤੁਸੀਂ ਇਹ ਸਾਰੀਆਂ ਗੱਲਾਂ ਛੱਡੋ ਇਹ ਜਸਪ੍ਰੀਤ ਸਿੰਘ ਬੈਂਸ ਦਾ ਮੈਸੇਜ ਆ
ਜੀ ਜੀ
ਮੈਂ ਇਹਨਾਂ ਨੂੰ ਲੰਬਾ ਦੇਣਾ ਸੀਗਾ ਹੁਣ ਫਿਰ ਲੱਗਦੇ ਹੱਥ ਦੇ ਦਿਆਂ ਰੇਡੀਓ ਤੇ ਵੀ ਹੋਰ ਨਾ ਕੋਈ ਸੁਣੇ ਆਪਾਂ ਬੈਂਸ ਸਾਹਿਬ ਤੁਹਾਡੇ ਲਈ ਲੰਬਾ ਵੀ ਬੈਂਸ ਸਾਡੇ ਨਾਲ ਤੁਹਾਡਾ ਕੋਈ ਬੈਰ ਸੀ ਬੈਰ ਇਹ ਸੀ ਵੀ ਇਹਨਾਂ ਨੇ ਨਾ ਸਾਨੂੰ ਖਾਣਾ ਖਵਾਇਆ ਕੈਨੇਡਾ ਦੇ ਇੱਕ ਇਹੋ ਜਿਹੇ ਰੈਸਟੋਰੈਂਟ ਤੇ ਲੈ ਗਏ ਪਤੰਦਰ ਵੀ ਜਿੱਥੇ 150 ਕਿਸਮ ਦਾ ਖਾਣਾ ਪਰੋਸਿਆ ਹੋਇਆ ਸੀ ਤੇ ਉਹ ਗਾਂ ਉਹਨਾਂ ਨੇ ਇਹ ਲਿਖਿਆ ਹੋਇਆ ਸੀ ਵੀ ਕੋਈ ਲਿਮਿਟ ਨਹੀਂ ਤੁਸੀਂ
ਜਿੰਨਾ ਮਰਜ਼ੀ ਖਾਓ
ਆਉਂਦੇ ਥੱਲੇ ਲਿਖਿਆ ਵਾ ਵੀ ਜਿੰਨਾ ਖਾਓ ਖਾ ਖਾ ਕੇ ਢਿੱਡ ਪੜਵਾਓ ਤੇ ਮੌਤ ਦੇ ਮੂੰਹ ਚ ਜਾਓ ਨਾਲ ਇਹ ਵੀ ਲਿਖਣ ਵਾਲਾ ਸੀ ਉੱਥੇ ਉਹ ਪੁੱਛੋ ਨਾ ਜੀ ਅਸੀਂ ਇੰਨਾ ਕੁ ਖਾ ਲਿਆ ਇੰਨਾ ਕੁ ਖਾ ਲਿਆ ਵੀ ਪਿਛਲੇ ਤਿੰਨ ਚਾਰ ਦਿਨ ਤੱਕ ਗਾਂ ਜਿਹੜੇ
ਆਈ ਗਏ ਮੈਨੂੰ ਲੱਗਦਾ ਇਹ ਸੋਚੀ ਸਮਝੀ ਚਾਲ ਸੀ ਤੁਹਾਨੂੰ ਕਤਲ ਕਰਾਉਣ ਦਾ ਇਰਾਦਾ ਸੀ ਮੈਂ ਤਾਂ ਖਾਂਦਾ ਨਹੀਂ ਸੀ ਤੇ ਮੈਨੂੰ ਲੱਗਦਾ ਅਮਰੀਕਾ ਵਾਲਿਆਂ ਨੇ ਹਮਲਾ ਕੀਤਾ
ਸਿੱਧਾ ਹੀ ਹਮਲਾ ਸੀ ਅਮਰੀਕਾ ਦਾ
ਇਹ ਹਮਲਾ ਹੈ ਇੰਨਾ ਖਲਾ ਖਲਾ ਕੇ ਕਹਿੰਦੇ ਖਲਾ ਖਲਾ ਕੇ ਮਾਰ ਦੇਣੇ ਵੈਸੇ ਜੀ ਉਹ ਬਹੁਤ ਮਸ਼ਹੂਰ ਰੈਸਟੋਰੈਂਟ ਹੈ ਟੋਰੋਂਟੋ ਦੇ ਵਿਚ ਬਰੈਂਪਟਨ ਚ ਸ਼ਾਇਦ ਤੇ ਕਿਆ ਬਾਤ ਹੈ ਤੰਦੂਰੀ ਫਲੇਮ ਤੇ ਮੈਂ ਤਾਂ ਚਲੋ ਕੁਦਰਤੀ ਉਦਣ ਸਿਰਫ ਸਕੰਜਵੀ ਪੀਤੀ ਆ ਪਰ ਸਕੰਜਵੀ ਦਾ ਵੀ ਨਜ਼ਾਰਾ ਆ ਗਿਆ ਇੰਡੀਆ ਵਰਗੀ ਸੀ ਤੇ ਪਰ ਉੱਥੇ ਬਫੇ ਸਿਸਟਮ ਹੈ ਜੀ ਕਿਆ ਬਾਤ ਹੈ ਸੋ ਜਸਪ੍ਰੀਤ ਸਿੰਘ ਤੇ ਫੈਮਿਲੀ ਦੋ ਛੋਟੀਆਂ ਬੱਚੀਆਂ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਹੋਸਟ ਕੀਤਾ ਤੇ ਆਪਾਂ ਬਹੁਤ ਵਧੀਆ ਸਮਾਂ ਗੁਜ਼ਾਰਿਆ ਇਹਨਾਂ ਦੇ ਨਾਲ ਤੇ ਨਾਲ ਇੱਧਰ ਸਾਡੇ ਨਿਰਵੈਰ ਨਵੀਂ ਵਿਨੀਪੈਗ ਵਾਲੇ ਵੀ ਆ ਗਏ ਨੇ ਜੀ ਤੇ ਬਾਕੀ ਕਹਿੰਦੇ ਨੇ ਕਿ ਭਾਜੀ ਸਿੱਧੂ ਦੀ ਬੇੜੀ ਬੈਠੀ ਕਿਸੇ ਪਾਸੇ ਕਿ ਨਹੀਂ ਅਜੇ ਅਜੇ ਨੀ ਜੀ ਅਜੇ ਤਾਂ ਕਈਆਂ ਦੀ ਬੇੜੀਆਂ ਦੇ ਵਿਚ ਬੈਠਾ ਹੋਇਆ ਤੇ ਪਤਾ ਨੀ ਅਜੇ ਓਪਨ ਹੈ ਜੀ ਤੇ ਕੋਈ ਨੀ ਕਰਦੇ ਇਹਦੇ ਬਾਰੇ ਵੀ ਗੱਲ ਤੇ ਇੰਦਰ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਇੰਦਰਜੀਤ ਸਿੰਘ ਕੈਲੀਫੋਰਨੀਆ ਵਾਲੇ ਤੇ ਵਧੀਆ ਚੱਲ ਰਿਹਾ ਪ੍ਰੋਗਰਾਮ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਕੁਐਸਚਨ ਹੈ ਜੀ ਡਿਸਕਸ ਕਰਨਾ ਤਾਂ ਕਰਿਓ ਜੀ ਹਾਂਜੀ ਇਹ ਕੁਐਸਚਨ ਜਿਹੜਾ ਆ ਇਹ ਮੈਂ ਥੋੜਾ ਸੇਵ ਕਰ ਲੈਂਦਾ ਤੇ ਇਸ ਤੋਂ ਬਾਅਦ ਮੈਂ ਉਸ ਨੂੰ ਪੜਾਂਗਾ ਕੁਲਵਿੰਦਰ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਸਿੱਧੂ ਬਾਈ ਜੀ ਆਮ ਆਦਮੀ ਹੋਵੇ ਜਾਂ ਖਾਸ ਪਾਰਟੀ ਇਹਨਾਂ ਲੋਕਾਂ ਨੂੰ ਲੜਾਉਣਾ ਆ ਸੋ ਬਿਊਟੀਫੁਲ ਦੇਖੋ ਆਪਾਂ ਲੜਨਾ ਨਹੀਂ ਹੈਗਾ ਦੇਖੋ ਪੋਲੀਟੀਕਲ ਜਿਹੜੀ ਹੈਗੀ ਆ ਪਾਰਟੀ ਨੂੰ ਆਪਾਂ ਜਿਹੜਾ ਤੁਹਾਡਾ ਵਧੀਆ ਕੈਂਡੀਡੇਟ ਆ ਉਹਨੂੰ ਸਪੋਰਟ ਕਰੋ ਬਸ ਦੈਟਸ ਇਟ ਤੇ ਹੋਰ ਸੱਜਣ ਵੀ ਸਾਡੇ ਨਾਲ ਜੁੜੇ ਨੇ ਦਲਜੀਤ ਸਿੰਘ ਵੀ ਫੋਟੋ ਭੇਜ ਰਹੇ ਨੇ 30ਵਾਂ ਸਲਾਨਾ ਸਾਵਣ ਮੇਲਾ ਜੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਉਹਦੀ ਇਨਫਰਮੇਸ਼ਨ ਹੈ ਸੋ ਮਿੰਟੂ ਜੀ ਪਹਿਲਾਂ ਜਿਹੜੀਆਂ ਭਾਰਤ ਦੀਆਂ ਕੁਝ ਖ਼ਬਰਾਂ ਆ ਉਹਦੇ ਤੇ ਉੱਤੇ ਗੱਲ ਕਰਨੀ ਬਣਦੀ ਆ ਇੱਕ ਅੱਜ ਕੱਲ ਤਾਂ ਤੁਹਾਨੂੰ ਪਤਾ ਵੀ ਹੈਡਲਾਈਨ ਵੈਸੇ ਵੀ ਬਣ ਜਾਂਦੀਆਂ ਹਨਾ ਤੇ ਉਹਦੀ ਵੀ ਆਪਾਂ ਗੱਲ ਕਰਾਂਗੇ ਤੇ ਇਧਰ ਕਹਿੰਦੇ ਕਿ ਆਮ ਆਦਮੀ ਪਾਰਟੀ ਜਿਹੜੇ ਵਿਧਾਇਕ ਸਨ ਨਰੇਸ਼ ਯਾਦਵ ਨੂੰ ਜ਼ਮਾਨਤ ਮਿਲੀ ਆ ਜੀ ਤੇ ਯਾਦਵ ਨੇ ਕਿਹਾ ਸਚਾਈ ਦੀ ਹਮੇਸ਼ਾ ਹੁੰਦੀ ਹੈ ਜਿੱਤ ਜ਼ਮਾਨਤ ਮਿਲਣ ਦੇ ਨਾਲ ਕੋਈ ਜਿੱਤ ਨਹੀਂ ਜਾਂਦਾ ਪਹਿਲੀ ਗੱਲ ਤਾਂ ਇਹ ਹੁੰਦੀ ਆ ਦੂਜੀ ਗੱਲ ਇਹ ਆ ਵੀ ਗੱਲ ਕੀ ਆ ਇਹ ਵੀ ਦੱਸੋ
ਦੇਖੋ ਗੱਲ ਤਾਂ ਇਹ ਕਾਫੀ ਦਿਨਾਂ ਦਾ ਮਸਲਾ ਚੱਲੀ ਜਾਂਦਾ ਤੇ ਕਈ ਵਾਰ ਅਸੀਂ ਡਿਸਕਸ਼ਨ ਕਰ ਚੁੱਕੇ ਹਾਂ ਵੀ ਬਈ ਇਹਨਾਂ ਦਾ ਹੱਥ ਦੱਸਿਆ ਜਾ ਰਿਹਾ ਜਿਹੜੀ ਮਲੇਰਕੋਟਲਾ ਦੇ ਵਿਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ ਉਸ ਬੰਦੇ ਨਾਲ ਸਿੱਧੀਆਂ ਤਾਰਾਂ ਜਿਹੜੀਆਂ ਨਰੇਸ਼ ਯਾਦਵ ਦੀਆਂ ਜੁੜਦੀਆਂ ਸਨ 10 ਵਾਰ ਉਨ੍ਹਾਂ ਦੀ ਗੱਲਬਾਤ ਵੀ ਹੋਈ ਫੋਨ ਤੇ ਉਸ ਦਿਨ ਉਨ੍ਹਾਂ ਨੂੰ ਮਿਲੇ ਵੀ ਕਾਫੀ ਡਿਜੀਟਲ ਜਿਹੜੀਆਂ ਪੈੜਾਂ ਸਾਹਮਣੇ ਆਈਆਂ ਸਨ ਪਰ ਸਿੱਧੇ ਰੂਪ ਦੇ ਵਿਚ ਸ਼ਮੂਲੀਅਤ ਜੇ ਕਿਸੇ ਨੂੰ ਕੋਈ ਕਾਲ ਕਰਦਾ ਜਾਂ ਫੋਨ ਕਰਦਾ ਜਾਂ ਉਹਨੂੰ ਮਿਲਦਾ ਤੇ ਜ਼ਰੂਰੀ ਨਹੀਂ ਵੀ ਉਹ ਇਹੀ ਚੀਜ਼ ਦੀ ਸ਼ਮੂਲੀਅਤ ਹੋਵੇ ਵੀ ਉਹ ਉਹਨੂੰ ਕਿਹਾ ਹੋਵੇ ਵੀ ਤੂੰ ਜਾ ਕੇ ਬੇਅਦਬੀ ਕਰ ਤੇ ਮੈਨੂੰ ਨਹੀਂ ਲੱਗਦਾ ਵੀ ਜੇ ਤਾਂ ਜਮੇ ਹੀ ਕੋਈ ਸੋਝੀ ਨਾ ਹੋਈ ਬੰਦੇ ਚ ਇੱਕ MLA ਦੀ ਪੋਸਟ ਤੇ ਪਹੁੰਚ ਕੇ ਜੇ ਉਹ ਇਹੋ ਜਿਹੀਆਂ ਛੋਟੀਆਂ ਹਰਕਤਾਂ ਨਹੀਂ ਕਰਦਾ ਹੁੰਦਾ ਕਦੇ ਵੀ ਜਿਹੜੀਆਂ ਦੇ ਵਿਚ ਉਨ੍ਹਾਂ ਦੇ ਦੋਸ਼ ਲਾਏ ਜਾਂਦੇ ਆ ਕੁਝ ਕੁਝ ਤਾਂ ਇਹ ਉਹੀ ਆ ਜੀ ਜਿਹੜਾ ਆਪ ਦੇ ਉੱਤੇ ਸਿਕੰਜਾ ਕਸਿਆ ਜਾ ਰਿਹਾ ਚਾਰਜ ਫਿਰੋਂ ਤੇ ਇਹ ਵੀ ਇੱਕ ਉਨ੍ਹਾਂ ਦੇ ਤਹਿਤ ਹੀ ਕੇਸ ਆ ਪਰ ਦੂਜੇ ਪਾਸੇ ਜਿਹੜੀ ਜ਼ਮਾਨਤ ਹੋਣ ਦੀ ਗੱਲ ਜਿਵੇਂ ਤੁਸੀਂ ਕਿਹਾ ਵੀ ਕਈ ਵਾਰੀ ਕੀ ਕਰਦੇ ਨਾ ਅਸੀਂ ਜ਼ਮਾਨਤ ਹੋਣ ਨੂੰ ਜਿੱਤ ਸਮਝ ਲੈਂਦੇ ਹਾਂ ਜਿੱਤ ਨਹੀਂ ਹੈ ਇਹੀ ਪਿਛਲੇ ਦਿਨ ਜਿਹੜੀ ਕੇਜਰੀਵਾਲ ਹੋਰਾਂ ਨੂੰ ਜ਼ਮਾਨਤ ਮਿਲੀ ਆ ਉਦੋਂ ਬਾਅਦ ਜਿਹੜੇ ਉਨ੍ਹਾਂ ਦੇ ਲੈਕਚਰਬਾਜ਼ੀ ਜਾਂ ਨਾਰੇ ਮਜਾਰੇ ਸੀ ਮੈਨੂੰ ਨਹੀਂ ਲੱਗਦਾ ਸੀ ਵੀ ਉਹਦੀ ਲੋੜ ਸੀ ਉਹੀ ਚੀਜ਼ਾਂ ਦੁਬਾਰੇ ਫੇਰ ਉੱਥੇ ਗਈਆਂ ਗਈਆਂ
ਮਿੰਟੂ ਜੀ ਉਹ ਵੀ ਕੋਈ ਜ਼ਮਾਨਤ ਮਿਲਣਾ ਵੀ ਕੋਈ ਜਿੱਤ ਨਹੀਂ ਸੀ ਤੇ ਮਜੀਠੀਆ ਵੱਲੋਂ ਕੋਈ ਕੇਸ ਕਰਨਾ ਵੀ ਕੋਈ ਮਤਲਬ ਉਨ੍ਹਾਂ ਨੂੰ ਕ੍ਰਿਮੀਨਲ ਜਾਂ ਮਤਲਬ ਗਿਲਟੀ ਫੀਲ ਕਰਾਉਣ ਦਾ ਕੋਈ ਕੇਸ ਕੋਈ ਵੀ ਕਰ ਸਕਦਾ ਸੋ ਦੋਨਾਂ ਪਾਸਿਆਂ ਤੋਂ ਕੋਈ ਵੀ ਨਾ ਜਿੱਤ ਸੀ ਤੇ ਨਾ ਕਿਸੇ ਦੀ ਹਾਰ ਸੀ ਇਹ ਤਾਂ ਹਜੇ ਫੈਸਲਾ ਹੋਊਗਾ
ਜੀ ਜੀ ਪਰ ਸਾਨੂੰ ਕੁਝ ਇੱਕ ਚੀਜ਼ਾਂ ਦੇਖਣੀਆਂ ਚਾਹੀਦੀਆਂ, ਜਿਵੇਂ ਹੁਣ ਅਦਾਲਤਾਂ, ਜਦੋਂ ਕੋਈ ਗੱਲ ਅਦਾਲਤ ਚ ਚਲੀ ਗਈ ਤਾਂ ਅਦਾਲਤ ਦਾ ਮਾਣ ਸਨਮਾਨ ਤਾਂ ਸਾਨੂੰ ਰੱਖਣਾ ਚਾਹੀਦਾ ਨਾ। ਹੁਣ ਕੇਸ ਆ, ਇੱਕ ਕੇਸ ਬਣਿਆ ਇਸ ਗੱਲ ਦੇ ਉੱਤੇ ਵੀ ਜਿਹੜੇ ਲੋਕਾਂ ਦੇ ਸਾਹਮਣੇ ਓਪਨ ਰੂਪ ਦੇ ਵਿਚ ਮਜੀਠੀਆ ਦੇ ਉੱਤੇ ਸਿੱਧਾ ਦੋਸ਼ ਲਾਇਆ ਵੀ ਉਹ ਨਸ਼ੇ ਦਾ ਤਸਕਰ ਆ, ਠੀਕ ਹੈ ਨਾ। ਕੇਸ ਇਸ ਚੀਜ਼ ਦੇ ਉੱਤੇ ਆਧਾਰਿਤ ਬਣਿਆ ਹੋਇਆ ਤੇ ਇਸ ਕੇਸ ਦਾ ਹਜੇ ਚੱਲੀ ਜਾਂਦਾ, ਉਹਦੀ ਤਾਂ ਮਾਣਹਾਨੀ ਦੇ ਵਿਚੋਂ ਜਮਾਨਤ ਹੋਈ ਹੈ ਤੇ ਫਿਰ ਉੱਥੇ ਲੈਕਚਰ ਦਿੱਤਾ ਜਾ ਰਿਹਾ ਵੀ ਮਜੀਠੀਆ ਪੱਕਾ ਹੀ ਤਸਕਰ ਆ, ਸਾਡੇ ਕੋਲ ਸਬੂਤ ਆ, ਯੇ ਆ, ਬੋ ਆ, ਤਾਂ ਫਿਰ ਉਸੇ ਗੱਲ ਨੂੰ ਜਿਹੜੀ ਚੀਜ਼ ਇਕ ਵਾਰੀ ਕਹੀ ਗਈ ਤੇ ਕੋਰਟ ਚ ਵਿਚਾਰਦੀ ਫੈਸਲਾ ਆਉਂਦਾ। ਹੁਣ ਫੈਸਲਾ ਦੋ ਕਿਸਮ ਦਾ ਫੈਸਲਾ ਇਸ ਚ ਮੇਰੇ ਹਿਸਾਬ ਨਾਲ ਇਸ ਚ ਆ ਹੀ ਨਹੀਂ ਸਕਦਾ। ਇਸ ਚ ਫੈਸਲਾ ਐ ਨਹੀਂ ਆ ਸਕਦਾ ਵੀ ਨੰਬਰ ਇਕ ਤਾਂ ਇਹ ਆ ਵੀ ਜੇ ਹੁਣ ਕਲੀਨ ਚਿੱਟ ਦਿੰਦੇ ਆ ਮਜੀਠੀਏ ਨੂੰ ਤਾਂ ਆਪ ਦੀ ਸਿੱਧਮ ਸਿੱਧੀ ਉਨ੍ਹਾਂ ਨੂੰ ਇਸ ਚੀਜ਼ ਚ ਸਜ਼ਾ ਹੁੰਦੀ ਆ ਤੇ ਸਜ਼ਾ ਹੋਣ ਦੇ ਵਿਚ ਫਿਰ ਉਹ ਕਿੱਥੇ ਕਿਹੜੇ ਸਬੂਤ ਤੇ ਕਦੋਂ ਤੇ ਕਿੱਥੇ ਦਿਖਾਉਣਗੇ ਵੀ ਜਿਹੜੇ ਸਬੂਤਾਂ ਦੇ ਆਧਾਰ ਤੇ ਉਨ੍ਹਾਂ ਨੇ ਗੱਲ ਕਹੀ ਆ। ਦੂਜੇ ਪਾਸੇ ਜੇ ਹੁਣ ਇਨ੍ਹਾਂ ਨੂੰ ਕਿਹਾ ਜਾਂਦਾ ਵੀ ਭਾਈ ਇਹ ਸਬੂਤ ਦਿੰਦੇ ਆ ਤਾਂ ਫਿਰ ਭਾਈ ਮਜੀਠੀਏ ਦਾ ਜਿਹੜਾ ਮਾਣਹਾਨੀ ਦਾ ਕੇਸ ਨੀ, ਫਿਰ ਮਜੀਠੀਏ ਦੇ ਉੱਤੇ ਪਰਚਾ ਚੱਲੂਗਾ ਐਜ ਏ ਤਸਕਰ ਦਾ, ਠੀਕ ਹੈ ਨਾ। ਸੋ ਇਹ ਲੜਾਈ ਹੈ ਜਿਹੜੀ ਕੋਈ ਐਡੀ ਛੋਟੀ ਨੀ, ਜਿਹੜੀ 6 ਮਹੀਨਿਆਂ ਚ ਹੱਲ ਹੋਜੂ ਜਾਂ ਹੁਣੇ ਹੋਜੂ।
ਤੁਹਾਨੂੰ ਨੀ ਲੱਗਦਾ ਕਿ ਮਜੀਠੀਆ ਸਾਹਿਬ ਨੇ ਇਹ ਬਹੁਤੀ ਵਧੀਆ ਮੂਵ ਨਹੀਂ ਕੀਤੀ ਉੱਤੇ ਕੇਸ ਕਰਕੇ? ਮਤਲਬ
ਦੇਖੋ ਮੂਵ ਤਾਂ ਇਹ ਹੁੰਦਾ, ਮੂਵ ਤਾਂ ਸਭ ਤੋਂ ਵੱਡੀ ਤਾਂ ਇੱਕ ਕਹਾਵਤ ਹੁੰਦੀ ਹੈ ਵੀ ਜੇ ਤੁਹਾਡੇ ਘਰ ਸ਼ੀਸ਼ੇ ਦੇ ਆ ਨਾ ਤੇ ਤੁਸੀਂ ਦੂਜਿਆਂ ਤੇ ਪੱਥਰ ਨਹੀਂ ਮਾਰ ਦਿੰਦੇ, ਤਾਂ ਇਹ ਗੱਲ ਇਹ ਮਜੀਠੀਏ ਦੇ ਦੋਨੇ ਦੀ ਹੱਡੀ ਫੇਰ ਤਾਂ ਉਨ੍ਹਾਂ ਦਾ ਰਿਸਕ ਵੱਧਦਾ ਸੀ ਜੇ ਉਹ ਗਲਤ ਕੰਮ ਕਰਦੇ ਆ, ਤੇ ਜਦੋਂ ਗਲਤ ਕੰਮ ਕਰਨ ਵਾਲਾ ਜੇ ਕੋਈ ਅੱਖਾਂ ਦਿਖਾਉਂਦਾ ਕਿਸੇ ਨੂੰ ਤਾਂ ਉਹਦੇ ਲਈ ਹੋਰ ਰਿਸਕ ਵੱਧਦਾ, ਤੇ ਜੇ ਉਹ ਨਹੀਂ ਕਰਦੇ ਸੀ ਤਾਂ ਫਿਰ ਉਹ ਸਿੱਧੇ ਸਾਬਤ ਹੋ ਗਏ ਸੀ, ਫਿਰ ਤਾਂ ਸਾਬਤ ਹੁੰਦੇ ਸੀ ਨਾ ਜੇ ਚੁੱਪ ਕਰਕੇ ਬਹਿੰਦੇ ਸੀ ਇਸ ਚੀਜ਼ ਦੇ। ਸੋ ਉਨ੍ਹਾਂ ਦੀ ਗਲੇ ਦੀ ਹੱਡੀ ਸੀ ਇਹ ਕੇਸ ਕਰਨਾ।
ਮੈਨੂੰ ਲੱਗਦਾ ਵੀ ਉਨ੍ਹਾਂ ਨੂੰ ਅਕਸਾਇਆ ਵੀ, ਕੇਜਰੀਵਾਲ ਸਾਹਿਬ ਨੂੰ ਵੀ ਪਤਾ, ਉਹ ਵੀ IAS ਆਫਿਸਰ ਆ, ਉਨ੍ਹਾਂ ਨੂੰ ਵੀ ਪਤਾ ਵੀ ਕਿੱਦਾਂ ਤੱਕ ਪਲੇ ਕਰਨਾ, ਕਿਉਂਕਿ ਜੇ ਹੁਣ ਮਤਲਬ ਮੈਂ ਕਹਿੰਦਾ ਆ, ਮਤਲਬ ਮੈਂ ਕੁਛ ਕਹਿ ਦਿੰਦਾ ਤੁਹਾਡੇ ਬਾਰੇ, ਗਲਤ ਕਹਿ ਦਿੰਦਾ, ਗਲਤ ਨਹੀਂ ਕਹਿ ਦਿੰਦਾ, ਮੈਂ ਉਹ ਕੁਛ ਕਹਿ ਦਿੰਦਾ ਜੋ ਆਮ ਪਬਲਿਕ ਵੀ ਕਹਿ ਰਹੀ ਆ, ਰਾਈਟ। ਤੇ ਆਸਟ੍ਰੇਲੀਆ ਦੇ ਵਿਚ ਕਾਨੂੰਨ ਹੈ ਜੀ, ਮਤਲਬ ਆਲਮੋਸਟ ਵਰਲਡ ਦੇ ਵਿਚ ਹੀ ਹੋਏਗਾ ਕਿ ਜਿਦਾਂ ਰੇਡੀਓ ਦੇ ਉੱਤੇ ਅਸੀਂ ਉਹ ਚੀਜ਼ ਨਹੀਂ ਕਹਿ ਸਕਦੇ ਜਿਹੜੀ ਚੀਜ਼ ਮਤਲਬ ਅਸੀਂ ਆਪਣੇ ਕੋਲੋਂ ਮੈਨੂਫੈਕਚਰ ਨਹੀਂ ਕਰ ਸਕਦੇ ਚੀਜ਼, ਰਾਈਟ। ਤੇ ਪਰ ਜੇ ਹੁਣ ਕੱਲ ਨੂੰ ਕੁਛ ਵੀ ਚੀਜ਼ ਮੈਂ ਕਹਿ ਦਿੰਦਾ ਕਿ ਮੈਨੂੰ ਤੁਸੀਂ ਕੱਲ ਨੂੰ ਕੋਰਟ ਚ ਲੈ ਜਾਂਦੇ ਵੀ ਮੇਰੇ ਬਾਰੇ ਵੀ ਇਹ ਕਹਿੰਦਾ ਆ, ਠੀਕ ਹੈ, ਸੋ ਜੱਜ ਮੈਨੂੰ ਇਹ ਪੁੱਛੂਗਾ ਵੀ ਤੂੰ ਤੇਰੇ ਕੋਲ ਕੀ ਇਹਦਾ ਸਬੂਤ ਹੈ, ਹਨਾ। ਤੇ ਉਹ ਜ਼ਰੂਰੀ ਨਹੀਂ ਹੈਗਾ ਵੀ ਮੈਂ ਐਵੀਡੈਂਸ ਦੇਣੀ ਆ ਵੀ ਆਹ ਜੀ ਲਓ ਜੀ ਇਹ ਤਸਕਰ ਹੈ ਜਾਂ ਆਹ ਦੇਖੋ ਇਹ ਜੀ ਇੱਥੋਂ ਡਰੱਗ ਖਰੀਦਿਆ ਇੱਥੇ ਵੇਚਿਆ। ਜਿਹੜਾ ਮੀਡੀਆ ਆ ਜਾਂ ਪੋਲੀਟੀਸ਼ਨ ਆ ਜਾਂ ਬ੍ਰੌਡਕਾਸਟਰ ਹੈ ਉਹ ਗੱਲ ਕਹਿ ਸਕਦਾ ਜੋ ਪਬਲਿਕ ਓਪੀਨੀਅਨ ਹੈ। ਜਿੱਦਾਂ ਹੁਣ ਅਸੀਂ ਰੇਡੀਓ ਤੇ ਆ, ਅਸੀਂ ਜੋ ਪਬਲਿਕ ਸੋਚਦੀ ਆ, ਜੋ ਪਬਲਿਕ ਕਹਿੰਦੀ ਆ, ਆਮ ਧਾਰਨਾ ਬਣੀ ਹੋਈ, ਅਸੀਂ ਉਹ ਕਹਿ ਸਕਦੇ ਹਾਂ, ਪਰ ਅਸੀਂ ਉਹ ਕੋਰਟ ਦੇ ਵਿਚ ਪ੍ਰੂਵ ਕਰਨਾ ਪਊਗਾ, ਉਹ 10-20-40 ਬੰਦਿਆਂ ਤੋਂ ਗਵਾਹੀ ਭਰਾਣੀ ਪਊਗੀ, ਹਾਂ ਵੀ ਅਸੀਂ ਵੀ ਇਦਾਂ ਹੀ ਸੋਚਦੇ ਸੀਗੇ, ਠੀਕ ਹੈ ਨਾ। ਜਦੋਂ ਤੁਸੀਂ 40-50 ਜਿੰਨੇ ਵੀ ਉਨ੍ਹਾਂ ਨੇ ਨਿਰਧਾਰਿਤ ਕੀਤੇ ਉਨੇ ਬੰਦਿਆਂ ਨੇ ਲਿਖ ਕੇ ਦੇ ਦਿੱਤਾ ਵੀ ਅਸੀਂ ਵੀ ਇਦਾਂ ਹੀ ਸੋਚਦੇ ਹਾਂ, ਫੇਰ ਉਹ ਜਿਹੜਾ ਮੀਡੀਆ ਆ ਉਹ ਦੈਟ ਮੀਡੀਆ ਇਜ਼ ਐਕਚੁਲੀ ਰਿਲੇਇੰਗ ਦਾ ਓਪੀਨੀਅਨ ਆਫ ਦਾ ਪਬਲਿਕ, ਠੀਕ ਹੈ ਨਾ। ਸੋ ਉਹ ਇੱਕ ਪਬਲਿਕ ਓਪੀਨੀਅਨ ਬਣ ਜਾਂਦਾ ਆ, ਪਬਲਿਕ ਓਪੀਨੀਅਨ ਨੂੰ ਮੀਡੀਆ ਰਿਲੇ ਕਰ ਸਕਦਾ ਆ ਵੀ ਏਦਾਂ ਏਦਾਂ ਲੋਕ ਕਹਿੰਦੇ ਨੇ। ਸੋ ਇਸ ਕਰਕੇ ਇਹ ਜਿਹੜੇ ਬਹੁਤ ਮਤਲਬ ਏਨਾ ਸੌਖਾ ਵੀ ਨਹੀਂ ਹੈਗਾ ਮਾਨਹਾਨੀ ਦੇ ਕੇਸ ਕਰਨੇ ਤੇ ਝਗੜਨੇ ਜਿੰਨੇ ਕਿ ਲੋਕਾਂ ਨੇ ਬਣਾਏ ਹੋਏ ਨੇ, ਪਰ ਉਹ ਜਿਹੜੇ ਬਣਾਏ ਹੋਏ ਨੇ ਮੈਨੂੰ ਲੱਗਦਾ ਕਿ ਹੋਰ ਤਾਂ ਕੋਈ ਕੇਸ ਬਣਦਾ ਨਹੀਂ ਸੀਗਾ। ਉਨ੍ਹਾਂ ਨੇ ਕਿਹਾ ਵੀ ਸਾਰਿਆਂ ਨਾਲ ਸੌਖਾ ਇਹੀ ਕੇਸ ਆ ਤੇ ਇੱਥੇ ਇਨ੍ਹਾਂ ਦੀਆਂ ਤਰੀਕਾਂ ਪੁਆਈ ਜਾਓ, ਇਨ੍ਹਾਂ ਨੂੰ ਡਰਾਈ ਜਾਓ, ਇੱਥੇ ਆਪਾਂ ਬੁਲੀ ਕਰਾਂਗੇ, ਤੇ ਇਹੀ ਪਰਪਸ ਆ। ਪਰ ਉਹ ਦੂਜੇ ਪਾਸੇ ਕੇਜਰੀਵਾਲ ਸਾਹਿਬ ਐਂਡ ਆਲ ਦੈਟ ਉਨ੍ਹਾਂ ਦੀ ਵੀ ਆਪਣੀ ਮਸ਼ੀਨਰੀ ਆ, ਉਨ੍ਹਾਂ ਦਾ ਵੀ ਆਪਣਾ ਦਿਮਾਗ ਆ, ਫੂਲਕਾ ਸਾਹਿਬ ਐਡੇ ਹੰਡੇ ਵਰਤੇ ਵਕੀਲ ਨੇ, ਤੇ ਉਨ੍ਹਾਂ ਨੇ ਇਹ ਓਪਰਚੁਨਿਟੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਕਣੀ ਆ। ਉਨ੍ਹਾਂ ਲਈ ਤਾਂ ਇੱਕ ਗਿਫਟ, ਮੈਂ ਸਮਝਦਾ ਵੀ ਇੱਕ ਗਿਫਟ ਦਿੱਤੀ ਆ ਮਜੀਠੀਆ ਨੇ ਤੇ ਅਕਾਲੀ ਸਰਕਾਰ ਨੇ ਉਨ੍ਹਾਂ ਨੂੰ, ਜਿੱਥੇ ਤੱਕ ਮੇਰੀ ਅੰਡਰਸਟੈਂਡਿੰਗ ਹੈ। ਇਹਦੇ ਵਿਚੋਂ ਨਿਕਲਣਾ ਕੁਛ ਨਹੀਂ ਹੈਗਾ, ਬੜੀ ਹੱਦ 1 ਕਰੋੜ ਰੁਪਇਆ ਹੋਜੂਗਾ, 2 ਕਰੋੜ ਰੁਪਇਆ ਫਾਈਨ ਹੋਜੂਗਾ, ਦੈਟਸ ਨਥਿੰਗ। ਜਿਸ ਹਿਸਾਬ ਨਾਲ ਉਨ੍ਹਾਂ ਦੇ ਫੈਨ ਆ, ਮੈਨੂੰ ਲੱਗਦਾ ਇੰਨੇ ਤਾਂ ਆਸਟ੍ਰੇਲੀਆ ਚੋਂ ਇਕੱਠੇ ਕਰਕੇ ਦੇ ਦੇਣੇ ਆ।
ਦੇਖੋ ਕਈ ਵਾਰੀ ਸਜ਼ਾ ਜਿਹੜੀ ਹੁੰਦੀ ਹੈ ਨਾ, ਸਜ਼ਾ ਨਾ ਤਾਂ ਰੁਪਈਆਂ ਚ ਗਿਣੀ ਜਾਵੇ ਨਾ ਦਿਨਾਂ ਚ ਗਿਣੀ ਜਾਵੇ, ਸਜ਼ਾ ਮਹੀਨੇ ਸਜ਼ਾ ਹੀ ਹੁੰਦੀ ਆ। ਸੋ ਇਹ ਸਜ਼ਾ ਤੋਂ ਬਚਣਾ ਹੀ ਪਊਗਾ ਜੇ
ਨਹੀਂ ਸਜ਼ਾ ਉਹ ਕ੍ਰਿਮੀਨਲ ਕੇਸ ਨੀ ਨਾ ਹੈਗਾ, ਦਿਸ ਇਜ਼ ਅ ਸਿਵਲ ਸਿਵਲ ਕੇਸ ਹੈ, ਇਹਦੇ ਵਿੱਚ ਸਜ਼ਾ ਤਾਂ ਹੋਣੀ ਹੈ,
ਸਿਵਲ ਦਾ ਮੈਟਰ ਆ। ਪਰ ਇੱਕ ਇੱਕ ਨਹੀਂ ਨਹੀਂ ਇਹਦੇ ਵਿੱਚ ਹੈਗੀ ਦੋ ਸਾਲ
ਪਰ ਮਿੰਟੂ ਜੀ, ਮਿੰਟੂ ਜੀ ਰਾਜੀਵ ਭੰਗੂ ਹੁਣਾ ਨੇ ਇਹ ਰਾਜੀਵ ਭੰਗੂ ਹੁਣ ਸਿੰਘਾਪੁਰ ਵਾਲੇ ਨੇ ਕਿਹਾ ਕਿ ਦੇਖੋ ਜਿਹੜਾ ਸਬੂਤ ਆ, ਸਬੂਤ ਆ ਜਿਹੜਾ ਕਨਵਿਕਟਿਡ ਡਰੱਗ ਡੀਲਰ ਆ ਭੋਲਾ ਹਨਾ, ਉਹਦੇ ਆਪਣੇ ਬਿਆਨ ਅਖਬਾਰਾਂ ਦੇ ਵਿੱਚ ਲੱਗੇ ਹੋਏ ਨੇ, ਉਹ ਕਹਿੰਦਾ ਆ ਉਹ ਇਹੀ ਇਜ਼ ਐਵੀਡੈਂਸ, ਇਹ ਤੋਂ ਵੱਧ ਹੋਰ ਐਵੀਡੈਂਸ ਕੀ ਆ ਉਹਦੇ?
ਪਰ ਹਜੇ ਤੱਕ ਤਾਂ ਭੋਲਾ ਵੀ ਭੋਲਾ ਖੁਦ ਹੀ ਦੋਸ਼ੀ ਨੀ ਨਾ ਹੋਇਆ ਹਜੇ ਤੱਕ ਦਾ, ਹਜੇ ਤੱਕ ਤਾਂ ਭੋਲੇ ਦਾ ਕੇਸ ਵੀ ਵਿਚਾਰ ਅਧੀਨ ਆ। ਸੋ ਕਹਿਣ ਦਾ ਭਾਵ ਹੈ ਪਾਣੀ ਚ ਮਧਾਣੀ ਆ, ਹੋਰ ਕੁਛ ਨੀ।
ਹਾਂਜੀ, ਅਸੀਂ ਵੀ ਮੈਂ ਖਿਆਲ ਪਾਣੀ ਚ ਮਧਾਣੀ ਕੱਢੀਏ, ਕਿਉਂਕਿ ਨਿਕਲਣਾ ਕੁਛ ਨੀ ਇਹਦੇ ਚੋਂ ਤੇ ਗੱਲਾਂ ਬਾਤਾਂ ਅਸੀਂ ਵੀ ਹੋਰ ਕਰਨੀਆਂ ਤੇ ਹੋਰ ਕਈ ਖਬਰਾਂ ਜਿਹੜੀਆਂ ਅਸੀਂ ਸਾਂਝੀਆਂ ਕਰਨੀਆਂ। ਤੇ ਇਧਰ ਮਿੰਟੂ ਜੀ ਕੁਛ ਜਿਹੜੇ ਮਸਲੇ ਨੇ ਆਪਣੀ ਕਮਿਊਨਿਟੀ ਦੇ ਉਹ ਵੀ ਆਪਾਂ ਦੇਖਣੇ ਨੇ, ਕੀ ਗਤੀਵਿਧੀਆਂ ਹੋ ਰਹੀਆਂ ਨੇ ਉਹ ਵੀ ਆਪਣੇ ਸਰੋਤਿਆਂ ਨੂੰ ਨਾਲ ਦੀ ਨਾਲ ਦੱਸਣਾ। ਕੱਲ ਵੀ ਦੱਸਿਆ ਸੀ ਕਿ 17 ਤੇ 18 ਸਤੰਬਰ ਨੂੰ ਛਾਪਟਨ ਦੇ ਵਿਚ ਟੂਰਨਾਮੈਂਟ ਹੋ ਰਿਹਾ ਸੋਕਰ ਦਾ ਤੇ ਕਬੱਡੀ ਦਾ, ਸ਼ਾਇਦ ਉਧਰ ਕੇਨਸ ਦੇ ਵਿਚ ਵੀ ਹੋ ਰਿਹਾ। ਕੇਨਸ ਵਾਲਿਓ ਭੇਜਿਓ ਇਨਫਾਰਮੇਸ਼ਨ ਅਫੀਸ਼ਲੀ, ਜੇ ਮੈਨੂੰ ਫੋਨ ਆਇਆ ਸੀਗਾ ਉਹ ਤੋਂ ਬਾਅਦ ਮੈਨੂੰ ਕੋਈ ਕੰਟੈਕਟ ਨਹੀਂ ਹੋਇਆ। ਸੋ ਤੁਸੀਂ ਵੀ ਆਪਣੀ ਜਾਣਕਾਰੀ ਭੇਜ ਸਕਦੇ ਹੋ। ਤੇ ਰਵੀ ਸਿੰਘ ਜੋ ਕਿ ਖਾਲਸਾ ਏਡ ਦੇ ਨੇ ਉਹ ਵੀ ਅਗਲੇ ਹਫਤੇ ਆ ਰਹੇ ਨੇ, ਤੇ ਅਗਲੇ ਸੰਡੇ ਅਸੀਂ ਇੰਟਰਵਿਊ ਕਰਾਂਗੇ, ਭੁਲੇਖਾ ਲੱਗ ਗਿਆ ਜੀ, ਅਗਲੇ ਹਫਤੇ ਆ ਰਹੇ ਨੇ ਜੀ। ਸੋ ਅਗਲੇ ਸੈਟਰਡੇ ਉਹ 10 ਵਜੇ ਉਤਰਨਗੇ ਤੇ 11:30 ਵਜੇ ਏਅਰਪੋਰਟ ਤੋਂ ਬਾਹਰ ਆਣਗੇ, ਪਰ ਅਸੀਂ ਸੰਡੇ ਮਾਰਨਿੰਗ ਰੇਡੀਓ ਦੇ ਉੱਤੇ ਉਹਨਾਂ ਨੂੰ ਲੈ ਕੇ ਆਵਾਂਗੇ ਕੁਝ ਮਿੰਟਾਂ ਵਾਸਤੇ, ਕਿਉਂਕਿ ਉਹਨਾਂ ਦਾ ਸ਼ਡਿਊਲ ਬਹੁਤ ਬਿਜ਼ੀ ਆ ਤੇ ਕਾਫੀ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਜਾਣਾ ਹੈ, ਤੇ ਉਹਨਾਂ ਦੇ ਬਾਰੇ ਅਸੀਂ ਪੂਰੀ ਡਿਟੇਲ ਜਾਣਕਾਰੀ ਉਹਨਾਂ ਤੋਂ ਹੀ ਲਵਾਂਗੇ ਇੱਕ ਇੰਟਰਵਿਊ ਦੇ ਜ਼ਰੀਏ। ਤੇ ਹੋਰ ਗਤੀਵਿਧੀਆਂ ਜਿਹੜੀਆਂ ਤੀਆਂ ਹੋ ਰਹੀਆਂ ਨੇ ਜੀ, ਮੈਲਬਨ ਦੇ ਵਿੱਚ ਹੋ ਰਹੀਆਂ ਨੇ, ਐਪਿੰਗ ਦੀਆਂ ਤੀਆਂ ਹੋ ਰਹੀਆਂ ਨੇ ਤੇ ਰਿਵਰਲੈਂਡ ਦੇ ਵਿੱਚ ਵੀ ਹੋ ਰਹੀਆਂ ਨੇ, ਤੇ ਉਸ ਦੀ ਕੀ ਤਾਜ਼ਾ ਜਾਣਕਾਰੀ ਹੈ ਜੀ?
ਜੀ ਜੀ ਬਿਲਕੁਲ ਜੀ, ਰਿਵਰਲੈਂਡ ਦੀਆਂ ਤੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਐਤਕੀ ਕਰਾਈਆਂ ਜਾ ਰਹੀਆਂ, ਤੇ ਉਹਦੇ ਲਈ ਜਿਹੜੀ ਸਮਾਂ ਟਾਈਮ ਨਿਰਧਾਰਿਤ ਕਰ ਦਿੱਤਾ ਗਿਆ 6 ਅਗਸਤ ਨੂੰ ਆ ਜੀ, ਸੈਟਰਡੇ ਦਾ ਦਿਨ ਆ, ਤੇ $10 ਸਿਰਫ ਟਿਕਟ ਰੱਖੀ ਹੈ ਜੀ। ਤੇ ਬੜਾ ਉਤਸ਼ਾਹ ਐਤਕੀ ਪਹਿਲੀ ਵਾਰ ਹੋਣ ਕਰਕੇ, ਤੇ ਇੱਕ ਪੇਂਡੂ ਏਰੀਆ ਹੋਣ ਕਰਕੇ ਦਾਅਵਾ ਵੀ ਕੀਤਾ ਜਾਂਦਾ ਵੀ ਅਸਲੀ ਪਿੰਡਾਂ ਵਾਲੀਆਂ ਤੀਆਂ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ। ਸੋ ਜਿਹੜੀਆਂ ਇਹ ਟਾਊਨ ਦੇ ਵਿਚ ਹੋਣੀਆਂ ਤਾਂ ਇਹ ਵੀ ਵਧੀਆ, ਤੇ ਨਾਲ ਨਾਲ ਜਿਹੜੇ ਇੱਕ ਜਿਹੜੀ ਬਿਰਸਾ ਨਾਈਟ ਵੀ ਜਿਹੜੀ ਰੂਹ ਪੰਜਾਬ ਦੀ ਅਕੈਡਮੀ ਵੱਲੋਂ ਐਡਲੇਟ ਦੇ ਵਿਚ ਕਰਾਈ ਜਾ ਰਹੀ ਹੈ ਜੀ, ਉਹ ਵੀ ਤਕਰੀਬਨ 3 ਤਰੀਕ ਸਤੰਬਰ ਦੀ ਹੈ ਜੀ, 3 ਹੋਣੀ ਹੈ, ਤੇ ਬੜੀ ਤਿਆਰੀ ਉਹਦੇ ਨੌਜਵਾਨ ਕਰ ਰਹੇ ਆ ਜੀ। ਤੇ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਫੰਕਸ਼ਨ ਆ ਉਹ ਹੈ ਜੀ ਸੁਰਜੀਤ ਪਾਤਰ ਹੋਰਾਂ ਦਾ। ਸੁਰਜੀਤ ਪਾਤਰ ਜਿਹੜੇ ਕਿ ਸਾਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਦੌਰੇ ਦੇ ਉੱਤੇ ਆ ਰਹੇ ਆ, ਤੇ ਉਹਨਾਂ ਦੇ ਜਿਹੜੇ ਵੱਖਰੇ ਵੱਖਰੇ ਜਿਹੜੇ ਪ੍ਰੋਗਰਾਮ ਆ ਉਹ ਹੋਣ ਜਾ ਰਹੇ ਆ ਬਹੁਤ ਸਾਰੇ ਇਸ ਵਿੱਚ, ਤਾਂ ਉਹ ਜ਼ਰੂਰ ਆਪੋ ਆਪ ਦੇ ਨੇੜਲੇ ਸ਼ਹਿਰਾਂ ਦੀਆਂ ਜਿਹੜਾ ਤਕਰੀਬਨ ਬਹੁਤ ਸਾਰੇ ਥਾਂ ਦੇ ਉੱਤੇ ਤਾਂ ਉਹਨਾਂ ਦੀ ਰੂਬਰੂ ਆ ਜਿਹੜੀ ਉਹ ਫ੍ਰੀ ਆਫ ਕਾਸਟ ਹੀ ਰੱਖੀ ਜਾਏਗੀ, ਪਰ ਮੈਲਬਨ ਦੇ ਵਿੱਚ ਇੱਕ ਸੈਮੀਨਾਰ ਦੇ ਇੱਕ ਵਰਕਸ਼ਾਪ ਦੇ ਰੂਪ ਦੇ ਵਿੱਚ ਕੀਤਾ ਜਾ ਰਿਹਾ, ਤੇ ਉੱਥੇ $20 ਟਿਕਟ ਰੱਖੀ ਗਈ ਆ। ਸੋ 20 ਅਗਸਤ ਨੂੰ ਜਿਹੜੇ ਉਹ ਮੈਲਬਨ ਦੇ ਵਿੱਚ ਹਾਜ਼ਰ ਹੋਣਗੇ ਜੀ। ਜ਼ਿਆਦਾ ਜਾਣਕਾਰੀ ਲਈ ਜਜਵੀਰ ਸਿੰਘ ਜਾਂ ਅਮਰਦੀਪ ਕੌਰ ਨਾਲ ਸੰਪਰਕ ਕੀਤਾ ਜਾ ਸਕਦਾ, ਪੋਸਟਰ ਦੇ ਉੱਤੇ ਨੰਬਰ ਹਨ। ਤੇ ਪਰਥ 21 ਅਗਸਤ ਨੂੰ, ਪਰਥ ਤੋਂ ਬਾਅਦ ਉਨ੍ਹਾਂ ਦਾ ਜਿਹੜਾ 22 ਅਗਸਤ ਆ ਜਿਹੜਾ ਬ੍ਰਿਸਬਨ ਦੇ ਵਿੱਚ ਦਲਜੀਤ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਜੀ, ਬ੍ਰਿਸਬਨ ਦੇ ਵਿੱਚ 27 ਅਗਸਤ ਨੂੰ ਹੋ ਰਿਹਾ, ਤੇ 28 ਅਗਸਤ ਨੂੰ ਸਿਡਨੀ ਦੇ ਵਿੱਚ ਜਿਹੜੇ ਉਹ ਆ ਰਹੇ ਆ ਜੀ, ਤੇ ਉਹਦੇ ਚ ਸਤਨਾਮ ਸਿੰਘ ਬਾਜਵਾ, ਰਣਜੀਤ ਸਿੰਘ ਖੇੜਾ ਹੋਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਇਸ ਸਾਰੀ ਜਾਣਕਾਰੀ ਦੇ ਲਈ। ਤੇ 3 ਸਤੰਬਰ ਯਾਨੀ ਕਿ 3 ਸਤੰਬਰ ਨੂੰ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ ਉਹ ਜਾ ਰਹੇ ਆ ਜੀ, ਤੇ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਨਾਲ ਸੰਪਰਕ ਕੀਤਾ ਜਾਂਦਾ ਜਾਣਕਾਰੀ ਲਈ। ਤੇ 4 ਸਤੰਬਰ ਨੂੰ ਜਿਹੜਾ ਕਿ ਅਖੀਰੀ ਉਹਨਾਂ ਦਾ ਟੂਰ ਦਾ ਅਖੀਰੀ ਪ੍ਰੋਗਰਾਮ ਹੋਏਗਾ ਉਹ ਹੋਏਗਾ ਜੀ ਸਾਡੇ ਐਡਲੇਟ ਦੇ ਵਿੱਚ, ਤੇ ਜ਼ਿਆਦਾ ਜਾਣਕਾਰੀ ਲਈ ਦਾਸ ਨੂੰ ਜਦੋਂ ਮਰਜ਼ੀ ਕਾਲ ਕਰ ਲਿਓ ਜੀ ਤੇ ਮਰਜ਼ੀ ਸੰਪਰਕ ਕੀਤਾ ਜਾ ਸਕਦਾ। ਪਰ ਮੈਂ ਥੋੜਾ ਜਿਹਾ ਦੱਸਦਿਆਂ ਐਡਲੇਟ ਬਾਰੇ ਵੀ ਹਾਲ ਬੁੱਕ ਕਰਾ ਦਿੱਤਾ ਜੀ, ਕੈਲਮਜਿਗ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਆ ਸਾਡੇ ਬਹੁਤ ਵਧੀਆ ਬਣਿਆ ਹੋਇਆ, ਤੇ ਉਹਦੀ ਬੁਕਿੰਗ ਕਰਵਾ ਦਿੱਤੀ ਹੈ, ਤੇ ਪ੍ਰੋਗਰਾਮ ਤਕਰੀਬਨ 3:30 ਵਜੇ ਸ਼ੁਰੂ ਕਰਕੇ ਤੇ 6:30 ਵਜੇ ਤੱਕ ਖਤਮ ਕਰ ਦਿੱਤਾ ਜਾਏਗਾ। ਸੋ ਤਾਂ ਕਿ ਐਤਵਾਰ ਦਾ ਦੂਜੇ ਦੁਕਾਨੇ ਕੰਮ ਜ਼ੋਰਾਂ ਸ਼ੋਰਾਂ ਤੇ ਆਸਟ੍ਰੇਲੀਆ ਭਰ ਚ ਪਾਤਰ ਸਾਹਿਬ ਦੇ ਜਿਹੜੇ ਸਵਾਗਤ ਦੀਆਂ ਚੱਲ ਰਹੀਆਂ ਜੀ।
ਔਰ ਬਹੁਤ ਵਧੀਆ ਮਤਲਬ ਉਪਰਾਲਾ ਹੈ ਊਰਜਾ ਫਾਊਂਡੇਸ਼ਨ ਵੱਲੋਂ ਕਿ ਕਵਿਤਾ ਦੀਆਂ ਜਿਹੜੀਆਂ ਕਲਾਸਿਸ ਹੈ ਜਾਂ ਵਰਕਸ਼ਾਪ ਲਗਾਈ ਜਾ ਰਹੀ ਹੈ ਸੋ ਸਾਰੇ ਹੀ ਜਿਹੜੇ ਕਵੀ ਨੇ ਖਾਸ ਕਰਕੇ ਮੈਲਬਨ ਦੇ ਵਿਚ ਕਲਾਸਿਸ ਹੁੰਦੀਆਂ ਮੈਨੂੰ ਲਗਦਾ ਚਾਹੇ ਜਿੰਨਾ ਮਰਜ਼ੀ ਵਧੀਆ ਕਵੀ ਹੋਵੇ ਤੇ ਜ਼ਰੂਰ ਏਡੇ ਵੱਡੇ ਕੱਦ ਵਾਲੇ ਜਿਹੜੇ ਕਵੀ ਨੇ ਸਾਡੇ ਸੀਨੀਅਰ ਮਤਲਬ ਮੁੰਡ ਨੇ ਉਨ੍ਹਾਂ ਦੇ ਨਾਲ ਜ਼ਰੂਰ ਸੰਗਤ ਉਨ੍ਹਾਂ ਦੀ ਕਰਨੀ ਚਾਹੀਦੀ ਆ ਤੇ ਜ਼ਰੂਰ ਕੁਛ ਨਾ ਕੁਛ ਸਿੱਖਣਾ ਚਾਹੀਦਾ ਬਾਕੀ ਸਾਰੇ ਆਸਟ੍ਰੇਲੀਆ ਦੇ ਵਿਚ ਜਿਹੜੇ ਕਵਿਤਾ ਪੜ੍ਹਨ ਲਿਖਣ ਤੇ ਉਨ੍ਹਾਂ ਦੇ ਆਨੰਦ ਮਾਨਣ ਦੇ ਸ਼ੌਕ ਰੱਖਦੇ ਨੇ ਤਾਂ ਜ਼ਰੂਰ ਪਾਤਰ ਸਾਹਿਬ ਦੀ ਸੰਗਤ ਕਰਨ ਰੂਬਰੂ ਦੇ ਵਿਚ ਤੇ ਗੱਲਬਾਤ ਆਪਾਂ ਜਾਰੀ ਰੱਖਦੇ ਆਂ ਜੀ ਮਨੂ ਕੈਲਗਰੀ ਤੋਂ ਸਾਡੇ ਨਾਲ ਜੁੜੇ ਨੇ ਪਰਿਵਾਰ ਦੇ ਨਾਲ ਕਹਿੰਦੇ ਪ੍ਰੋਗਰਾਮ ਸੁਣ ਰਹੇ ਨੇ ਸੋ ਸਵਾਗਤ ਹੈ ਜੀ ਮਨੂ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ ਕਿਰਤ ਮਨਜੀਤ ਵੀ ਸਾਡੇ ਨਾਲ ਆ ਗਈ ਹੈ ਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਵੈਰੀ ਗੁੱਡ ਪ੍ਰੋਗਰਾਮ ਚੱਲ ਰਿਹਾ ਕੀ ਹਾਲ ਹੈ ਜੀ ਤੁਹਾਡਾ ਬ੍ਰਿਸਬੇਨ ਦਾ ਠੀਕ ਠਾਕ ਹੋ ਉਮੀਦ ਰੱਖਦੇ ਹਾਂ ਕਿ ਵਧੀਆ ਹੋਏਗਾ ਜੀ ਤੇ ਗਰਮੀ ਹੁਣ ਥੋੜੀ ਥੋੜੀ ਹੋਣੀ ਸ਼ੁਰੂ ਹੋ ਗਈ ਤੁਹਾਡਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੋਣਾ ਤੇ ਸਤਿ ਸ੍ਰੀ ਅਕਾਲ ਸਾਨੂੰ ਕਰਨਵੀਰ ਸ਼ੈਪਟਨ ਵਾਲੇ ਬੁਲਾ ਰਹੇ ਨੇ ਜੀ ਸੋ ਜੀ ਆਇਆਂ ਨੂੰ ਤੁਹਾਡਾ ਜੀ ਸਵਾਗਤ ਹੈ ਤੇ ਵਿਚਾਰ ਭੇਜ ਰਹੇ ਨੇ ਸਾਨੂੰ ਰਾਜਨਦੀਪ ਇਨ੍ਹਾਂ ਦਾ ਇਕ ਮਸਲਾ ਉਹ ਵੀ ਆਪਾਂ ਉਥੇ ਵੀ ਗੱਲ ਕਰਨੀ ਆ ਤੇ ਪਰ ਪਹਿਲਾਂ ਜਿਹੜੀ ਗੱਲਬਾਤ ਸਾਡੇ ਨਾਲ ਇੰਦਰਜੀਤ ਸਿੰਘ ਕੈਲੀਫੋਰਨੀਆ ਵਾਲਿਆਂ ਨੇ ਕੁਐਸਚਨ ਪੁੱਛਿਆ ਸੀ ਕਿ ਵੀਰ ਜੀ ਇਹ ਗੱਲ ਬਿਲਕੁਲ ਸਹੀ ਹੈ ਕਿ ਜਾਂ ਗਲਤ ਹੈ ਕਿ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਸਰਦਾਰ ਊਧਮ ਸਿੰਘ ਕਾਲਜ ਸੁਨਾਮ ਵਿਖੇ ਰੱਖੀਆਂ ਹੋਈਆਂ ਨੇ ਜੇ ਨਹੀਂ ਰੱਖੀਆਂ ਤਾਂ ਠੀਕ ਹੈ ਜੇ ਰੱਖੀਆਂ ਤਾਂ ਗੌਰਮੈਂਟ ਨੂੰ ਕੋਈ ਵਧੀਆ ਸਰਦਾਰ ਊਧਮ ਸਿੰਘ ਦੇ ਨਾਮ ਤੇ ਸਮਾਰਕ ਬਣਾ ਕੇ ਅਸਥੀਆਂ ਉਥੇ ਰੱਖ ਦੇਣੀਆਂ ਚਾਹੀਦੀਆਂ ਨੇ ਮਿੰਟੂ ਜੀ ਹੈ ਕੋਈ ਜਾਣਕਾਰੀ ਤੁਹਾਨੂੰ ਇਸ ਦੇ ਬਾਰੇ
ਦੇਖੋ ਇਹਦੇ ਬਾਰੇ ਚ ਨਾ ਬਹੁਤ ਸਾਰੀਆਂ ਕੰਟਰੋਵਰਸੀਜ ਪਹਿਲਾਂ ਵੀ ਚਲਦੀਆਂ ਰਹੀਆਂ ਤੇ ਪਰ ਪੂਰਨ ਜਾਣਕਾਰੀ ਫਸਟ ਹੈਂਡ ਜਿਹੜੀ ਇਨਫੋਰਮੇਸ਼ਨ ਨਹੀਂ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਦਿਨ ਜਿਹੜੇ ਖਾਸ ਕਰਕੇ ਖੁਸ਼ਪ੍ਰੀਤ ਸੁਨਾਮ ਹੋਰਾਂ ਨੇ ਬਹੁਤ ਵਧੀਆ ਆਰਟੀਕਲ ਲਿਖਿਆ ਸੀਗਾ ਸ਼ਹੀਦ ਊਧਮ ਸਿੰਘ ਦੇ ਉੱਤੇ ਕਿਉਂਕਿ ਉਹਦੇ ਗਰਾਈ ਆ ਉਹ ਤੇ ਕਿਸੇ ਦਿਨ ਅਸੀਂ ਜ਼ਰੂਰ ਫਸਟ ਹੈਂਡ ਇਨਫੋਰਮੇਸ਼ਨ ਲੈ ਕੇ ਆਵਾਂਗੇ ਪਰ ਫਿਲਹਾਲ ਜਿਹੜੀ ਜਿਹੜਾ ਸਤਿਕਾਰ ਸ਼ਹੀਦਾਂ ਨੂੰ ਮਿਲਣਾ ਚਾਹੀਦਾ ਜਾਂ ਅਸੀਂ ਸੋਚਦੇ ਆ ਵੀ ਮਿਲੇ ਉਹ ਉਹਦੇ ਚ ਕਿਤੇ ਨਾ ਕਿਤੇ ਕਮੀ ਹੈਗੀ ਹੈ ਕੁਤਾਹੀ ਵਰਤੀ ਜਾਂਦੀ ਹੈ ਸਰਕਾਰਾਂ ਵੱਲੋਂ ਇਹ ਚ ਕੋਈ ਦੋ ਰਾਇ ਨਹੀਂ ਹੈ ਪਰ ਨਾਲ ਨਾਲ ਕਿਤੇ ਕਈ ਥਾਵਾਂ ਦੇ ਉੱਤੇ ਮਿਸ ਯੂਜ਼ ਵੀ ਹੁੰਦਾ ਨਾ ਜਿਵੇਂ ਕਿ ਸ਼ਹੀਦ ਊਧਮ ਸਿੰਘ ਜੀ ਦੇ ਨਾਂ ਦੇ ਉੱਤੇ ਪਿਛਲੇ 2-3 ਸਾਲ ਪਹਿਲਾਂ ਇੱਕ ਬਹੁਤ ਹੀ ਵੱਡਾ ਜਿਹੜੀ ਇੱਕ ਰੌਲਾ ਚੱਲਦਾ ਰਿਹਾ ਜਿਹਦੇ ਚ ਇੱਕ ਬਜੁਰਗ ਆ ਜਿਹੜਾ ਉਹ ਸਿਰ ਦੇ ਉੱਤੇ ਇੱਟਾਂ ਢੋਂਦਾ ਜਾਂ ਗਾਰਾ ਢੋਂਦਾ ਚਨਾਈ ਮਿਸਤਰੀ ਦੇ ਨਾਲ ਦਿਹਾੜੀ ਕਰਦਾ ਦਿਖਾਇਆ ਜਾ ਰਿਹਾ ਤੇ ਕਿਹਾ ਜਾ ਰਿਹਾ ਵੀ ਸ਼ਹੀਦ ਊਧਮ ਸਿੰਘ ਦਾ ਪੋਤਾ ਉਹਨੂੰ ਇਹ ਸ਼ਬਦਾਵਲੀ ਉਨ੍ਹਾਂ ਬਾਰੇ ਲਿਖੀ ਗਈ ਪਰ ਜਦੋਂ ਅਸੀਂ ਉਹਨੂੰ ਪੜਤਾਲਿਆ ਸਾਰਾ ਕੁਛ ਪਤਾ ਕੀਤਾ ਤਾਂ ਉਹ ਕਿਤੇ ਨਾ ਕਿਤੇ ਕਈ ਵਾਰੀ ਸ਼ਹੀਦ ਦੇ ਨਾਂ ਨੂੰ ਵਰਤਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ ਕਿਉਂਕਿ ਜਿਹੜੀ ਅਸਲੀ ਸਟੋਰੀ ਇਹ ਨਿਕਲ ਕੇ ਆ ਰਹੀ ਸੀ ਵੀ ਸ਼ਹੀਦ ਊਧਮ ਸਿੰਘ ਨੂੰ ਬਚਪਨ ਦੇ ਵਿਚ ਹੀ ਐਜ਼ ਏ ਯਤੀਮ ਦੇ ਤੌਰ ਤੇ ਅੰਮ੍ਰਿਤਸਰ ਛੱਡ ਦਿੱਤਾ ਗਿਆ ਸੀਗਾ ਤਾਂ ਉਸ ਟਾਈਮ ਕਿੱਥੇ ਗਏ ਸੀ ਉਹ ਭੈਣ ਭਰਾ ਚਾਚੇ ਤਾਏ ਜਿਹੜੇ ਅੱਜ ਦਾਅਵੇ ਬੋਲ ਕਰ ਰਹੇ ਆ ਜਿਹੜਾ ਨੇ ਉਹਨੂੰ ਯਤੀਮ ਦਾ ਇੱਕ ਦਰਜਾ ਦੇ ਕੇ ਤੇ ਉਹ ਯਤੀਮ ਦੇ ਰੂਪ ਚ ਪਲੇ ਸੀ ਬਹੁਤ ਛੋਟੀਆਂ ਹੁੰਦੀਆਂ ਛੋਟੀ ਜੀ ਗੱਲ ਕੋਈ ਫੇਸਬੁੱਕ ਤੇ ਪਾ ਦਿੰਦਾ ਕਈ ਵਾਰੀ ਅਸੀਂ ਉਸੇ ਨੂੰ ਤੂਲ ਦੇ ਕੇ ਤੇ ਉਹਦੀ ਤਹਿ ਤੇ ਨੀ ਜਾਂਦੇ ਵੀ ਤਹਿ ਕੀ ਆ ਸੋ ਇਹੀ ਅਸਥੀਆਂ ਦੇ ਮਾਮਲੇ ਚ ਕਹਾਂਗੇ ਜੀ ਅਸੀਂ ਤਹਿ ਤੇ ਜਾ ਕੇ ਤੇ ਫੇਰ ਉਹਦੇ ਬਾਰੇ ਪੂਰੀ ਗੱਲ ਕਰਾਂਗੇ ਬਾਕੀ ਸਰਕਾਰਾਂ ਤੋਂ ਸਾਨੂੰ ਜ਼ਰੂਰ ਆਸ ਬਣਦੀ ਆ ਵੀ ਜਿਹੜੇ ਬੰਦੇ ਨੇ ਇਹੋ ਜਿਹੇ ਢੰਗ ਦੇ ਕਾਰਜ ਕੀਤੇ ਆ ਜਿਹੜੇ ਕਿ ਹਿਸਟਰੀ ਚ ਦਰਜ ਆ ਭਾਵੇਂ ਉਨ੍ਹਾਂ ਦਾ ਮਾਣ ਸਤਿਕਾਰ ਆਪੇ ਹੈਗਾ ਜਦੋਂ ਇਤਿਹਾਸ ਚੋਂ ਦਰਜ ਆ ਤਾਂ ਬਹੁਤ ਮਾਣ ਸਤਿਕਾਰ ਆ ਪਰ ਨਾਲ ਨਾਲ ਉਨ੍ਹਾਂ ਨਾਲ ਜੁੜੀਆਂ ਚੀਜ਼ਾਂ ਵੀ ਥੋੜੀਆਂ ਜਿਹੀਆਂ ਹੋਰ ਰੱਖ ਰਖਾਵ ਸੰਭਾਲ ਦੀ ਲੋੜ ਆ
ਪਰ ਮਿੰਟੋ ਜੀ ਜਿਹੜੀਆਂ ਆਸਥੀਆਂ ਆ ਮੈਨੂੰ ਲੱਗਦਾ ਕਿ ਉਹ ਤਾਂ ਜਲ ਪ੍ਰਵਾਹੀ ਕਰ ਦੇਣੀਆਂ ਚਾਹੀਦੀਆਂ ਤਾਂ ਜ਼ਿਆਦਾ ਵਧੀਆ ਆ ਕਿਉਂਕਿ ਮੈਨੂੰ ਲੱਗਦਾ ਕਿ ਸਾਨੂੰ ਕੋਈ ਹੱਕ ਨਹੀਂ ਹੈਗਾ ਵੀ ਉਨ੍ਹਾਂ ਦੀ ਜਿਹੜੀ ਬਾਡੀ ਪਾਰਟਸ ਆ ਉਨ੍ਹਾਂ ਦਾ ਉਹ ਬਾਡੀ ਤਾਂ ਦੇਖੋ ਆਤਮਾ ਤਾਂ ਜੇ ਦੇਖਿਆ ਜਾਵੇ ਆਤਮਾ ਤੇ ਬਾਡੀ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਇਕੱਠੀਆਂ ਆਉਂਦੀਆਂ ਨੇ ਇੱਕ ਸਮੇਂ ਦੇ ਨਾਲ ਮੈਨੂੰ ਲੱਗਦਾ ਕਿ ਜਿਹੜੀ ਮਿੱਟੀ ਆ ਉਹਨੂੰ ਮਿੱਟੀ ਦੇ ਵਿਚ ਹੀ ਮਿਲਾ ਦੇਣਾ ਚਾਹੀਦਾ ਕਿਉਂਕਿ ਮਿੱਟੀ ਦਾ ਹੀ ਰੂਪ ਹੈ ਇਸੇ ਕਰਕੇ ਜਿਹੜੇ ਪੁਰਾਤਨ ਸਾਡੇ ਸੰਸਕਾਰ ਚੱਲੇ ਆਉਂਦੇ ਨੇ ਵਧੀਆ ਸੰਸਕਾਰ ਨੇ ਕਿ ਉਨ੍ਹਾਂ ਨੂੰ ਫਿਰ ਲੋਕਾਂ ਨੂੰ ਪੂਜਣ ਦਾ ਥਾਂ ਬਣ ਜਾਂਦਾ ਆ ਤੇ ਕਈ ਕਈ ਅਡੰਬਰ ਉਹਦੇ ਨਾਲ ਜੁੜ ਜਾਂਦੇ ਨੇ ਫਿਰ ਹਨਾ ਪਰ ਜਿਹੜੀ ਊਧਮ ਸਿੰਘ ਦੀ ਮਤਲਬ ਲਾਈਫ ਹੈ ਊਧਮ ਸਿੰਘ ਦੀ ਸ਼ਹੀਦੀ ਆ ਉਨ੍ਹਾਂ ਦਾ ਜਿਹੜੀ ਦੇਣ ਹੈ ਉਹ ਸਾਡੇ ਜ਼ਿਹਨ ਦੇ ਵਿਚ ਹੁਣ ਅਸੀਂ ਇੱਥੇ ਆਸਟ੍ਰੇਲੀਆ ਚ ਬੈਠੇ ਹਾਂ ਅੱਜ ਰੇਡੀਓ ਦੇ ਪ੍ਰੋਗਰਾਮ ਕਰ ਰਹੇ ਹਾਂ ਸਾਡੇ ਕੋਲ ਕਿਹੜੇ ਉਨ੍ਹਾਂ ਦੀ ਕੋਈ ਨਿਸ਼ਾਨੀ ਪਈ ਆ ਫਿਜ਼ੀਕਲੀ ਅਸੀਂ ਉਨ੍ਹਾਂ ਨੂੰ ਦੇਖਿਆ ਨਹੀਂ ਨਾ ਅਸੀਂ ਮੈਂ ਤਾਂ ਕਦੇ ਸੁਨਾਮ ਵੀ ਨਹੀਂ ਗਿਆ ਹਨਾ ਪਰ ਉਨ੍ਹਾਂ ਦੀ ਜਿਹੜੀ ਯਾਦ ਹੈ ਉਨ੍ਹਾਂ ਦੀ ਸਾਡੇ ਅਸੀਂ ਪੜ੍ਹੀ ਹੋਈ ਆ ਸਾਡੇ ਦਿਲ ਦੇ ਵਿਚ ਇੱਕ ਸ਼ਰਧਾ ਆ ਉਹ ਕੰਮ ਕਰ ਰਹੀ ਆ ਦਿਸ ਇਜ਼ ਇਹ ਸਾਰਿਆਂ ਨੂੰ ਵੱਡੀ ਯਾਦਗਾਰ ਹੁੰਦੀ ਆ ਹਨਾ ਕਿ ਸਾਨੂੰ ਯਾਦ ਹੈ ਹਾਲਾਂਕਿ ਅਸੀਂ ਉਨ੍ਹਾਂ ਨੂੰ ਦੇਖਿਆ ਵੀ ਨਹੀਂ ਕਿਤੇ ਗਏ ਵੀ ਨਹੀਂ ਉਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਵੀ ਹੈ ਨਹੀਂ ਪਰ ਫਿਰ ਵੀ ਯਾਦ ਹੈ। ਪਰ ਮੈਨੂੰ ਲੱਗਦਾ ਕਿ ਜੇ ਅਗਰ ਅਸਥੀਆਂ ਹਨ ਤਾਂ ਉਹਨਾਂ ਨੂੰ ਜਲ ਪ੍ਰਵਾਹ ਕਰ ਦੇਣਾ ਚਾਹੀਦਾ ਤੇ ਉਹਨਾਂ ਦੀਆਂ ਮੇਰੇ ਖਿਆਲ ਹੈਗੇ ਨੇ ਉਹਨਾਂ ਦੇ ਮਤਲਬ ਜਿਹੜੇ ਸਮਾਰਕ ਨੇ। ਮੈਂ ਵੈਸੇ ਗਿਆ ਨੀ ਕਿਤੇ ਸ਼ਹੀਦ ਭਗਤ ਸਿੰਘ ਦੇ, ਮੈਂ ਪਿੰਡ ਗਿਆ ਆ ਉੱਥੇ ਹੈਗੇ ਆ ਉਹਨਾਂ ਦੇ, ਪਰ ਮੈਨੂੰ ਊਧਮ ਸਿੰਘ ਹੋਣਾ ਦੇ ਨਹੀਂ ਪਤਾ ਕਿ ਉਹਨਾਂ ਦੀ ਕੋਈ ਯਾਦਗਾਰ ਬਣੀ ਹੈ ਜਾਂ ਨਹੀਂ ਬਣੀ, ਤੁਹਾਨੂੰ ਜ਼ਿਆਦਾ ਪਤਾ ਹੋਊਗਾ।
ਦੇਖੋ ਉਹਨਾਂ ਦਾ ਪੁਰਾਣਾ ਜਿਹੜਾ ਘਰ ਆ ਉਹਨੂੰ ਸਾਂਭਿਆ ਗਿਆ ਹੋਇਆ ਤੇ, ਪਰ ਜੇ ਦੇਖਿਆ ਜਾਵੇ ਤਾਂ ਓਡੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਯਾਦਗਾਰਾਂ ਅਸੀਂ ਸੋਚਦੇ ਹਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਭਾਵੇਂ ਸਕੂਲ ਨਾ।
ਪਰ ਹੁਣ ਸ਼ਹੀਦ ਊਧਮ ਸਿੰਘ ਕਾਲਜ ਹੈ, ਮੈਨੂੰ ਲੱਗਦਾ ਇਹ ਯਾਦ ਆ। ਹਾਂਜੀ, ਇਹ ਵੀ ਜ਼ਿਆਦਾ ਵੱਡੀ ਯਾਦਗਾਰ ਹੈ ਸ਼ਹੀਦ ਊਧਮ ਸਿੰਘ ਕਾਲਜ ਦੀ,
ਨਾਮ ਇੱਕ ਬਹੁਤ ਵੱਡੀਆਂ ਤੇ ਨਾਲੇ ਸਦੀਵੀ ਆ, ਉਹ ਸਦੀਵੀ ਆ ਕਿਉਂਕਿ ਜੋ ਵੀ ਹੁਣ ਤੱਕ ਹਜ਼ਾਰਾਂ ਬੱਚੇ ਹੁਣ ਤੱਕ ਉਥੋਂ ਪੜ੍ਹ ਕੇ ਗਏ ਆ ਤਾਂ ਉਹ ਜ਼ਰੂਰ ਇਹ ਲਿਖਦੇ ਆ, ਬੋਲਦੇ ਆ, ਉਨ੍ਹਾਂ ਨੂੰ ਪਤਾ ਵੀ ਉਹ ਕਿੱਥੋਂ ਪੜ੍ਹੇ ਤੇ ਕਿਵੇਂ ਉਹ ਚਿਰ ਸਦੀਵੀ ਜਿਉਣ ਰਹਿਣ ਦਾ ਬੜਾ ਸਿਸਟਮ ਆ ਜੀ ਉਹ
ਜੀ। ਤੇ ਚਲੋ ਇਸ ਦੇ ਆਪਾਂ ਬਾਰੇ ਫੇਰ ਆਪਾਂ ਹੋਰ ਗੱਲਾਂ ਬਾਤਾਂ ਵੀ ਕਰਾਂਗੇ ਤੇ ਹੁਣ ਵਕਤ ਹੋ ਰਿਹਾ ਜੀ ਇੱਕ ਗੀਤ ਸੁਣਨ ਦਾ ਤੇ ਗੀਤ ਹਰਮੀਤ ਚੰਨਾ ਹੋਣਾ ਤੇ ਉਨ੍ਹਾਂ ਦੇ ਮਿੱਤਰਾਂ ਸੱਜਣਾਂ ਨੇ ਕੋਬਰਮ ਤੋਂ ਰਿਕੁਐਸਟ ਕੀਤਾ ਸੀ ਛੱਪਟਣ ਵਾਲਿਆਂ ਨੇ। ਸੋ ਗੀਤ ਸਾਰੇ ਆਨੰਦ ਮਾਣਦੇ ਆ ਜੀ, ਹਰਭਜਨ ਮਾਨ ਦਾ ਆਈ ਕਾਲ ਜਲੰਧਰ ਤੋਂ।
ਕਾਲ ਜਲੰਧਰ ਤੋਂ, ਕਾਲ ਜਲੰਧਰ ਤੋਂ, ਅੱਜ ਸੱਜਣਾਂ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ। ਅੱਜ ਸੱਜਣਾ ਦੀ, ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ। ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ। ਸ਼ੁਕਰ ਹੈ ਸੋਹਣਿਆ ਸੱਜਣਾ ਨੂੰ ਸਾਡੀ ਯਾਦ ਨਹੀਂ ਭੁੱਲੀ। ਅੱਜ ਸੱਜਣਾ ਦੀ, ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ। ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ। ਯੂਕੇ ਵਰਗੀ ਸੁੱਖ ਸਹੂਲਤ ਨਾਲ ਸ਼ਰਾਬ ਹੋਵੇ, ਪਰ ਫਿਰ ਵੀ ਦਿਲ ਚਾਹੁੰਦਾ ਅੱਜ ਸੱਜਣਾ ਦੀ, ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ। ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ। ਨਵਾਂ ਸ਼ਹਿਰ ਫਗਵਾੜਾ ਪੰਗਾ ਤਰਤ ਨਕੋਦਰ ਦੀ ਆਏ ਪੰਜਾਬ ਦੀ ਯਾਦ ਜਦੋਂ ਸਬਬ
ਆਸਟ੍ਰੇਲੀਆ ਪਰ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਇੰਡੀਆ ਵਿੱਚ ਟ੍ਰਾਂਸਫਰ, ਪਾਰਟੀਸ਼ਨ, ਕਿਰਾਏਦਾਰਾਂ ਦਾ ਮਾਮਲਾ, ਕਬਜ਼ਾ ਜਾਂ ਪ੍ਰਾਪਰਟੀ ਰਿਲੇਟਿਡ ਕੋਈ ਵੀ ਇਸ਼ੂ ਹੈ, ਬਾਰ ਬਾਰ ਆਪਣਾ ਕੰਮ ਛੱਡ ਕੇ ਇੰਡੀਆ ਜਾਣਾ ਪੋਸੀਬਲ ਹੈ? ਗਏ ਵੀ ਤਾਂ ਥੋੜੇ ਸਮੇਂ ਵਿੱਚ ਇਹ ਪ੍ਰੋਬਲਮ ਰਿਜ਼ੋਲਵ ਹੋ ਸਕਦਾ ਹੈ? ਸੋਲੂਸ਼ਨ ਹੈ NRI ਲੀਗਲ ਸਰਵਿਸ।
ਜੀ ਹਾਂ, ਹੁਣ ਬਿਨਾਂ ਇੰਡੀਆ ਜਾਏ ਆਪਣੀ ਪ੍ਰਾਪਰਟੀ ਦੇ ਮਸਲੇ ਨੂੰ ਸੁਲਝਾਉਣ ਲਈ NRI ਲੀਗਲ ਸਰਵਿਸਿਜ਼ ਨੂੰ ਕੰਟੈਕਟ ਕਰੋ। ਕਾਲ ਕਰੋ 0901-172-463-7120 ਜਾਂ ਲੌਗ ਆਨ ਕਰੋ www.nrilegalservices.com।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ, ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-590629।
ਮੋਰਿੰਡਾ ਮੋਟਰਸ ਮੈਲਬਰਨ 'ਚ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੀ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ। ਟ੍ਰਿੰਜਨ ਗਰੁੱਪ ਪ੍ਰਾਊਡਲੀ ਪ੍ਰੈਜ਼ੈਂਟਸ ਤੀਆਂ ਦਾ ਮੇਲਾ, ਤੀਆਂ ਵੈਸਟ ਦੀਆਂ 2016, 23 ਜੁਲਾਈ ਸ਼ਨਿਚਰਵਾਰ ਦੁਪਹਿਰ 1 ਵਜੇ ਐਟ ਵਿਲੀਅਮਸ ਟਾਊਨ ਹਾਲ, 104 ਫਰਗੂਸ਼ਨ ਸਟ੍ਰੀਟ, ਵਿਲੀਅਮਸ ਟਾਊਨ। ਟਿਕਟ $15। ਇਸ ਮੇਲੇ ਦੀ ਅਟ੍ਰੈਕਸ਼ਨ ਹੋਵੇਗੀ ਗਿੱਧਾ ਪਰਫਾਰਮੈਂਸ, ਜੁਲਰੀ ਬੁਟੀਕ ਐਂਡ ਫੂਡ ਸਟਾਲਸ। ਫਾਰ ਮੋਰ ਇਨਫਾਰਮੇਸ਼ਨ ਕਾਲ ਸ਼ਮਾ ਪੰਗੂ +61434-233-971, ਰੂਬੀਕੌਰ +61433-182-477, ਡਾਲੀ ਰਾਏ +61430-701-365, ਨਵਨੀਤ ਕੌਰ +61411-596-452। ਯਾਦ ਰੱਖੋ, ਤੀਆਂ ਵੈਸਟ ਦੀਆਂ 2016, 23 ਜੁਲਾਈ ਸ਼ਨਿਚਰਵਾਰ ਦੁਪਹਿਰ 1 ਵਜੇ।
ਸਾਡੇ ਚੇਤਿਆਂ ਚ ਗੁਰਧਾਮਾਂ ਤੋਂ ਵਿਛੜਨ ਦਾ ਦਰਦ, ਸਾਡੀਆਂ ਅਰਦਾਸਾਂ ਚ ਗੁਰਧਾਮਾਂ ਦੇ ਦਰਸ਼ਨਾਂ ਦੀ ਉਮੀਦ।
ਜ਼ਫਰ ਖਾਨ ਅਤੇ ਵੈਸਟ ਪੰਜਾਬ ਟੂਰ ਪ੍ਰਾਊਡਲੀ ਪ੍ਰੈਜ਼ੈਂਟ,
ਚੱਲੋ ਨਨਕਾਣੇ ਨੂੰ ਚੱਲੀਏ।
11 ਦਿਨ ਦਾ ਸਫ਼ਰ, ਜੇ ਤੁਸੀਂ ਵੀ ਇਸ ਸਫ਼ਰ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 15 ਅਗਸਤ ਤੋਂ ਪਹਿਲਾਂ ਕਰਵਾਓ ਆਪਣੀਆਂ ਟਿਕਟਾਂ ਬੁੱਕ।
VIP ਪੈਕੇਜ, ਫੁੱਲੀ ਇੰਸ਼ੋਰਡ ਟੂਰ, ਫ੍ਰੀ ਵੀਜ਼ਾ ਪ੍ਰੋਸੈਸਿੰਗ ਇਨਕਲੂਡਿੰਗ ਰਿਟਰਨ ਏਅਰਫੇਅਰ, ਅਕੋਮੋਡੇਸ਼ਨ, ਫੂਡ, ਲਗਜ਼ਰੀ ਟ੍ਰਾਂਸਪੋਰਟ ਐਂਡ ਸਿਕਿਉਰਿਟੀ। ਫਾਰ ਬੁਕਿੰਗ ਐਂਡ ਟੂਰ ਇਨਕੁਆਇਰੀ ਕਾਲ ਜ਼ਫਰ ਖਾਨ 0421-850-110।
ਇਸ ਦੌਰਾਨ ਸ਼ਰਧਾ ਦੇ ਸੈਲਾਬ ਚ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਪੰਜਾ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਸੱਚਾ ਸੌਦਾ, ਬਾਬਾ ਸ਼ੇਖ ਫਰੀਦ, ਮੀਆਂ ਮੀਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸਕ ਥਾਵਾਂ।
ਯਾਦ ਰਹੇ, 10 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਟੂਰ ਦੀ ਬੁਕਿੰਗ 15 ਅਗਸਤ ਤੋਂ ਪਹਿਲਾਂ ਕਰਵਾਓ।
ਇੱਕ ਵਾਰ ਫੇਰ ਕਾਲ ਜ਼ਫਰ ਖਾਨ 0421-850-110।
ਚਲੋ ਨਨਕਾਣੇ ਚਲੀਏ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 775 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਆਸਟ੍ਰੇਲੀਆ ਵਾਸਤੇ 80,000 ਪੰਜਾਬੀਆਂ ਦੇ ਸੰਗ
ਫਸਟ ਟਾਈਮ ਇਨ ਆਸਟ੍ਰੇਲੀਆ ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡ
11 ਅਗਸਤ ਨੂੰ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਸੰਗ ਸਿਨੇਮਾ ਦੇ ਸ਼ਾਹਕਾਰ ਦੌਰ ਨੂੰ ਕਰਾਂਗੇ ਚੇਤੇ।
12 ਅਗਸਤ ਨੂੰ ਹੋਣਗੀਆਂ ਪਿਛਲੇ 3 ਸਾਲਾਂ ਦੀਆਂ ਸੁਪਰਹਿੱਟ ਫਿਲਮਾਂ ਦੇ ਸੰਗ ਮਹਿਫਿਲਾਂ
ਅਤੇ ਰਾਤ ਨੂੰ ਮੈਲਬੋਰਨ ਕ੍ਰਾਊਨ ਚ ਸੈਲੀਬ੍ਰਿਟੀਜ਼, ਬਿਜ਼ਨਸਮੈਨ, ਲੋਕਲ ਪੋਲੀਟੀਕਲ ਬਾਡੀਜ਼ ਦੇ ਸੰਗ ਹੋਵੇਗਾ ਖਾਸ VVIP ਡਿਨਰ।
13 ਅਗਸਤ ਮੈਲਬੋਰਨ ਕਨਵੈਨਸ਼ਨ ਸੈਂਟਰ ਚ ਆਵੇਗਾ ਫਿਰ ਫਿਲਮ ਅਵਾਰਡ।
ਗੁਰਮੀਤ ਬਾਬਾ ਜੀ ਦੀ ਜੁਗਨੀ ਦੇ ਨਾਲ ਚੜੇਗਾ ਸਰੂਰ।
ਪੰਜਾਬੀ ਸੈਲੀਬ੍ਰਿਟੀਜ਼ ਦੀਆਂ ਪਰਫਾਰਮੈਂਸਿਜ਼
ਹੋਸਟ ਕਰਨਗੇ ਬੀਨੋ ਢਿੱਲੋਂ, ਹਰੀਸ਼ ਵਰਮਾ, ਸਤਿੰਦਰ ਸੱਤੀ, ਰਾਣਾ ਰਣਬੀਰ, ਗੈਵੀ ਚਾਲ ਅਤੇ ਤਾਨੀਆ।
ਬਾਅਦ ਚ ਵੇਖੋਗੇ PTC ਤੇ ਪੂਰੇ ਫੈਸਟੀਵਲ ਦਾ ਰਿਕਾਰਡਿਡ ਪ੍ਰਸਾਰਣ।
ਸ਼ਾਮਲ ਹੋਣ ਲਈ ਛੇਤੀ ਖਰੀਦੋ ਜੀ ਟਿਕਟਾਂ।
ਟਿਕਟ $75 ਤੋਂ ਸ਼ੁਰੂ।
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.virasat-ipffa.net।
ਕਰ ਲੋ ਤਿਆਰੀਆਂ 11 ਅਗਸਤ ਤੋਂ 13 ਅਗਸਤ
ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
भाई जब यहाँ होते थे तो खूब मस्ती, खूब खिंचाई, शाम को निकल पड़ना और कंपटीशन करते हुए गोल गप्पे खाना। फिर भाई का बाहर जाना हुआ, वो घर से बहुत दूर है, कुछ पाने के लिए जाना पड़ता ही है। सोचती थी इस बार राखी के साथ भाई को मिठाई भी भेजूं। थैंक्स टू rakhi.com.au। ये इंडिया, ऑस्ट्रेलिया, न्यूजीलैंड, USA, कनाडा, इंग्लैंड, क्या दुनिया भर के हर कोने तक राखी गिफ्ट मिठाई के साथ भेजते हैं। बस एक क्लिक से भाई तक प्यार पहुंच गया। दरवाजे पर भाई ने rakhi.com.au से राखी और गिफ्ट देख कर व्हाट्सएप किया, अरे छोटी तू तो बड़ी हो गई है।
रिश्तों का डिजिटल कनेक्शन rakhi.com.au। अधिक जानकारी हेतु मेल करें info@rakhi.com.au।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਔਰ ਮੇਰੇ ਨਾਲ ਮਿੰਟੂ ਬਰਾੜ ਐਟਲੇਟ ਤੋਂ ਜੁੜੇ ਹੋਏ ਨੇ। ਸੋ ਮਿੰਟੂ ਜੀ, ਪਹਿਲਾਂ ਆਪਾਂ ਸੁਨੇਹੇ ਲੈਣੇ ਆਪਣੇ ਸਰੋਤਿਆਂ ਦੇ,
ਬਿਲਕੁਲ,
ਉਸ ਤੋਂ ਬਾਅਦ ਆਪਾਂ ਚਿੰਤਨ ਕਰਨਾ, ਦਿਲ ਵਾਲੀਆਂ ਗੱਲਾਂ ਕਰਨੀਆਂ। ਤੇ ਹੁਣ ਇਧਰ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਸੀ ਜੀ, ਤੇ ਉਹਨਾਂ ਨੇ ਕਿਹਾ ਸੀ ਭਾਜੀ ਹੁਣ ਇੰਗਲੈਂਡ ਜਾਣਾ ਪੈਣਾ ਤੁਹਾਨੂੰ, ਇੰਗਲੈਂਡ ਦਾ ਟੂਰ ਲਾਣਾ ਪੈਣਾ ਕਹਿੰਦੇ।
ਉੱਥੇ ਜਾ ਮੈਂ ਕੋਈ ਨਹੀਂ।
ਹਾਂ ਕਹਿੰਦੇ ਵੀ ਇੰਗਲੈਂਡ ਦੇ ਵਿਚ ਵੀ ਹੈ ਭੂਤਾਂ ਵਾਲਾ ਖੂਹ, ਤੇ ਖੂਹ ਚ ਪੱਥਰ ਬਣੀਆਂ ਹੋਈਆਂ ਲੋਕਾਂ ਦੀਆਂ ਲਟਕਾਈਆਂ ਚੀਜ਼ਾਂ, ਤੇ ਇਹ ਕਹਿੰਦੇ ਭੂਤਾਂ ਵਾਲਾ ਖੂਹ ਹੈ। ਹੁਣ ਇੱਥੇ ਵੀ ਜਿੱਦਾਂ ਆਪਾਂ ਉਹ ਕੀਤਾ ਸੀ ਨਾ ਮੈਗਨੈਟਿਕ ਹਿੱਲ ਵਾਲਾ ਕੰਮ ਪੜਦਾ ਫਾਸ਼, ਤੇ ਉਦਾਂ ਹੀ ਕਹਿੰਦੇ ਤੁਹਾਨੂੰ ਹੁਣ ਜਾਣਾ ਪੈਣਾ, ਤੇ ਜਰਾ ਤਿਆਰੀ ਰੱਖੋ। ਕੋਈ ਗੱਲ ਨੀ ਜੀ, ਜਦੋਂ ਟਾਈਮ ਲੱਗਾ ਰੱਬ ਨੇ ਚਾਹਿਆ ਤਾਂ ਜ਼ਰੂਰ ਜਾਵਾਂਗੇ। ਤੇ ਇਧਰ ਅਮਰਦੀਪ ਜੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਤੇ ਸੁਰਜੀਤ ਪਾਤਰ ਜੀ ਦਾ ਜਿਹੜਾ ਕਾਵਿ ਰੰਗ ਹੈ ਉਹਦੇ ਬਾਰੇ ਜਾਣਕਾਰੀ ਦੇਣ ਨੂੰ ਕਿਹਾ। ਅਸੀਂ ਪਹਿਲਾਂ ਹੀ ਦੇ ਚੁੱਕੇ ਹਾਂ ਜੀ, ਤਕਰੀਬਨ 10-15 ਮਿੰਟ ਪਹਿਲਾਂ, ਪਰ ਫਿਰ ਵੀ ਇਕ ਵਾਰੀ ਦੱਸ ਦਿੰਦੇ ਹਾਂ ਜੀ। ਊਰਜਾ ਫਾਊਂਡੇਸ਼ਨ ਜਾਣਕਾਰੀ ਭੇਜ ਰਹੀ ਹੈ ਕਿ ਕਾਵਿ ਰੰਗ ਹੋ ਰਿਹਾ ਜੀ 20 ਅਗਸਤ ਨੂੰ ਸੈਟਰਡੇ 11 ਤੋਂ ਲੈ ਕੇ 3 ਵਜੇ ਤੱਕ ਪਲੈਂਟੀ ਰੇਂਜਿਸ ਆਰਟਸ ਐਂਡ ਕਨਵੈਨਸ਼ਨ ਸੈਂਟਰ ਮੈਲਬਨ ਦੇ ਵਿਚ ਸਾਊਥ ਮਰੈਂਗ ਦੇ ਵਿਚ। ਸੋ ਜ਼ਰੂਰ ਪਹੁੰਚਣਾ ਜੀ ਉੱਤੇ, ਔਰ ਇਹਦੀ ਜਾਣਕਾਰੀ ਹਰਮਨ ਰੇਡੀਓ ਦੇ ਫੈਨ ਪੇਜ ਤੇ ਵੀ ਪੋਸਟਰ ਸ਼ੇਅਰ ਕੀਤੇ ਗਏ ਨੇ, ਉੱਥੋਂ ਵੀ ਲੈ ਸਕਦੇ ਹੋ। ਤਾਂ ਤੁਸੀਂ ਊਰਜਾ ਫਾਊਂਡੇਸ਼ਨ ਟਾਈਪ ਕਰ ਲਿਓ ਤੇ ਉਹ ਵੀ ਗੂਗਲ ਸਰਚ ਦੇ ਵਿਚ ਪਹਿਲੇ ਹੀ ਨੰਬਰ ਤੇ ਆਉਂਦੀ ਹੈ। ਔਰ ਮਿੰਟੂ ਜੀ, ਇਧਰ ਨਾ ਇਕ ਈਮੇਲ ਵੀ ਆਈ ਆ ਸਾਡੇ ਮਿੱਤਰਾਂ ਸੱਜਣਾਂ ਦੀ, ਤੇ ਮਨੀਸ਼ ਉਹਨਾਂ ਨੇ ਕੁਐਸਚਨ ਪੁੱਛਿਆ, ਕਹਿੰਦੇ ਕਿ ਬਹੁਤ ਵਧੀਆ ਜੀ ਆਸਟ੍ਰੇਲੀਆ ਵਿਚ ਇੰਨੇ ਕਲਚਰ ਪ੍ਰੋਗਰਾਮ ਹੁੰਦੇ ਨੇ, ਬਟ ਕਿੰਨੇ ਕੁ ਆਸਟ੍ਰੇਲੀਅਨ ਆਉਂਦੇ ਨੇ ਤੇ ਕਿੱਦਾਂ ਲੋਕਾਂ ਨੂੰ ਇੰਟਰੋਡਿਊਸ ਕਰਵਾਉਂਦੇ ਆ ਜੀ ਪੰਜਾਬੀ ਕਲਚਰ ਨਾਲ। ਬਹੁਤ ਵਾਰ ਬਾਕੀ ਕਲਚਰ ਤੇ ਲੋਕਾਂ ਨੂੰ ਆਪਣੇ ਲੋਕ ਦੂਰ ਹੋ ਜਾਂਦੇ ਨੇ। ਸੋ ਦੇਖੋ, ਮੈਨੂੰ ਲੱਗਦਾ ਕਿ ਜਿਹੜੇ ਫਿਲਹਾਲ ਪ੍ਰੋਗਰਾਮ ਹੋ ਰਹੇ ਨੇ ਆਸਟ੍ਰੇਲੀਆ ਦੇ ਵਿਚ, ਉਹ ਤਾਂ ਆਪਣੇ ਹੀ ਲੋਕਾਂ ਦੇ ਲਈ ਹੋ ਰਹੇ ਨੇ ਮਿੰਟੂ ਜੀ। ਇਹ ਕੋਈ ਕ੍ਰਾਸ ਵਾਲਾ ਤਾਂ ਹਜੇ ਕੋਈ ਕੋਈ ਸ਼ਾਇਦ ਹੋਏਗਾ ਜਿੱਥੇ ਮਤਲਬ ਸਰਬ ਸਾਂਝਾ ਪ੍ਰੋਗਰਾਮ ਹੋਵੇ।
ਦੇਖੋ ਹਲੇ ਤੱਕ ਜਿਹੜੇ ਮਲਟੀ ਕਲਚਰ ਦੇ ਪ੍ਰੋਗਰਾਮ ਉਲੀਕੇ ਤਾਂ ਜਾਂਦੇ ਆ,
ਇਹ ਕੈਨਬਰਾ ਦੇ ਵਿਚ ਹੁੰਦਾ ਇੱਕ ਜੀ, ਜਿੱਥੇ ਮੈਨੂੰ ਲੱਗਦਾ ਆਪਣੇ ਸਿਡਨੀ ਤੋਂ ਭੰਗੜੇ ਦੀਆਂ ਟੀਮਾਂ ਦੇ ਹੋਰ ਵੀ ਜਾਂਦੀਆਂ ਨੇ, ਬਾਕੀ ਸ਼ਹਿਰਾਂ ਚ ਵੀ ਹੁੰਦੇ ਨੇ, ਪਰ ਜਿਹੜੇ ਇਹ ਆਪਣੇ ਪ੍ਰੋਗਰਾਮ ਹੈ ਇਹ ਤਾਂ ਆਪਣਿਆਂ ਲਈ ਹੁੰਦੇ ਆ।
ਬਿਲਕੁਲ ਜੀ ਬਿਲਕੁਲ, ਜਿਹੜੇ ਤਾਂ ਆਪਣੀਆਂ ਕੋਈ ਵੀ ਨਾਈਟਾਂ ਮਨਾਈਏ ਜਾਂ ਚਾਹੇ ਉਹ ਮੇਲੇ ਹੋਣ, ਉਹ ਤਾਂ ਆਪਣਿਆਂ ਲਈ ਆ, ਪਰ ਮਲਟੀ ਕਲਚਰ ਦੇ ਵੀ ਹਰ ਸਾਲ ਹਰੇਕ ਸ਼ਹਿਰ ਚ ਕੋਈ ਨਾ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਮਲਟੀ ਕਲਚਰ ਦੇ ਗਵਰਨਰ ਬਣਿਓ। ਸੋ ਇਸ ਕਰਕੇ ਇਹ ਨੀ ਕਹਿ ਸਕਦੇ ਵੀ ਹੁੰਦੇ ਨੀ ਪ੍ਰੋਗਰਾਮ, ਪਰ ਸਾਡੀ ਅਜੇ ਸ਼ਮੂਲੀਅਤ ਥੋੜੀ ਥੋੜੀ ਘੱਟ ਆ
ਜੀ। ਤੇ ਜਗਤਾਰ ਗਿੱਲ ਹੁਣੀ ਕਹਿ ਰਹੇ ਨੇ ਕਿ ਬਾਕੀ ਕਹਿੰਦੇ ਨੇ ਕਿ ਸਿੱਧੂ ਸਾਹਿਬ ਇੱਕ ਗੀਤ ਸੁਣਾ ਦਿਓ ਗੁਰਦੀਪ ਸਵੱਦੀ ਤੇ ਸੱਤਾ ਬੈਰੋਵਾਲ ਦਾ, ਕੱਚੀਆਂ ਨੀਂਦਰਾਂ ਜੋ ਹੁਣੇ ਰਿਲੀਜ਼ ਹੋਇਆ, ਕੱਲ ਵੀ ਸੁਣਾਇਆ ਸੀ ਜੀ ਪਰ ਆਪਾਂ ਅੱਜ ਫੇਰ ਸੁਣਾਂਗੇ, ਬਹੁਤ ਵਧੀਆ ਗੀਤ ਹੈ। ਤੇ ਸੱਤਾ ਬੈਰੋਵਾਲ ਜੀ ਆਪਣੇ ਉਹੀ ਹੈ ਨਾ, ਆਪਾਂ ਇੰਟਰਵਿਊ ਕੀਤੀ ਸੀ ਨਿਊਜ਼ੀਲੈਂਡ ਤੋਂ।
ਜੀ ਜੀ ਬਿਲਕੁਲ, ਨਿਊਜ਼ੀਲੈਂਡ ਵਾਲੇ ਸੱਤਾ ਬੈਰੋਵਾਲ ਜੀ, ਜਿਹੜੇ ਆਪਣੇ ਜਿਹੜੇ ਸਪਾਈਸ ਰੇਡੀਓ ਦੇ ਉੱਤੇ ਤੁਸੀਂ ਮੈਡਮ ਹਰਜੀਤ ਕੌਰ ਨੂੰ ਵੀ ਸੁਣਦੇ ਹੋ, ਉਹਨਾਂ ਦੇ ਲਾਈਵ ਪਾਰਟਨਰ ਆ ਜੀ, ਤੇ ਪਹਿਲਾਂ ਵੀ ਉਹਨਾਂ ਨੇ ਬਹੁਤ ਵਧੀਆ ਮੇਰੀ ਜ਼ਿੰਦਗੀ ਦੇ ਵਿਚ ਆਈਆਂ ਜਿਹੜੀਆਂ ਬੀਬੀਆਂ ਦੇ ਵਿਚ ਉਹਨਾਂ ਨੇ ਗੀਤ
ਸੱਤ ਔਰਤਾਂ ਸੀਗੀਆਂ।
ਹਾਂਜੀ ਹਾਂਜੀ, ਉਹ ਵੀ ਬਹੁਤ ਵਧੀਆ ਸੀ ਉਹਨਾਂ ਨੇ ਗਾਇਆ ਸੀ। ਬੜਾ ਉਦਮੀ ਨੌਜਵਾਨ ਆ ਜੀ, ਮੇਲਿਆਂ ਦੇ ਵਿਚ ਕਮੈਂਟਰੀ ਕਰਦਾ ਵੀ, ਤੁਹਾਨੂੰ ਬਹੁਤ ਵਾਰੀ ਸੁਣਿਆ ਹੋਣਾ ਤੁਸੀਂ ਉਹਨਾਂ ਨੂੰ, ਤੇ ਕਾਫੀ ਚੰਗੀ ਸੋਚ ਰੱਖਦੇ ਆ
ਜੀ। ਬਾਕੀ ਕਹਿੰਦੇ ਕੱਲ ਨੂੰ ਜਲੰਧਰ ਵਿਚ ਹੋਣ ਵਾਲੀ ਜਾਗ੍ਰਿਤੀ ਮੰਚ ਵੱਲੋਂ ਬਾਗੀ ਨੇਤਾਵਾਂ ਇਕੱਠ ਪੰਜਾਬ ਦੀ ਸਿਆਸਤ ਨੂੰ ਕੀ ਕਰਵਟ ਦੇਣਗੇ, ਬਰਾੜ ਸਾਹਿਬ ਤੁਹਾਨੂੰ ਕੁਐਸਚਨ ਪੁੱਛਿਆ।
ਦੇਖੋ ਕੱਲ ਵੀ ਅਸੀਂ ਇਹ ਗੱਲ ਜ਼ਿਕਰ ਕੀਤਾ ਸੀ, ਪਰ ਇਹ ਕਰਵਟ ਤਾਂ ਦੇਖੋ ਇਹ ਬਾਦਲਾਂ ਦੇ ਹੱਕ ਚ ਜਾਊਗੀ, ਜੇ ਇਕ ਬਾਗੀ ਨੇਤਾਵਾਂ ਦਾ ਇਕ ਗਰੁੱਪ ਹੋਰ ਖੜਾ ਹੁੰਦਾ, ਖੜਾ ਹੋ ਕੇ 10-15% ਜਿਹੜੀ ਵੋਟ ਨੂੰ ਖਰਾਬ ਕਰਦਾ, ਤਾਂ ਉਹ ਸਿੱਧਮ ਸਿੱਧਾ ਜਿਹੜਾ ਸੱਤਾਧਾਰੀ ਜਿਹੜੀ ਪਾਰਟੀ ਆ ਉਹਦੇ ਹੱਕ ਚ ਇਹ ਗੱਲ ਜਾਊਗੀ, ਇਹ ਗੱਲ ਕਲੀਅਰ ਆ। ਇਹ ਕੱਲ ਵੀ ਅਸੀਂ ਐਕਸਪਲੇਨ ਕਰਤਾ ਸੀ, ਪਰ ਅੱਜ ਫੇਰ ਇਹਦੇ ਤੇ ਮੋਹਰ ਲਾਉਣੇ ਆ ਵੀ ਜੇ ਬਾਗੀ ਇਕੱਠੇ ਹੋ ਕੇ ਇਕ ਪਾਰਟੀ ਬਣਾਉਂਦੇ ਆ ਤਾਂ ਇਹਨਾਂ ਦੀ ਜਿੱਤ ਆ ਜਿਹੜੀ ਉਹ ਨਹੀਂ ਹੈ ਕਿਤੇ ਵੀ, ਉਹ 10-15% ਰਹੂਗੀ ਵਾਲਾ ਰੋਲ ਅਦਾ ਕਰੂਗੀ, ਬਸ ਇੱਥੋਂ ਤੱਕ ਹੀ ਸੀਮਤ ਆ
ਜੀ। ਤੇ ਇਧਰ ਸਾਡੇ ਨਾਲ ਹੋਰ ਸੱਜਣ ਜੁੜ ਰਹੇ ਨੇ, ਤੇ ਰਾਜੀਵ ਭਗਤ ਲੁਧਿਆਣੇ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੁਹਾਡਾ, ਪਰਥ ਵਿਚ ਰਹਿੰਦੇ ਨੇ। ਤੇ ਜੋਗਾ ਲਵਾਣਾ ਮੈਸੇਜ ਭੇਜ ਰਹੇ ਨੇ, ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ, ਕਹਿੰਦੇ ਜਦ ਚੇਤੇ ਕਰ ਲਿਆ ਰੱਬ ਨੇ ਫਿਰ ਗੱਲ ਨਹੀਂ ਹੋਣੀ, ਮਿਲਦੇ ਜੁਲਦੇ ਰਹੋ ਦੋਸਤੋ, ਕੀ ਪਤਾ ਕਿਹੜੀ ਮੁਲਾਕਾਤ ਆਖਰੀ ਹੋਣੀ। ਸੋ ਬਹੁਤ ਵਧੀਆ ਵਿਚਾਰ ਉਨ੍ਹਾਂ ਨੇ ਸਾਂਝਾ ਕੀਤਾ। ਤੇ ਰਵਿੰਦਰ ਸਿੰਘ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਜੀ ਆਇਆਂ ਕਹਿ ਰਹੇ ਨੇ। ਤੇ ਇਧਰ ਗੁਰਪ੍ਰੀਤ ਸਿੰਘ ਇੱਕ ਫੋਟੋ ਸ਼ੇਅਰ ਕਹਿੰਦੇ ਕਰ ਦਿਓ ਜੀ, ਫੋਟੋ ਮੈਂ ਵੈਸੇ ਵਰਬਲੀ ਸ਼ੇਅਰ ਕਰਦਾ ਜੀ ਸਾਰਿਆਂ ਨਾਲ। ਇਹ ਬੱਚਿਆਂ ਦੀ ਫੋਟੋ, ਬੱਚੀਆਂ ਦੀ ਫੋਟੋ ਹੈ ਜੀ, ਇੱਕ ਪ੍ਰਾਇਮਰੀ ਸਕੂਲ ਦੀ, 3-4 ਬੱਚੀਆਂ ਖੇਡ ਰਹੀਆਂ ਨੇ ਕਲਾਸ ਦੇ ਵਿਚ, ਤੇ ਉਹਨਾਂ ਦੇ ਵਿਚ ਖਾਸੀਅਤ ਇਹ ਹੈ ਇਸ ਫੋਟੋ ਦੇ ਵਿਚ, ਜਦੋਂ ਤੁਸੀਂ ਫੋਟੋ ਦੇਖੋ ਤਾਂ ਨਾਰਮਲ ਹੀ ਲੱਗਦੀ ਹੈ ਜੀ, ਮਤਲਬ ਨਾਰਮਲ ਬੱਚੀਆਂ ਕਲਾਸ ਰੂਮ ਦੇ ਵਿਚ ਖੇਡ ਰਹੀਆਂ ਨੇ, ਪਰ ਉਹਨਾਂ ਦੇ ਵਿੱਚ ਇੱਕ ਜਿਹੜੀ ਬੱਚੀ ਆ ਉਹ ਨੀਦਰਲੈਂਡ ਦੀ ਕਰਾਊਨ ਪ੍ਰਿੰਸੈਸ ਹੈ, ਆਉਣ ਵਾਲੀ ਮਹਾਰਾਣੀ ਹੈ ਜੀ ਉਹ
ਜੀ ਜੀ ਜੀ,
ਤੇ ਉਹ ਪਬਲਿਕ ਸਕੂਲ ਦੇ ਵਿੱਚ ਉਹਨੂੰ ਭਰਤੀ ਕਰਾਇਆ ਗਿਆ, ਉਹ ਪੜ੍ਹਦੀ ਆ ਹਨਾ। ਸੋ ਇਹ ਥੋੜਾ ਜਿਹਾ ਮਤਲਬ ਸਿਸਟਮ ਜਿਹੜਾ ਇਸ ਹਿਸਾਬ ਨਾਲ ਚੱਲੇ ਤਾਂ ਬਹੁਤ ਵਧੀਆ ਹਨਾ ਲੱਗੇਗਾ।
ਬੱਚੇ ਨੂੰ ਜਿਹੜੀਆਂ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਇੱਥੇ ਸਿਖਾਈਆਂ ਜਾ ਸਕਦੀਆਂ, ਨਾਰਮਲ ਲਾਈਫ ਦੇ ਵਿੱਚ ਦੀ ਗੁਜ਼ਾਰ ਕੇ ਹੀ ਬੱਚੇ ਨੂੰ। ਤੁਸੀਂ ਇੰਗਲੈਂਡ ਦੇ ਵੀ ਦੇਖਿਆ ਹੋਣਾ ਪ੍ਰਿੰਸੈਸ ਜਿਹੜੇ ਹੁੰਦੇ ਆ ਉਹ ਸਪੈਸ਼ਲ ਫੌਜ ਦੇ ਵਿੱਚ ਅਫਗਾਨਿਸਤਾਨ ਤੱਕ ਲੜ ਕੇ ਆਏ ਆ ਜਾ ਕੇ। ਸੋ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਕੋਲੇ ਪੈਸਾ ਐਸ਼ੋ ਆਰਾਮ ਰਾਜੇ ਮਹਾਰਾਜੇ ਹੋ ਤੇ ਤਾਂ ਤੁਸੀਂ ਜਿਹੜੀ ਦੁਨੀਆਦਾਰੀ ਤੋਂ ਦੂਰ ਹੀ ਹੋਈ ਜਾਓ, ਦੁਨੀਆਂ ਦਾ ਜਿਉਂ ਕੇ ਵਿਚਰ ਕੇ ਹੀ ਪਤਾ ਲੱਗਦਾ ਦੁਨੀਆਂ ਦਾ।
ਨਹੀਂ ਗਰਾਊਂਡ ਲੈਵਲ ਤੇ ਜਿਹੜਾ ਕੰਮ ਕਰਨਾ ਨਾ, ਗਰਾਊਂਡ ਲੈਵਲ ਤੋਂ ਜਦੋਂ ਤੁਸੀਂ ਉੱਠ ਕੇ ਕਿਸੇ ਵੀ ਬਿਜ਼ਨਸ ਨੂੰ ਸੈੱਟ ਕਰਦੇ ਹੋ, ਕਿਤੇ ਵੀ ਮਤਲਬ ਗਾਂਹ ਵੱਧਦੇ ਹੋ ਕਿਸੇ ਆਰਗੇਨਾਈਜੇਸ਼ਨ ਚ, ਤਾਂ ਉਸ ਦੇ ਜਿਹੜੇ ਨਤੀਜੇ ਹੀ ਹੋਰ ਆ, ਕਿਉਂਕਿ ਪਤਾ ਹੁੰਦਾ ਗਰਾਊਂਡ ਲੈਵਲ ਤੇ ਕੀ ਚੱਲਦਾ। ਹੁਣ ਤੁਸੀਂ ਦੇਖੋ ਪੁਰਾਣੇ ਵੈਸੇ ਆਪਣੇ ਰਾਜੇ ਮਹਾਰਾਜੇ ਵੀ ਇੱਦਾਂ ਹੁੰਦੇ ਸੀ ਜਿਹੜੇ ਪਹਿਲੇ, ਹੁਣ ਤੁਸੀਂ ਸੁਣਿਆ ਹੋਣਾ ਕਿ ਆਸਾ ਦੀ ਵਾਰ ਤਾਂ ਸਾਰਿਆਂ ਨੇ ਸੁਣੀ ਹੋਣੀ ਆ, ਸਾਰੇ ਵਾਕਫ ਹੋਣੇ ਆ ਹਨਾ।
ਜੀ ਜੀ ਬਿਲਕੁਲ,
ਟੁੰਡੇ ਇਸ ਰਾਜੇ ਕੀ ਧੁਨੀ ਹਨਾ, ਭਈ ਗਾਵਣੀ। ਹੁਣ ਟੁੰਡੇ ਇਸ ਰਾਜੇ ਦੀ ਅਗਰ ਤੁਸੀਂ ਕਹਾਣੀ ਸੁਣੋ ਜਾਂ ਪੜ੍ਹੋ, ਉਹ ਟੁੰਡਾ ਇਸ ਰਾਜਾ ਕੌਣ ਸੀ, ਉਹਨੂੰ ਇੱਕ ਉਹਦੇ ਨਾਂ ਤੇ ਗੁਰੂ ਸਾਹਿਬ ਨੇ ਦੇਖੋ ਉਸ ਵਾਰ ਦੀ ਤਰਜ ਦੇ ਉੱਤੇ ਆਸਾ ਦੀ ਵਾਰ ਹੈ ਜਿਹੜੀ ਕਿ ਸਾਰਿਆਂ ਨੂੰ ਵੱਧ ਪ੍ਰਮਾਣਿਤ ਮਤਲਬ ਮੰਨੀ ਜਾਂਦੀ ਆ, ਤੇ ਉਹ ਟੁੰਡਾ ਇਸ ਰਾਜਾ ਵੀ ਇੱਕ ਇਹੋ ਜਿਹਾ ਰਾਜਾ ਸੀ ਜਿਹੜਾ ਗਰਾਊਂਡ ਲੈਵਲ ਤੋਂ ਉੱਠ ਕੇ, ਮਤਲਬ ਸੀਗਾ ਤਾਂ ਰਾਜੇ ਮਹਾਰਾਜਿਆਂ ਦਾ ਮੁੰਡਾ, ਪਰ ਫਿਰ ਵੀ ਉਹਦੀ ਜਿਹੜੀ ਪਰਵਰਿਸ਼ ਹੋਈ ਆ ਜਾਂ ਉਹਨੇ ਜਿਹੜੇ ਤਸੀਹੇ ਜਾਂ ਉਹਨੇ ਜ਼ਿੰਦਗੀ ਦੇ ਜਿਹੜੇ ਧੱਕੇ ਸਹੇ ਆ, ਉਹ ਗਰਾਊਂਡ ਲੈਵਲ ਤੇ ਸਹੇ ਆ, ਤੇ ਫਿਰ ਉਹਨੇ ਇੱਕ ਵੱਖਰਾ ਰਾਜ ਸਥਾਪਿਤ ਕੀਤਾ ਉੱਥੋਂ ਉੱਠ ਕੇ, ਹਾਲਾਂਕਿ ਉਹਦਾ ਇੱਕ ਗੁੱਟ ਵੀ ਹੈ ਨਹੀਂ ਸੀ, ਉਹਨੂੰ ਵੱਢ ਦਿੱਤਾ, ਤਾਂ ਹੀ ਉਹਨੂੰ ਟੁੰਡਾ ਕਹਿੰਦੇ ਹੁੰਦੇ ਸੀ, ਤੇ ਉਹ ਟੁੰਡਾ ਅਸ ਰਾਜਾ ਟੁੰਡਾ ਸੀ, ਜਾਣੀ ਕਿ ਉਹਦਾ ਇੱਕ ਹੱਥ ਹੈ ਨਹੀਂ ਸੀ, ਪਰ ਫਿਰ ਵੀ ਉਹਨੇ ਰਾਜ ਇਹੋ ਹਿਸਾਬ ਨਾਲ ਕੀਤਾ ਕਿ ਉਹ ਜਿਹੜੇ ਰਾਜ ਚੋਂ ਉਹਨੂੰ ਕੱਢਿਆ ਗਿਆ ਸੀ, ਜਿਸ ਰਾਜ ਦੇ ਵਿੱਚ ਉਸ ਨੂੰ ਸ਼ੜਯੰਤਰ ਰਚ ਕੇ ਉਹਦੇ ਸਰੀਕੇਬਾਜ਼ਾਂ ਨੇ ਕੱਢਿਆ ਸੀ ਸਰੀਕੇਬਾਜ਼ੀ ਕਰਕੇ, ਉਹ ਫਿਰ ਵੀ ਉਸ ਰਾਜ ਦਾ ਉਹਨੂੰ ਇਨਵਾਈਟ ਕਰਕੇ ਰਾਜਾ ਬਣਾਉਂਦੇ ਆ ਸੱਦ ਕੇ। ਜੀ ਮਤਲਬ ਇਹ ਹੈਗੀ ਜੀ ਗਰਾਊਂਡ ਲੈਵਲ ਦੀ ਰਿਐਲਿਟੀ, ਤੇ ਅਗਰ ਤੁਸੀਂ ਕਿਤੇ ਵੀ ਪੋਜੀਸ਼ਨ ਤੇ ਪਹੁੰਚਦੇ ਹੋ, ਕਿਤੇ ਅਹੁਦੇ ਤੇ ਪਹੁੰਚਦੇ ਹੋ, ਰਾਜ ਦੇ ਅਹੁਦੇ ਤੇ ਪਹੁੰਚਦੇ ਹੋ, ਤਾਂ ਅਗਰ ਤੁਸੀਂ ਗਰਾਊਂਡ ਲੈਵਲ ਚ ਉੱਠ ਕੇ ਆਏ ਹੋ ਜਾਂ ਤੁਹਾਡੀ ਟ੍ਰੇਨਿੰਗ ਉੱਥੇ ਹੋਈ ਆ ਜ਼ਮੀਨੀ ਪੱਧਰ ਤੇ, ਤਾਂ ਫਿਰ ਉਹ ਰਾਜ ਹਮੇਸ਼ਾ ਹੀ ਵਧੀਆ ਚੱਲਦਾ ਆ। ਤੇ ਚਲੋ ਇਹ ਤਾਂ ਜੀ ਅਧਿਆਤਮਕ ਗੱਲਾਂ ਬਾਤਾਂ ਸੀ, ਤੇ ਨਾਲ ਦੀ ਨਾਲ ਆਪਾਂ ਹੋਰ ਮੈਸੇਜ ਵੀ ਲੈਣੇ ਆ, ਬਹੁਤ ਸਾਰੇ ਸੱਜਣ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਨੇ, ਤੇ ਰਾਜਨਦੀਪ ਹੁਣਾਂ ਨੇ ਜੀ ਇੱਕ ਮਿੰਟੋ ਜੀ ਮੈਸੇਜ ਸ਼ੇਅਰ ਕੀਤਾ ਸੀ, ਤੇ ਪਹਿਲਾਂ ਤਾਂ ਅੱਜ ਦਾ ਵਿਚਾਰ ਕਹਿੰਦੇ ਸ਼ੇਅਰ ਕਰ ਦਿਓ, ਤੇ ਕਹਿੰਦੇ ਤਾਕਤ ਦੀ ਜ਼ਰੂਰਤ ਉਦੋਂ ਹੁੰਦੀ ਹੈ ਜਦੋਂ ਬੁਰਾ ਕਰਨਾ ਹੋਵੇ, ਵਰਨਾ ਦੁਨੀਆਂ ਵਿਚ ਸਭ ਕੁਝ ਪਾਉਣ ਦੇ ਲਈ ਪਿਆਰ ਹੀ ਕਾਫੀ ਆ। ਠੀਕ ਹੈ ਜੀ,
ਬਹੁਤ ਸਹੀ ਗੱਲ ਆ,
ਬਿਲਕੁਲ ਸਹੀ ਆ। ਹੁਣ ਇੱਕ ਆਮ ਤੌਰ ਤੇ ਫੇਸਬੁੱਕ ਤੇ ਪੋਸਟਰ ਚੱਲਦਾ ਹੁੰਦਾ ਔਰਤ ਜਾਤ ਸਬੰਧੀ ਸਾਰੇ ਧਰਮਾਂ ਦੇ ਵਿਚਾਰ, ਠੀਕ ਹੈ ਜੀ, ਤੇ ਈਸਾਈ ਕਹਿੰਦੇ ਆ ਵੀ ਸਾਰੇ ਪਾਪਾਂ ਦੀ ਜੜ ਇਸਤਰੀ ਆ, ਹਿੰਦੂ ਕਹਿੰਦਾ ਕਿ ਔਰਤ ਤੇ ਉੱਤੇ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ, ਇਹ ਮਨੂ ਕਹਿੰਦਾ ਆ, ਮਨੂ ਸਮ੍ਰਿਤੀ। ਇਸਲਾਮ ਕਹਿੰਦੇ ਨੇ ਕਿ ਔਰਤ ਕਦੇ ਵੀ ਘਰ ਦੀ ਮੁਖੀ ਨਹੀਂ ਬਣ ਸਕਦੀ, ਮਸਜਿਦ ਵਿਚ ਕਦੇ ਉਪਦੇਸ਼ ਨਹੀਂ ਦੇ ਸਕਦੀ, ਬੁੱਧ ਕਹਿੰਦਾ ਇਸਤਰੀ ਵਿਚ ਰੂਹ ਨਹੀਂ ਹੁੰਦੀ, ਔਰਤ ਕਦੇ ਭਿਕਸ਼ੂ ਨਹੀਂ ਬਣ ਸਕਦੀ, ਜੈਨ ਕਹਿੰਦੇ ਨੇ ਔਰਤ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ, ਸਿੱਖ ਕਹਿੰਦੇ ਨੇ ਇਸਤਰੀ ਜਾਤੀ ਰਾਜਿਆਂ ਨੂੰ ਜਨਮ ਦਿੰਦੀ ਹੈ, ਇਸ ਲਈ ਪੂਰੀ ਇਸਤਰੀ ਜਾਤੀ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ। ਸੋ ਇੱਥੇ ਨਾ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਜਿਹੜੇ ਇਸ ਤਰ੍ਹਾਂ ਵਧੀਆ ਗੱਲ ਹੈ ਇਹ ਪੋਸਟਰ, ਮਤਲਬ ਔਰਤ ਜਾਤੀ ਨੂੰ ਕਹਿ ਲਓ ਕਿ ਚਲੋ ਸਾਡੇ ਵਿਚ ਅਵੇਅਰਨੈਸ ਕਰਾਉਣ ਦੇ ਲਈ ਵਰਤਿਆ ਜਾਂਦਾ, ਪਰ ਕਈ ਵਾਰੀ ਇਹੋ ਲੱਗਦਾ ਹੁੰਦਾ ਵੀ ਦੂਸਰੇ ਧਰਮਾਂ ਨੂੰ ਹੇਠਾਂ ਲਾਉਣ ਦੇ ਲਈ ਵੀ ਮਤਲਬ ਇਸ ਨੂੰ ਵਰਤਿਆ ਜਾ ਸਕਦਾ ਆ, ਵਰਤਿਆ ਜਾਂਦਾ ਆ। ਸੱਜਣੋ ਮਿੱਤਰੋ, ਕੋਈ ਐਡੀ ਗੱਲ ਨਹੀਂ ਹੈਗੀ ਜਿੱਡੀ ਆਪਾਂ ਬਣਾ ਲਈ ਦੀ ਆ, ਇੱਕ ਮਤਲਬ ਵੱਡੀ ਪਿਕਚਰ ਦੇ ਵਿਚੋਂ ਥੋੜੇ ਜਿਹੇ ਰੰਗ ਚੱਕ ਕੇ ਆਪਾਂ ਦਿਖਾਲਣ ਦੀ ਕੋਸ਼ਿਸ਼ ਕਰੀ ਦੀ, ਇੱਦਾਂ ਨਹੀਂ ਹੈਗੀ। ਤੁਸੀਂ ਮਨੂ ਸਮ੍ਰਿਤੀ ਸਾਰੀ ਨਹੀਂ ਪੜ੍ਹੀ ਹੋਣੀ, ਬਹੁਤ ਸਾਰੇ ਸੈਕਸ਼ਨ ਜਿਹੜੇ ਲੋਕ ਉਹ ਪੜ੍ਹਦੇ ਨਹੀਂ ਹੈਗੇ, ਪਰ ਉਹਦੇ ਵਿਚ ਜਿਹੜੇ ਰਾਈਟਸ ਹੈ ਅਗਰ ਤੁਸੀਂ ਡਿਟੇਲ ਦੇ ਵਿਚ ਪੜ੍ਹੋ ਤਾਂ ਕਾਫੀ ਜਿਹੜੇ ਸੂਝਵਾਨ ਗੱਲਾਂ ਕੀਤੀਆਂ ਗਈਆਂ, ਥੋੜੀਆਂ ਜਾਂ ਉਸ ਟਾਈਮ ਦੇ ਵਿਚ ਸ਼ਾਇਦ ਉਹ ਪ੍ਰਚਲਿਤ ਹੋਣ ਹੁਣ ਨਾ ਹੋਣ। ਜਿਸ ਤਰ੍ਹਾਂ ਮਤਲਬ ਹੁਣ ਉਹਦੇ ਵਿਚ ਨਾ ਇੱਕ ਮੈਂ ਪੜ੍ਹ ਰਿਹਾ ਸੀਗਾ ਵੀ ਇੱਕ ਉਹਦੇ ਵਿਚ ਨਾ ਇੱਕ ਸ਼ਾਸਤਰ ਦੇ ਵਿਚ ਲਿਖਿਆ ਹੋਇਆ ਵੀ ਅਗਰ ਜਦੋਂ ਕੁੜੀ ਜਵਾਨ ਹੋ ਜਾਂਦੀ ਹੈ ਨਾ ਤਾਂ ਮਾਂ ਬਾਪ ਦਾ ਫਰਜ਼ ਬਣਦਾ ਕਿ ਉਸ ਨੂੰ ਯੋਗ ਵਰ ਲੱਭ ਕੇ ਉਸਦਾ ਵਿਆਹ ਕਰ ਦਿੱਤਾ ਜਾਵੇ। ਠੀਕ ਹੈ, ਇਹ ਮਤਲਬ ਉਸ ਵੇਲੇ ਦਾ ਕੱਲ ਕੋਈ ਕੌਂਸਟੀਟਿਊਸ਼ਨ ਕਹਿ ਰਿਹਾ, ਸਮਾਜਿਕ ਕੌਂਸਟੀਟਿਊਸ਼ਨ, ਇਹ ਧਰਮ ਦਾ ਕੋਈ ਲੈਣ ਦੇਣ ਨਹੀਂ ਇਹਦੇ ਵਿਚ ਹਨਾ, ਇਹਦੇ ਵਿਚ ਕਿਉਂਕਿ ਉਹ ਸਾਰਾ ਇੱਕੋ ਧਰਮ ਸੀਗਾ, ਜਿੱਦਾਂ ਹੁਣ ਇੱਥੇ ਆਸਟ੍ਰੇਲੀਆ ਦੇ ਵਿਚ ਇੱਕੋ ਧਰਮ ਹੋਵੇ ਹਨਾ ਕ੍ਰਿਸਚਨ, ਤੇ ਉਹ ਇਹਨੂੰ ਹੀ ਮੰਨਦੇ ਹੋਣ, ਠੀਕ ਹੈ। ਉਹ ਕਹਿੰਦੇ ਨੇ ਕਿ ਜਦੋਂ ਇੱਕ ਲੜਕੀ 15-16 ਸਾਲ ਦੀ ਹੋ ਜਾਂਦੀ ਹੈ ਤਾਂ ਉਹਨੂੰ ਯੋਗ ਵਾਰ ਲੱਭ ਕੇ ਉਹਨੂੰ ਬਾਪ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਵਿਆਹ ਦਿੱਤਾ ਜਾਵੇ, ਠੀਕ ਹੈ। ਅਗਰ ਉਹ 17 ਸਾਲ ਤੱਕ ਵਿਆਹ ਨਹੀਂ ਹੁੰਦੀ, ਬਾਪ ਉਹਦਾ ਵਿਆਹ ਨਹੀਂ ਕਰਦਾ, ਠੀਕ ਹੈ, ਤਾਂ ਉਸ ਦੇ ਸ਼ਰੀਕੇ ਨੂੰ, ਉਸ ਦੇ ਚਾਚੇ ਤਾਇਆਂ ਨੂੰ ਖੁੱਲ ਹੈ ਕਿ ਉਹ ਉਸ ਲੜਕੀ ਦਾ ਵਿਆਹ ਕਰ ਦੇਵੇ ਯੋਗ ਵਾਰ ਲੱਭ ਕੇ। ਅਗਰ ਕਹਿੰਦੇ ਉਹ 19 ਸਾਲ ਤੱਕ ਵੀ ਮਤਲਬ ਉਹ ਵਿਆਹ ਨਹੀਂ ਕਰਦੇ ਤਾਂ ਲੜਕੀ ਨੂੰ ਪੂਰੀ ਖੁੱਲ ਹੈ ਕਿ ਉਹ ਆਪਣਾ ਯੋਗ ਵਾਰ ਆਪ ਲੱਭ ਕੇ ਵਿਆਹ ਕਰਵਾ ਸਕਦੀ ਹੈ। ਤੁਸੀਂ ਦੱਸੋ ਇਹ ਚ ਮਾੜਾ ਕੀ ਆ?
ਬਿਲਕੁਲ ਬਿਲਕੁਲ, ਅੱਜ ਦੇ ਯੁੱਗ ਦਾ ਤਾਂ ਸੱਚਾਈ ਆ।
ਨਹੀਂ ਇਹਦੇ ਚ ਮਾੜਾ ਕੀ ਆ? ਮਤਲਬ ਜੇ ਹੁਣ ਆਪਾਂ ਨਿੰਦਣਾ ਹੀ ਸ਼ੁਰੂ ਕਰ ਦੇਣਾ ਤਾਂ ਨਿੰਦਣ ਨੂੰ ਤਾਂ ਮਤਲਬ ਸਾਡੇ ਸਿੱਖ ਧਰਮ ਦੇ ਵਿਚ 3600 ਚੀਜ਼ਾਂ ਪਈਆਂ ਨੇ ਜਿਹੜੀਆਂ ਅੱਜ ਅਸੀਂ ਫਾਲੋ ਕਰ ਰਹੇ ਹਾਂ, ਜਿਹੜੀਆਂ ਨਿੰਦਣ ਯੋਗ ਨੇ, ਠੀਕ ਹੈ ਨਾ। ਸੋ ਇੰਨਾ ਵੀ ਜਿਆਦਾ ਨਹੀਂ ਕਰਨਾ ਚਾਹੀਦਾ। ਹੁਣ ਜਿਸ ਤਰ੍ਹਾਂ ਮੁਸਲਮਾਨ ਇਸਲਾਮ ਧਰਮ ਹੈ, ਠੀਕ ਹੈ ਨਾ, ਇਸਲਾਮ ਧਰਮ ਦੇ ਵੀ ਆਪਾਂ ਸੈਕਸ਼ਨ ਚੱਕ ਕੇ ਉਹਨਾਂ ਨੂੰ ਇੱਕ ਪਾਸੇ ਨਹੀਂ ਦੇਖ ਸਕਦੇ, ਉਹਨਾਂ ਦੀ ਸਾਰੀ ਹਿਸਟਰੀ ਸਾਨੂੰ ਜਾਣਨੀ ਪਊਗੀ, ਸਾਰਾ ਕਨਸੈਪਟ ਸਾਨੂੰ ਜਾਣਨਾ ਪਊਗਾ। ਤੇ ਉਹਨਾਂ ਦੇ ਵਿਚ ਵੀ ਰਾਈਟ ਵਿੰਗ ਲੈਫਟ ਵਿੰਗ ਹੈ, ਉਹਦੇ ਵਿਚ ਬਹੁਤ ਸਾਰੇ ਜਿਹੜੇ ਇਸਲਾਮ ਹੈ 90% ਰੱਖ ਲਓ 80% ਜਿਹੜਾ ਆ ਉਹ ਬਹੁਤ ਹੀ ਸੁਹਿਰਦ ਬਹੁਤ ਹੀ ਵਧੀਆ ਸੋਚ ਦਾ ਮਾਲਕ ਹੈ, ਪਰ ਉਹਨਾਂ ਦੇ ਜਿਹੜੇ 10% ਹੈ ਰਾਈਟ ਵਿੰਗ ਕੱਟੜ, ਉਹ ਪੇਸ਼ੇ ਨਹੀਂ ਜਾਣ ਦਿੰਦੇ ਕਿਸੇ ਦੀ ਸਾਰੀ ਦੁਨੀਆਂ ਦੇ ਵਿਚ, ਉਹਨਾਂ ਨੇ ਸਾਰਿਆਂ ਨੂੰ ਹੀ ਬਦਨਾਮ ਕੀਤਾ। ਇੱਦਾਂ ਹੀ ਈਸਾਈ ਧਰਮ ਦੇ ਵਿਚ ਵੀ ਇੱਦਾਂ ਹੀ ਲੋਕ ਬਣ ਗਏ ਨੇ, ਜੈਨ ਧਰਮ ਦੇ ਵਿਚ ਵੀ, ਸਾਰੇ ਧਰਮਾਂ ਦੇ ਵਿਚ, ਸਿੱਖ ਧਰਮ ਚ ਕਿਹੜੇ ਨਹੀਂ ਹੈਗੇ, ਸਾਰੇ ਹੀ ਹੈਗੇ ਆ। ਸੋ ਇਸ ਕਰਕੇ ਮਤਲਬ ਮੈਂ ਇਸ ਦੇ ਨਾਲ ਇੱਕ ਤਰ੍ਹਾਂ ਨਾਲ ਸਹਿਮਤ ਵੀ ਹਾਂ, ਪਰ ਬਾਕੀ ਜਿਹੜੀ ਇਸਤਰੀ ਜਾਤੀ ਦਾ ਇੱਕੋ ਹੀ ਕਲੋਜ਼ ਜਿਹੜਾ ਆਪਾਂ ਕਹਿੰਦੇ ਹਾਂ ਕਿ ਸੋ ਕਿ ਉਹ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਹਨਾ, ਆਪਾਂ ਉਹਨੂੰ ਚੱਕ ਕੇ ਕਹਿ ਦਈਏ। ਬਾਕੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿਚ ਤਾਂ ਉਪਦੇਸ਼ ਸਾਂਝਾ ਹੀ ਆ, ਔਰਤ ਮਰਦ ਜਿਹੜੇ ਵੀ ਧਰਮ ਹੈ ਉਹਨਾਂ ਲਈ ਸਾਂਝਾ ਹੀ ਉਪਦੇਸ਼ ਹੈ, ਉਹਦੇ ਚ ਤਾਂ ਵੰਡੀ ਪਾਈ ਹੀ ਨੀ ਕਿਸੇ ਦੇ ਲਈ, ਹਨਾ। ਸੋ ਜੇ ਅਸੀਂ ਕਹੀਏ ਵੀ ਸਪੈਸੀਫਿਕਲੀ ਜੀ ਗੁਰੂ ਸਾਹਿਬ ਨੇ ਮਤਲਬ ਕਿਹਾ ਵੀ ਉਹ ਸਿਰਫ ਉਹਨਾਂ ਨੂੰ ਰੋਕਿਆ ਜਿਹੜੇ ਮਤਲਬ ਔਰਤ ਨੂੰ ਮਾੜਾ ਕਹਿੰਦੇ ਨੇ, ਇਹ ਪ੍ਰੋਬਲਮ ਸੀਗੀ ਰਾਈਟ ਵਿੰਗ ਧਰਮ ਦੀ ਆਈਡੀਓਲੋਜੀ ਦੇ ਵਿਚ, ਇਹ ਪ੍ਰੋਬਲਮ ਸੀਗੀ ਕਿ ਔਰਤ ਨੂੰ ਮਾੜਾ ਕਿਹਾ ਜਾਂਦਾ ਸੀ, ਹਨਾ, ਦੂਰ ਰੱਖਿਆ ਜਾਂਦਾ ਸੀ। ਕਈ ਵਾਰੀ ਇਹ ਕੁਐਸਚਨ ਵੀ ਆਉਂਦਾ, ਹੁਣ ਇੱਥੇ ਆਪਾਂ ਚਲੋ ਥੋੜੀ ਜਿਹੀ ਹੋਰ ਗੱਲ ਕਰ ਲੈਂਦੇ ਹਾਂ ਕਿ ਬਹੁਤ ਸਾਰੇ ਜਿੱਦਾਂ ਧਰਮਾਂ ਦੇ ਜਿਹੜੇ ਕੱਟੜ ਵਿਅਕਤੀ ਉਹ ਕਹਿੰਦੇ ਨੇ ਕਿ ਔਰਤ ਦੀ ਮੁਕਤੀ ਨਹੀਂ ਹੋ ਸਕਦੀ। ਇਹ ਵੀ ਕੁਐਸਚਨ ਆਉਂਦਾ, ਸਾਡੀਆਂ ਔਰਤਾਂ ਵੀ ਸੁਣਦੀਆਂ ਹੋਣੀਆਂ, ਲੇਡੀਜ਼ ਸੁਣਦੀਆਂ ਹੋਣੀਆਂ ਕਿ ਔਰਤ ਦੀ ਜੀ ਮੁਕਤੀ ਨਹੀਂ ਹੋ ਸਕਦੀ, ਹਨਾ, ਇਹ ਕੁਐਸਚਨ ਆਉਂਦਾ ਆ। ਪਰ ਜਿਹੜੀ ਰੂਹਾਨੀਅਤ ਹੈ ਨਾ ਉਹਦੇ ਵਿਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਜਿੰਨੀ ਕਿ ਨੌਲੇਜ ਮਤਲਬ ਮੈਨੂੰ ਹੈ ਜਾਂ ਮਤਲਬ ਮੈਂ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰਾ ਲਿਆ, ਉਹਦੇ ਵਿਚ ਕੋਈ ਇਹੋ ਜਿਹਾ ਬਾਣੀ ਨਹੀਂ ਆਉਂਦੀ, ਕੋਈ ਇਹੋ ਜਿਹਾ ਉਹਦੇ ਵਿਚ ਸ਼ਬਦ ਨਹੀਂ ਆਉਂਦਾ, ਤੁਕ ਨਹੀਂ ਆਉਂਦੀ ਜਿਹੜੀ ਇਹ ਦੱਸਦੀ ਹੋਵੇ ਕਲੀਅਰਲੀ ਵੀ ਔਰਤ ਦੀ ਮੁਕਤੀ ਨਹੀਂ ਹੋ ਸਕਦੀ। ਉਹ ਤਾਂ ਸਮਾਂ ਕਿ ਔਰਤ ਨਾਲ ਰਿਲੇਟਡ ਇੰਨੇ ਸ਼ਬਦ ਨੇ ਤੀਜੇ ਪਾਤਸ਼ਾਹ ਦੇ, ਚੌਥੇ ਪਾਤਸ਼ਾਹ ਦੇ, ਪੰਜਵੇਂ ਸ਼ਬਦ ਦੇ ਕਿ ਕਈ ਵਾਰੀ ਤਾਂ ਏਦਾਂ ਲੱਗਦਾ ਕਿ ਜਿੱਦਾਂ ਹੁਣ ਜਿੱਦਾਂ ਲਾਵਾਂ ਆ ਟੋਟਲੀ ਔਰਤਾਂ ਦੇ ਲਈ ਆ, ਅਲਾਣੀਆਂ ਆ ਸਿੱਠਣੀਆਂ ਵਾਂਗਰ ਲਿਖੇ ਹੋਏ ਨੇ ਸ਼ਬਦ, ਹਨਾ ਵਿਚ, ਠੀਕ ਹੈ ਨਾ। ਸੋ ਉਹ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਹ ਜਿਹੜੀ ਬਾਣੀ ਆ ਉਹ ਔਰਤ ਦੇ ਮਰਦਾਂ ਲਈ ਇੱਕੋ ਜਿਹੀ ਲਿਖੀ ਹੋਈ ਆ। ਸੋ ਜੇ ਉਹ ਔਰਤ ਦੀ ਮੁਕਤੀ ਨਾ ਹੁੰਦੀ ਹੋਵੇ ਤਾਂ ਉਹ ਲਿਖਣੀ ਕਿਉਂ ਸੀਗੀ ਫਿਰ? ਸੋ ਇਸ ਕਰਕੇ ਮਤਲਬ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਐਵੇਂ ਲੋਕ ਬਣਾਈ ਜਾਂਦੇ ਨੇ ਗੱਲਾਂ, ਆਪਣੇ ਕੋਲੋਂ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਨਹੀਂ ਲੈਂਦੇ ਤੇ ਸੁਣਿਆ ਸੁਣਿਆ।
ਇਹ ਤਾਂ ਇੱਕੋ ਗੱਲ ਤੇ ਨਿਬੜਦੀ ਹੈ ਵੀ ਅਧੂਰੀ ਜਾਣਕਾਰੀ ਹਾਫ ਨੌਲੇਜ ਹਮੇਸ਼ਾ ਡੇਂਜਰਸ ਹੁੰਦੀ ਆ। ਜਦੋਂ ਅਸੀਂ ਇੱਕ ਗੱਲ ਫੜ ਕੇ ਤੇ ਉਸ ਦਾ ਪਨੀਰ ਕੱਢੀ, ਕੋਈ ਚੀਜ਼ ਚੋ ਕੰਟਰੋਵਰਸੀ, ਮੰਨ ਲਓ ਮੈਂ 4000 ਵਰਡ ਦਾ ਇੱਕ ਆਰਟੀਕਲ ਲਿਖਿਆ, ਉਸ ਆਰਟੀਕਲ ਦਾ ਜਿਹੜਾ ਸੁਨੇਹਾ ਉਹਨੂੰ ਜਿਹੜਾ ਸੁਨੇਹਾ ਮੰਨ ਲਓ ਮੈਂ ਪੋਜ਼ਿਟਿਵ ਕਿਸੇ ਦੇ ਹੱਕ ਚ ਦੇਣ ਦੀ ਕੋਸ਼ਿਸ਼ ਕੀਤੀ ਆ, ਪਰ ਉਹਦੇ ਚੋ ਤੁਸੀਂ ਇੱਕ ਲਾਈਨ ਕੱਢ ਕੇ ਉਹਦਾ ਉਲਟਾ ਰੂਪ ਵੀ ਦਿਖਾ ਸਕਦੇ ਹੋ। ਜੇ ਇੱਕ ਸਿੰਗਲ ਲਾਈਨ ਚੱਕ ਲਓ, ਸਿੰਗਲ ਲਾਈਨ ਹੋ ਸਕਦਾ ਕਿਤੇ ਮੈਂ ਉਹਦੇ ਜਾਣ ਬੁੱਝ ਕੇ ਕਟਾਕਸ਼ ਕਸਿਆ ਹੋਵੇ ਜਾਂ ਉਹਨੂੰ ਗੱਲ ਨੂੰ ਕਲੀਅਰ ਕਰਨ ਲਈ ਕਈ ਵਾਰੀ ਗੱਲ ਲਿਖੀ ਜਾਂਦੀ ਆ, ਉਹ ਇੱਕ ਲਾਈਨ ਲਿਖ ਕੇ ਲਿਖਿਆ ਜਾਵੇ ਵੀ ਇਹ ਤਾਂ ਇਹਦੇ ਹੱਕ ਚ ਬੋਲਦਾ, ਉਹ ਤਾਂ ਉਹਦੇ ਉਲਟ ਬੋਲਦਾ, ਤਾਂ ਉਹ ਆ ਜਾਂਦੀ ਜੀ ਅਧੂਰੀ ਜਾਣਕਾਰੀ। ਜੇ ਅਧੂਰੀ ਜਾਣਕਾਰੀ ਜਾਂ ਉਹਨੂੰ ਤੁਸੀਂ ਮਿਸ ਯੂਜ਼ ਕਰ ਰਹੇ ਹੋ, ਉਹਦੀ ਜਾਣਕਾਰੀ ਜੇ ਤੁਹਾਡੇ ਕੋਲ ਹੈਗੀ ਆ ਤਾਂ ਉਹਦੇ ਚੋਂ ਕੱਲਾ ਨੈਗੇਟਿਵ ਪੱਖ ਕੱਢ ਕੇ ਤੇ ਤੁਸੀਂ ਯੂਜ਼ ਕਰ ਰਹੇ ਹੋ। ਥੋੜੇ ਦਿਨ ਪਹਿਲਾਂ ਨਾ ਇੱਕ ਹੋਰ ਗੱਲ ਫਲੋਟ ਹੋ ਰਹੀ ਸੀਗੀ, ਮੇਰੇ ਵੀ ਮਨ ਚ ਆਈ ਉਹ ਵਿਚਾਰ ਆਇਆ, ਕਿਉਂਕਿ ਅੱਜ ਕੱਲ ਮੈਂ ਕਿਤਾਬ ਪੜ ਰਿਹਾ ਆਖਰੀ ਲੰਮੇ ਦੀ ਦਾਸਤਾਨ ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਹੋਈ ਆ, ਤੇ ਉਹ ਕਿਤਾਬ ਲਿਖਣ ਦਾ ਜਿਹੜਾ ਭੂਮਿਕਾ ਜੇ ਮੁੱਖ ਬਣਦਾ ਤਾਂ ਉਹਦੇ ਚ ਇਹ ਲਿਖਿਆ ਗਿਆ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਫੈਨ ਆ, ਬਹੁਤ ਬਹੁਤ ਜ਼ਿਆਦਾ ਉਹਨੂੰ ਚਾਹੁੰਦਾ ਤੇ ਤਾਂ ਕਰਕੇ ਮੈਂ ਕਿਤਾਬ ਲਿਖ ਰਿਹਾ ਜਾਣੀ ਕਿ ਮੁੱਖ ਬੰਦ ਦਾ ਇਹ ਸੈਂਸ ਜਾਂਦੀ ਆ ਠੀਕ ਨਾ ਸੋ ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਚਾਹੁੰਦੇ ਹੋ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਚਾਹੁਣ ਵਾਲਾ ਬੰਦਾ ਉਹ ਹਮੇਸ਼ਾ ਨਕਾਰਾਤਮਕ ਪੱਖ ਆ ਜਿਹੜੇ ਉਹਨਾਂ ਨੂੰ ਇਗਨੋਰ ਕਰਕੇ ਸਕਾਰਾਤਮਕ ਪੱਖ ਇੱਕ ਤਰਫਾ ਹੀ ਦਿਖਾਉਣ ਦੀ ਕੋਸ਼ਿਸ਼ ਕਰੂਗਾ ਕਿਉਂਕਿ ਫੈਨ ਕੀ ਹੁੰਦਾ ਫੈਨ ਕਦੇ ਵੀ ਉਲਟ ਚੀਜ਼ ਨੀ ਸੁਣਨੀ ਚਾਹੁੰਦਾ ਨਾ ਦੇਖਣੀ ਚਾਹੁੰਦਾ ਨਾ ਦੱਸਣੀ ਚਾਹੁੰਦਾ ਸੋ ਸ਼ੁਰੂਆਤ ਇੱਥੇ ਕੀਤੀ ਹੈ ਤੇ ਵਿੱਚ ਸ਼ੁਰੂ ਜਦੋਂ ਪੜੋਂਗੇ ਤੁਸੀਂ ਤਾਂ ਵਿੱਚ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਇਹ ਦੋਸ਼ ਲਾਇਆ ਵੀ ਉਹਨੇ ਆਪਣੀ ਮਾਂ ਦਾ ਕਤਲ ਕੀਤਾ ਉਹਦੇ ਪਿਓ ਨੇ ਆਪਦੀ ਮਾਂ ਦਾ ਕਤਲ ਕੀਤਾ ਸੋ ਇਹ ਗੱਲਾਂ ਭਾਵੇਂ ਹਿਸਟਰੀ ਦੇ ਵਿੱਚ ਬਣ ਚੁੱਕੀਆਂ ਤੇ ਉਹਦੇ ਉਹਨਾਂ ਨੇ ਰੀਜ਼ਨ ਦਿੱਤੇ ਵੀ ਕਿਉਂ ਮਾਰਨਾ ਪਿਆ ਉਹਨੂੰ ਆਪਦੀ ਮਾਂ ਨੂੰ ਕਿਉਂ ਮਹਾਂ ਸਿੰਘ ਨੂੰ ਆਪਦੀ ਮਾਂ ਨੂੰ ਮਾਰਨਾ ਪਿਆ ਤਾਂ ਇਹ ਸਾਰੀਆਂ ਗੱਲਾਂ ਕਲੀਅਰ ਕੱਟ ਆ ਕੇ ਆਉਂਦੀਆਂ ਵੀ ਉਹ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਸਲਾਹਿਆ ਨੀ ਜਾ ਰਿਹਾ
ਹਾਂਜੀ ਹਾਂਜੀ ਇਹ ਕੋਈ ਨਵੀਂ ਗੱਲ ਨੀ ਜੀ ਹੈਗੀ ਇਹ ਜਦੋਂ ਨਾ ਰਾਜੇ ਮਹਾਰਾਜਿਆਂ ਦੀਆਂ ਗੱਲਾਂ ਹੁੰਦੀਆਂ ਨੇ ਹਨਾ ਤੇ ਇਹ ਖਾਸ ਕਰਕੇ ਦੋਸ਼ ਲੱਗੇ ਸੀ ਵੀ ਗੋਰਿਆਂ ਨੇ ਇਹੋ ਜਿਹੀਆਂ ਗੱਲਾਂ ਫੈਲਾਈਆਂ ਜਾਂ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵਿਰੋਧੀ ਸੀ ਹਨਾ ਜਿਨ੍ਹਾਂ ਨੂੰ ਹਰਾਇਆ ਸੀ ਉਨ੍ਹਾਂ ਨੇ ਜਾਂ ਜਿਨ੍ਹਾਂ ਦੇ ਰਾਜਾਂ ਤੇ ਉਨ੍ਹਾਂ ਨੇ ਮਤਲਬ ਕਬਜ਼ੇ ਕੀਤੇ ਸੀ ਉਹ ਇਹੋ ਜਿਹੀਆਂ ਗੱਲਾਂ ਸਿੱਖ ਕੌਮ ਦੇ ਵਿਚ ਜਾਂ ਉਹਦੀ ਸ਼ਾਨ ਦੇ ਖਿਲਾਫ਼ ਫੈਲਾਉਂਦੇ ਸੀ ਅਫਵਾਹਾਂ ਅਫਵਾਹਾਂ ਫੈਲਾ ਫੈਲਾ ਕੇ ਇਹੋ ਜਿਹੀਆਂ ਗੱਲਾਂ ਇਹ ਤਾਂ ਜੀ ਆਪਣੀ ਮਾਂ ਮਾਰੀਓ ਹੈ ਹਨਾ ਇਹ ਤਾਂ ਜੀ ਇਹ ਤਾਂ ਜਨਾਨੀ ਬਾਜ ਹੈ ਇਹ ਤਾਂ ਜੀ ਉਹਦੀਆਂ ਫਲਾਂ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਝੂਠੀਆਂ ਸਾਬਤ ਹੋ ਚੁੱਕੀਆਂ ਨੇ ਸੋ ਇਹ ਕਈ ਵਾਰੀ ਜਿਹੜਾ ਇਹ ਵੀ ਸ਼ਿਕਾਰ ਹੋਇਆ ਹੁਣ ਜਿਦਾਂ ਹੁਣ ਅੱਜ ਦੇ ਅਜੋਕੇ ਯੁੱਗ ਚ ਦੇਖ ਲਓ ਹਨਾ ਤੇ ਜੋ ਕੁਛ ਅੱਜ ਕੱਲ ਵਾਪਰ ਰਿਹਾ ਆ ਹੁਣ ਇਰਾਕ ਦੇ ਵਿਚ ਵਾਪਰ ਰਿਹਾ ਸਦਾਮ ਹੁਸੈਨ ਬਾਰੇ ਕੀ ਹਨਾ ਹੋਇਆ ਉਹਦਾ ਕੰਟਰੀ ਵੀ ਢਾਤਾ ਸਾਰਾ ਕੁਛ ਕਰਤਾ ਉਹਨੂੰ ਖਤਮ ਵੀ ਕਰਤਾ ਤੇ ਹੁਣ ਇਕ ਰਿਪੋਰਟ ਆਈ ਆ ਜਿਹੜੀ ਕਹਿੰਦੀ ਵੀ ਉਹ ਸਦਾਮ ਹੁਸੈਨ ਠੀਕ ਸੀਗਾ ਉਹ ਇੰਗਲੈਂਡ ਦੀ ਰਿਪੋਰਟ ਸੀਗੀ ਉਹ ਹਨਾ ਸੋ ਇਹ ਸਾਰਾ ਕੂੜ ਪ੍ਰਚਾਰ ਕਰ ਰਹੇ ਸੀ ਉਸ ਨੂੰ ਮਤਲਬ ਕਬਜ਼ਾ ਕਰਨ ਦੇ ਲਈ ਠੀਕ ਹੈ ਨਾ ਸੋ ਇਹ ਜਿਹੜੀਆਂ ਗੱਲਾਂ ਆ 300-400 ਸਾਲ ਬਾਅਦ ਪਾ ਕੇ ਅਸੀਂ ਉਹਨੂੰ ਮਤਲਬ ਇਤਿਹਾਸ ਬਣਾਈ ਜਾਈਏ ਲੋਕਾਂ ਦੀਆਂ ਅਫਵਾਹਾਂ ਨੂੰ ਹੁਣ ਦੇਖੋ ਮੇਰੇ ਬਾਰੇ ਕੋਈ ਗਲਤ ਗੱਲ ਕਰਦਾ ਜਾਂ ਤੁਹਾਡੇ ਬਾਰੇ ਗਲਤ ਕੋਈ ਫੇਸਬੁੱਕ ਤੇ ਪਾਈ ਜਾਂਦਾ ਜਾਂ ਕਿਤੇ ਉਹ ਕੀ ਆ ਉਹ ਹਮੇਸ਼ਾ ਲਈ ਉਹ ਛਾਪ ਰਹਿੰਦੀ ਆ ਜਦੋਂ ਕੋਈ ਅੱਜ ਤੋਂ ਬਾਅਦ ਸਰਚ ਕਰੇਗਾ ਤਾਂ ਉਹ ਗੱਲਾਂ ਵੀ ਨਾਲ ਸਰਚ ਹੋਣੀਆਂ ਹਨਾ ਚਾਹੇ ਕੋਈ ਜਿੰਨੀ ਮਰਜ਼ੀ ਨਿੰਦਿਆ ਝੂਠ ਬੋਲੀ ਜਾਵੇ ਉਹ ਇੱਕ ਗਲਤ ਬੀਜ ਤਾਂ ਬੀਜ ਹੀ ਦਿੱਤਾ ਨਾ
ਬਿਲਕੁਲ
ਬਾਕੀ ਦੂਜੀ ਗੱਲ ਜੇ ਹੋਇਆ ਵੀ ਹੋਵੇ ਤਾਂ ਜਿਹੜੇ ਮੈਨੂੰ ਲੱਗਦਾ ਕਿ ਉਹ ਪਰਸਨਲ ਲਾਈਫ ਆ ਜਿਹੜੀਆਂ ਉਹਨਾਂ ਦੀਆਂ ਠੀਕ ਆ ਜੇ ਹੁਣ ਚਲੋ ਮੰਨ ਲਵੇ ਕਿ ਉਹਨੂੰ ਕੋਈ ਨਸ਼ਾ ਵੀ ਕਰਦਾ ਜਾਂ ਕੋਈ ਵੀ ਆ ਹਨਾ ਪਰ ਉਹਦਾ ਓਵਰਆਲ ਦੇਖਣਾ ਚਾਹੀਦਾ ਵੀ ਓਵਰਆਲ ਉਹਦਾ ਸੋਸਾਇਟੀ ਦੇ ਕੀ ਦੇਣ ਰਹੀ ਆ ਪੋਜ਼ਿਟਿਵ ਰਹੀ ਜ਼ਿਆਦਾ ਕਿ ਨੈਗੇਟਿਵ ਰਹੀ ਆ ਮਤਲਬ ਮੈਂ ਇਸ ਲਹਿਜੇ ਨਾਲ ਦੇਖਦਾ
ਸੋ ਬਿਲਕੁਲ ਤੁਹਾਡੀ ਗੱਲ ਸਹੀ ਆ ਸਾਡਾ ਇੱਥੇ ਗੱਲ ਕਰਨ ਦਾ ਕਾਰਨ ਹੀ ਇਹ ਸੀ ਵੀ ਅਸੀਂ ਕਈ ਵਾਰੀ ਨਾ ਭਾਵੁਕਤਾ ਦੇ ਬਸ ਜਾਂ ਕੋਈ ਇੱਕ ਚੀਜ਼ ਨੇ ਸ਼ੇਅਰ ਕਰਤੀ ਦੂਜੇ ਨੇ ਕਰਤੀ ਤੇ ਉਸ ਤੇ ਮਗਰ ਲੱਗ ਜਾਂਦੇ ਆ ਸੋ ਪਹਿਲਾਂ ਜੇ ਤੁਹਾਨੂੰ ਕਿਸੇ ਵੀ ਚੀਜ਼ ਨੇ ਪ੍ਰਭਾਵਿਤ ਕੀਤਾ ਨਾ ਉਹਦੀ ਤਹਿ ਤੇ ਜਾਣ ਦੀ ਕੋਸ਼ਿਸ਼ ਕਰੋ ਉਹਨਾਂ ਬਾਰੇ ਹੋਰ ਸਰਚ ਕਰੋ ਉਹਦੇ ਬਾਰੇ ਹੋਰ ਪੜੋ ਉਹਦੇ ਬਾਰੇ ਚ ਹੋਰ ਪੜਤਾਲੋ ਤੁਸੀਂ ਸਵਾਲ ਕਰ ਸਕਦੇ ਹੋ ਸੰਬੰਧਿਤ ਲੋਕਾਂ ਨੂੰ ਬਹੁਤ ਸਾਰੇ ਸਾਡੇ ਬੁੱਧੀਜੀਵੀ ਬੈਠੇ ਆ ਜਿਹੜੇ ਉਹ ਖੀਵੇ ਮਾਈ ਦੇ ਕਹਿਣਗੋ ਕਿ ਉਹਨਾਂ ਦੇ ਵਿਚਾਰ ਡੁੱਲ ਡੁੱਲ ਪਈ ਜਾਂਦੇ ਹੁੰਦੇ ਆ ਤੇ ਉਹ ਤਾਂ ਉਡੀਕਦੇ ਆ ਵੀ ਸਾਨੂੰ ਕੋਈ ਪੁੱਛੇ ਸਹੀ ਤੁਸੀਂ ਸਾਨੂੰ ਕਈ ਵਾਰੀ ਵਹਿਮ ਹੁੰਦਾ ਵੀ ਅਸੀਂ ਜੇ ਕਿਸੇ ਪ੍ਰੋਫੈਸਰ ਨੂੰ ਰਿੰਗ ਕਰਾਂਗੇ ਜਾਂ ਅਸੀਂ ਕਿਸੇ ਬੁੱਧੀਜੀਵੀ ਨੂੰ ਰਿੰਗ ਰੈਂਖਣੀ ਉਹ ਜਵਾਬ ਦੇਊ ਕਿ ਨਾ ਦੇਊ ਦੱਸੂ ਕਿ ਨਾ ਮੈਂ ਗਰੰਟੀ ਕਰਦਾ ਉਹਨਾਂ ਨੂੰ ਤਾਂ ਚਾਅ ਚੜ ਜਾਂਦਾ ਜੇ ਕੋਈ ਪੁੱਛੇ ਤਾਂ ਸਹੀ ਜਿਹਦੇ ਕੋਲੇ ਕੋਈ ਚੀਜ਼ ਪਈ ਆ ਉਹ ਨਾ ਵਰਤੋਂਗੇ ਤਾਂ ਉਹਨੂੰ ਅੰਦਰੋਂ ਉਹ ਵਾਟ ਮਾਰੀ ਜਾਂਦੀ ਤਾਂ ਉਹਨੂੰ ਵੀ ਦੱਸਣ ਵਾਸਤੇ ਉਹਨੂੰ ਵੀ ਥਾਂ ਟਾਈਮ ਚਾਹੀਦਾ ਸੋ ਇਸ ਕਰਕੇ ਜਦੋਂ ਮਰਜ਼ੀ ਹੋਵੇ ਇਹੋ ਜਿਹੀ ਚੀਜ਼ ਦੀ ਜਾਣਕਾਰੀ ਲਿਆ ਕਰੋ ਲਾਜ਼ਮੀ ਜਿਹੜੀ ਬੁਰਾਈ ਨੂੰ ਰੋਕ ਦਈਏ ਤੇ ਅਛਾਈ ਨੂੰ ਫੈਲਾਈਏ ਇਹੀ ਇੱਕ ਤਰੀਕਾ
ਜੀ ਮਿੰਟੋ ਜੀ ਬਹੁਤ ਵਾਰੀ ਮੈਂ ਪਹਿਲਾਂ ਵੀ ਕਿਹਾ ਕਿ ਦੇਰ ਇਜ਼ ਲੋਟ ਆਫ ਹੈਲਪ ਅਵੇਲੇਬਲ ਇਨ ਦਾ ਵਰਲਡ ਬਹੁਤ ਸਾਰੀ ਮਦਦ ਕਰਨ ਨੂੰ ਲੋਕ ਬੈਠੇ ਨੇ ਆਲ ਯੂ ਹੈਵ ਟੂ ਡੂ ਇਜ਼ ਆਸਕ ਰਾਈਟ ਸਿਰਫ ਤੁਹਾਨੂੰ ਆਵਾਜ਼ ਮਾਰੋ ਦੇਰ ਇਜ਼ ਲੋਟ ਆਫ ਹੈਲਪ ਅਵੇਲੇਬਲ ਰਾਈਟ ਪਰ ਕਿਸੇ ਵੀ ਮੁੱਦੇ ਤੇ ਹੋਵੇ ਇੱਦਾਂ ਹੀ ਇਹ ਭਾਵਨਾ ਆਪਣੇ ਅੰਦਰ ਚ ਵੀ ਹੋਣੀ ਚਾਹੀਦੀ ਆ ਵੀ ਜੇ ਤੁਸੀਂ ਵੀ ਫਿਰ ਜੇ ਅਗਰ ਹੈਲਪ ਲੈਂਦੇ ਹੋ ਤਾਂ ਤੁਸੀਂ ਵੀ ਅਵੇਲੇਬਲ ਹੋਣੇ ਚਾਹੀਦੇ ਆ ਜੇ ਕਿਸੇ ਨੂੰ ਲੋੜ ਹੈ ਤਾਂ ਤੁਸੀਂ ਵੀ ਖੜਨੇ ਚਾਹੀਦੇ ਆ ਉੱਤੇ ਹਨਾ
ਬਿਲਕੁਲ ਬਿਲਕੁਲ
ਸੋ ਇੱਦਾਂ ਹੀ ਸਮਾਜ ਜਿਹੜਾ ਆ ਤਰੱਕੀ ਕਰਦਾ ਆ ਚਲੋ ਆਪਾਂ ਗਾਂਧੀ ਦਾ ਮਸਲੇ ਹੋਰ ਵੀ ਕਰਨੇ ਆ ਡਿਸਕਸ ਤੇ ਜਸਵੰਤ ਸਿੰਘ ਬਰਾੜ ਸਾਡੇ ਨਾਲ ਜੁੜੇ ਨੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਨਿਊਜ਼ੀਲੈਂਡ ਤੋਂ ਤੇ ਪ੍ਰੋਗਰਾਮ ਵਧੀਆ ਚੱਲਦਾ ਜੀ ਤੇ ਜਦੋਂ ਵੀ ਟਾਈਮ ਲੱਗਦਾ ਆਪਾਂ ਸੁਣਦੇ ਆ ਤੇ ਛੁੱਟੀ ਸੀ ਤਾਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਜੀ ਗੁੱਡ ਪ੍ਰੋਗਰਾਮ ਕੀਪ ਇਟ ਅਪ ਸੋ ਤੁਸੀਂ ਵੀ ਐਤਵਾਰ ਦਾ ਆਨੰਦ ਮਾਣ ਰਹੇ ਹੋ ਨਿਊਜ਼ੀਲੈਂਡ ਦੇ ਵਿਚ ਉਮੀਦ ਰੱਖਦੇ ਆ ਕਿ ਸਾਰੇ ਤੁਸੀਂ ਤੰਦਰੁਸਤ ਹੋਵੋਗੇ ਨਿਊਜ਼ੀਲੈਂਡ ਵਾਲੇ ਤੇ ਬਾਕੀ ਜਸ ਘੁੰਮਣ ਸਾਡੇ ਨਾਲ ਜੁੜੇ ਨੇ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਆਈ ਥਿੰਕ ਰਿਲੀਜਨ ਸ਼ੁੱਡ ਬੀ ਅਪਡੇਟਿਡ 1000 ਈਅਰਸ ਅਗੋ ਸੈਡ ਪ੍ਰਿੰਸੀਪਲ ਹਾਓ ਕੈਨ ਵੀ ਅਡਾਪਟ ਦਿਸ ਟਾਈਮ ਟਾਈਮ ਚੇਂਜ। ਮੈਂ ਇੱਥੇ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਜਿਹੜੀ ਆਪਣੀ ਗੱਲਬਾਤ ਚੱਲਦੀ ਆ। ਕਿਸੇ ਵੀ ਧਰਮ ਦੇ ਮਤਲਬ ਦੋ ਸੈਕਸ਼ਨ ਹੁੰਦੇ ਨੇ, ਇੱਕ ਤਾਂ ਜੀਵਨ ਵਾਲਾ ਜਿਹੜਾ ਬਾਹਰ ਅਸੀਂ ਜੀਣਾ ਕਿ ਆਪਣੇ ਗੁਆਂਢੀ ਨੂੰ ਕਿੱਦਾਂ ਮਿਲਣਾ ਆ, ਲਵ ਦਾਈ ਨੇਬਰ, ਜੇ ਹੁਣ ਬਾਈਬਲ ਕਹਿੰਦੀ ਆ ਲਵ ਦਾਈ ਨੇਬਰ, ਪੇ ਆਪਣੇ ਗੁਆਂਢੀ ਨੂੰ ਤੁਸੀਂ ਪਿਆਰ ਕਰੋ, ਰਾਈਟ। ਉਹ ਹੈਗਾ ਬਾਹਰੀ, ਉਹਦਾ ਰੂਹਾਨੀਅਤ ਨਾਲ ਬਹੁਤਾ ਲੈਣ ਦੇਣ ਨਹੀਂ ਹੈਗਾ, ਠੀਕ ਹੈ। ਉਹ ਇੱਕ ਕੌਂਸਟੀਟਿਊਸ਼ਨ ਹੈ, ਇਹ ਤਾਂ ਹੁਣ ਗਵਰਨਮੈਂਟ ਵੀ ਕਹਿੰਦੀ ਆ, ਸਾਡੇ ਕੌਂਸਟੀਟਿਊਸ਼ਨ ਵੀ ਕਹਿੰਦਾ ਹਨਾ ਕਿ ਤੁਸੀਂ ਤੰਗ ਨਹੀਂ ਕਰ ਸਕਦੇ ਗੁਆਂਢੀ, ਤੁਹਾਨੂੰ ਸਜ਼ਾ ਹੋਊਗੀ। ਸੋ ਉਸ ਆਸਟ੍ਰੇਲੀਆ ਦੇ ਅੱਜ ਦੇ ਕੌਂਸਟੀਟਿਊਸ਼ਨ ਦਾ, ਸਰਕਾਰ ਦੇ ਕੌਂਸਟੀਟਿਊਸ਼ਨ ਦਾ ਤੇ ਬਾਈਬਲ ਦੇ ਤੱਕ ਬਹੁਤਾ ਕੋਈ ਫਰਕ ਨਹੀਂ ਹੈਗਾ। ਉਹ ਤਾਂ ਲੋਕਾਂ ਨੂੰ ਰਹਿਣ ਦੀ ਜਾਂਚ ਹੈ ਵੀ ਤੁਸੀਂ ਰਹਿਣਾ ਕਿੱਦਾਂ ਆਪਸ ਚ, ਠੀਕ ਹੈ। ਜਦੋਂ ਤੁਸੀਂ ਵਧੀਆ ਰਹਿਣ ਲੱਗ ਪਏ, ਮੈਨੂੰ ਲੱਗਦਾ ਜੇ ਤੁਸੀਂ ਟੈਕਸ ਵੀ ਦੇਣ ਲੱਗ ਪਓ, ਐਨ ਵਧੀਆ ਕੰਮ ਕਰੋ, ਸਾਰਾ ਕੁਛ ਤੁਹਾਡਾ ਇੱਕ ਬੇਸ ਬਣ ਗਿਆ ਨਾ ਵਧੀਆ, ਜਿਹੜਾ ਬਾਕੀ ਆ ਧਰਮ ਉਹ ਤੋਂ ਉੱਪਰ ਸ਼ੁਰੂ ਹੁੰਦਾ ਫਿਰ ਬਾਅਦ ਚੋਂ। ਜਿਹੜੀ ਰੂਹਾਨੀਅਤ ਹੈ ਨਾ ਉਹ ਤੋਂ ਉੱਪਰ ਸ਼ੁਰੂ ਹੁੰਦੀ ਹੈ। ਹਰ ਧਰਮ ਦੇ ਦੋ ਪਹਿਲੂ ਹੁੰਦੇ ਨੇ, ਇੱਕ ਤਾਂ ਬਾਹਰ ਵਾਲਾ ਕਿੱਦਾਂ ਰਹਿਣਾ ਤੁਸੀਂ, ਕਿੰਨੇ ਵਜੇ ਉੱਠਣਾ, ਕਿੰਨੇ ਵਜੇ ਮਤਲਬ ਨਹਾਉਣਾ ਜਾਂ ਨਹੀਂ ਨਹਾਉਣਾ, ਜੋ ਵੀ ਕਰਨਾ, ਕਿੱਦਾਂ ਦੀ ਦਿੱਖ ਕਰਨੀ, ਕਿੱਦਾਂ ਦੇ ਕੱਪੜੇ ਪਹਿਨਣੇ ਆ, ਹਨਾ। ਇਹ ਮਤਲਬ ਆਸਾ ਦੀ ਵਾਰ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੋਇਆ, ਵੱਖਰੇ ਵੱਖਰੇ ਯੁੱਗਾਂ ਦੇ ਵੱਖਰੇ ਵੱਖਰੇ ਤਰੀਕੇ ਰਹਿਣ ਦੇ, ਹਨਾ। ਤੇ ਕਲਮੇ ਬੇਦ ਧਾਰਬਣ ਹੁਆ ਜਾਂ ਜੁਜਮੇ ਜੋਲ ਚਰੀ ਸ਼ੰਦਰਾਵਲ, ਹਨਾ, ਤੇ ਉਹ ਸਾਰਾ ਕੁਛ ਉਹਦੇ ਵਿੱਚ ਆਲਰੇਡੀ ਹੈਗਾ ਆ ਵੀ ਕਿੱਦਾਂ ਤੁਸੀਂ ਰਹਿਣਾ ਆ। ਹੁਣ ਗੱਲ ਇਹ ਆ ਵੀ ਇਹ ਸਾਰਾ ਕੁਛ ਕਰਕੇ ਫੇਰ ਤੁਹਾਡੇ ਅੰਦਰ ਤੁਸੀਂ ਪਰਮਾਤਮਾ ਨੂੰ ਤੱਕ ਕਿੱਦਾਂ ਪਹੁੰਚਣਾ ਹੈ, ਉਹ ਵੱਖਰੀ ਗੱਲ ਹੈ। ਦੈਟਸ ਵੇਅਰ ਮਤਲਬ ਜਿਹੜੇ ਗੁਰੂ ਗ੍ਰੰਥ ਸਾਹਿਬ ਸਿਰਫ ਇਸ ਚੀਜ਼ ਦੀ ਪ੍ਰੋੜਤਾ, ਉਹਦੇ ਵਿੱਚ ਕੁਛ ਨਹੀਂ ਲਿਖਿਆ ਵੀ ਤੁਸੀਂ ਕਿੱਦਾਂ ਦੇ ਕੱਪੜੇ ਪਾਣੇ ਆ, ਕਿੱਧਰ ਨੂੰ ਮੂੰਹ ਕਰਨਾ, ਕਿੱਧਰ ਨੂੰ ਤੁਸੀਂ ਉੱਠਣਾ, ਕਦੋਂ ਸੌਣਾ, ਕਦੋਂ ਜਾਗਣਾ, ਕੁਛ ਨਹੀਂ ਲਿਖਿਆ ਹੋਇਆ, ਰਾਈਟ। ਉਹਦੇ ਵਿੱਚ ਸਿਰਫ ਤੇ ਸਿਰਫ ਮਤਲਬ ਸ਼ਬਦ ਤੇ ਨਾਮ ਦਾ ਜਿਹੜਾ ਸਿਮਰਨ ਹੈ, ਤੁਸੀਂ ਕਿੱਦਾਂ ਜੁੜਨਾ ਆ, ਕਿਹੋ ਜਿਹੀ ਤੁਹਾਡੀ ਮਨ ਦੀ ਅਵਸਥਾ ਹੋਣੀ ਚਾਹੀਦੀ ਆ, ਸਿਰਫ ਮਨ ਨੂੰ ਮੂਲ ਤੱਕ ਪਹੁੰਚਾਉਣ ਦਾ ਉਹਦੇ ਵਿੱਚ ਰਸਤਾ ਦਿਖਾਇਆ ਗਿਆ ਬਸ,
ਠੀਕ ਹੈ।
ਸੋ ਬਾਕੀ ਜਿਹੜੇ ਆ ਤੁਸੀਂ ਜਿਹਨੂੰ ਗੁਰੂ ਗ੍ਰੰਥ ਸਾਹਿਬ ਇਹ ਕਰ ਰਹੇ ਨੇ ਵੀ ਉਹ ਚਾਹੇ ਤੁਸੀਂ ਮੁਸਲਮਾਨ ਹੋ, ਹਿੰਦੂ ਹੋ, ਸਿੱਖ ਕੋਈ ਵੀ ਹੋ, ਕ੍ਰਿਸਚਨ ਹੋ, ਤੁਹਾਨੂੰ ਆਹ ਕੁਛ ਕਰਨਾ ਹੀ ਪੈਣਾ ਉਹ ਸਾਰਾ ਕੁਛ ਫਾਲੋ ਕਰਕੇ। ਸੋ ਇਹ ਜਿਹੜਾ ਅਪਡੇਟ ਕਰਨ ਦੀ ਬਹੁਤੀ ਖਾਸ ਲੋੜ ਨਹੀਂ ਹੈਗੀ, ਅਪਡੇਟ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ ਤਾਂ ਅਪਡੇਟ ਹੋ ਜਾਓਗੇ। ਚਲੋ ਐਨੀਵੇ, ਤੇ ਹੁਣ ਸਾਡੇ ਨਾਲ ਮੈਸੇਜ ਇੱਕ ਹੋਰ ਵੀ ਆਇਆ ਜੀ, ਅਮਰਪ੍ਰੀਤ ਪੰਧੇਰ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਨੇ ਗੁੱਡ ਜੋਬ, ਪਲੀਜ਼ ਡਿਸਕਸ ਦੈਟ ਕੰਟਰੋਵਰਸੀ ਹੈਪਨ ਇਨ ਇਟਲੀ ਇਨ ਪੰਥਪ੍ਰੀਤ ਵਿਦ ਟਕਸਾਲੀ। ਉਹ ਤਾਂ ਜੀ ਜੋ ਉਹਨਾਂ ਨੇ ਕਰਨਾ ਆ ਉਹ ਤਾਂ ਕਰੀ ਜਾਂਦੇ ਆ, ਠੀਕ ਹੈ। ਉਹ ਤਾਂ ਨਾਮ ਸਿਮਰਨ ਦੀ ਮਿਸ ਯੂਜ ਕਰ ਰਹੇ ਆ, ਸਿੱਧੀ ਜੀ ਗੱਲ ਹੈ, ਚਾਹੇ ਕੋਈ ਟਕਸਾਲ ਦਾ ਸੁਣਦਾ ਚਾਹੇ ਨਹੀਂ ਸੁਣਦਾ, ਇਹ ਬੜਾ ਹੀ ਗਲਤ ਮਤਲਬ ਹੈਗਾ। ਤੇ ਹੌਲੀ ਹੌਲੀ ਮੈਨੂੰ ਲੱਗਦਾ ਕਿ ਗੁਰੂ ਘਰਾਂ ਦੇ ਵਿਚੋਂ ਇਹ ਲੋਕਾਂ ਨੇ ਹਟਾ ਹੀ ਦੇਣਾ ਇਹ ਕੰਮ ਕਰਨ ਨੂੰ, ਕਿ ਤੁਹਾਡਾ ਕੀ ਖਿਆਲ ਹੈ?
ਸਾਨੂੰ ਥੋੜਾ ਜਿਹਾ ਜਿਹੜੀ ਚੀਜ਼ ਤੋਂ ਰੋਕਿਆ ਜਾਂਦਾ ਉਸ ਪਾਸੇ ਜਾ ਕੇ ਜਾਂਦੇ ਹਾਂ, ਸੋ ਇਹ ਕਿਤੇ ਨਾ ਕਿਤੇ ਬਹੁਤ ਭਾਰੂ ਹੁੰਦੀ ਜਾ ਰਹੀ ਹੈ। ਸਾਨੂੰ ਜੀਓ ਔਰ ਜੀਨਰ ਉਹਦੀ ਪਾਲਿਸੀ ਉੱਤੇ ਕੰਮ ਕਰਨਾ ਚਾਹੀਦਾ। ਪੰਥਪ੍ਰੀਤ ਸਿੰਘ ਨੂੰ ਕਿਤੇ ਤੁਸੀਂ ਰੱਬ ਬਣਾ ਦਿੰਦੇ ਆ, ਕਿਤੇ ਪੰਥਪ੍ਰੀਤ ਸਿੰਘ ਨੂੰ ਅਸੀਂ ਭੁੰਜੇ ਲਾ ਦਿੰਦੇ ਆ, ਕਿਉਂ ਨਾ ਜੇ ਉਹਦੇ ਚੰਗੇ ਕਾਰਜਾਂ ਨੂੰ ਤੁਸੀਂ ਗ੍ਰਹਿਣ ਕਰਕੇ, ਜੇ ਤੁਹਾਨੂੰ ਉਹਦਾ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਉਹਨੂੰ ਇਗਨੋਰ ਕਰਦੇ। ਇੰਨੀ ਕੀ ਹੈ ਇੱਥੇ
ਮਿੰਟੂ ਜੀ, ਤੁਹਾਡੀ ਆਵਾਜ਼ ਥੋੜੀ ਜਿਹੀ ਪਿੱਛੇ ਚਲ ਗਈ, ਥੋੜਾ ਲਾਗੇ ਆਓ
ਜੀ ਜੀ। ਸੋ ਕਈ ਵਾਰ ਕੀ ਹੁੰਦਾ ਨਾ, ਇਹ ਗੱਲਾਂ ਹੁੰਦੀਆਂ ਨਾ ਇਹਨੂੰ, ਜੋ ਸਾਡੇ ਲੋਕ ਹੁਣ ਉਹੀ ਧਰਮ ਤੇ ਸਮਾਜ ਦਾ ਤੁਸੀਂ ਗੱਲ ਛੇੜ ਕੇ ਹਟੇ ਹੋ, ਉਹਨਾਂ ਨੂੰ ਵਿੱਚ ਇੱਕ ਦੂਜੇ ਚ ਮਿਕਸ ਅਪ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਉਹ ਕੋਸ਼ਿਸ਼ ਕਰਨ ਦੇ ਦੌਰਾਨ ਫਿਰ ਕੱਟੜਤਾ ਵੀ ਅਪਣਾਈ ਜਾਂਦੀ ਆ। ਇਹ ਕੱਟੜਤਾ ਕਿਸੇ ਵੀ ਚੀਜ਼ ਲਈ ਮਾੜੀ ਆ। ਸੋ ਅਸੀਂ ਤਾਂ ਬੇਨਤੀ ਕਰਾਂਗੇ, ਚਰਚਾ ਵੀ ਕਰਦੇ ਰਹੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਸੀਆ ਸੁੰਨੀ ਨਾ ਬਣ ਜਾਣ, ਸਿੱਖ ਕੌਮ ਦੇ ਵਿੱਚ ਵੀ ਟਕਸਾਲੀ ਮਸ਼ੀਨਰੀਆਂ ਦਾ ਜਿਹੜਾ ਯੁੱਗ ਆ ਉਹ ਭੈੜੀ ਗੱਲ ਬਣਦਾ ਆ ਰਿਹਾ। ਇਹ ਇੱਕ ਬੁਰਾਈ ਆ, ਚਾਹੇ ਉਹ ਟਕਸਾਲੀ ਸੁਣਦੇ ਆ ਚਾਹੇ ਮਸ਼ੀਨਰੀ ਸੁਣਦੇ ਆ, ਉਹ ਨਾ ਆਪਦੇ ਹੋਮਿਓ ਜਿਹੜਾ ਦੀਰਘ ਰੋਗ ਜਿਹਨੂੰ ਕਹਿੰਦੇ ਆ ਉਹਦੇ ਤੋਂ ਬਾਹਰ ਆਉਣ, ਤੇ ਰਲ ਮਿਲ ਕੇ ਜੇ ਕੋਈ ਗੱਲ ਦੇ ਉੱਤੇ ਆਉਂਦਾ ਤਾਂ ਰਲ ਮਿਲ ਕੇ ਉਹਨੂੰ ਦੂਰ ਕੀਤੀ ਜਾ ਸਕਦੀ ਆ, ਨਾ ਕਿ ਹਰ ਥਾਂ ਦੇ ਉੱਤੇ ਇੱਕ ਦੂਜੇ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਹੁਣ ਦੇਖਣ ਚ ਇਹੀ ਆਉਂਦਾ ਜੀ ਵੀ ਜੇ ਕਿਤੇ ਮਸ਼ੀਨਰੀ ਕਿਸੇ ਦੇ ਆੜੇ ਆ ਜਾਂਦਾ ਤਾਂ ਟਕਸਾਲੀ ਉਹਦੀ ਬੇਇੱਜ਼ਤੀ ਕਰਨ ਚ ਕਸਰ ਨਹੀਂ ਛੱਡਦੇ, ਜੇ ਟਕਸਾਲੀ ਕਿਸੇ ਦੇ ਆੜੇ ਆ ਜਾਂਦਾ ਤਾਂ ਮਸ਼ੀਨਰੀ ਉਹਦੇ ਤੇ ਫਿਰ ਤਵਾ ਲਾਉਣੋਂ ਨਹੀਂ ਹਟਦੀ।
ਇੱਥੇ ਤਾਂ ਫਿਰ ਆਸਾ ਦੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਦੀ ਬਹੁਤ ਵਧੀਆ ਹੀ ਤੁਕ ਢੁਕਦੀ ਆ ਕਿ ਦੋਵੇਂ ਕੂੜੀਆਰ ਥਾਏ ਨਾ ਪਾਏ ਥਕਾਈ ਪਾਏ, ਦੋਨੇ ਵੇਲ ਕੂੜੀਏ ਕੂੜ ਦੇ ਵਿੱਚ ਹੀ ਵਰਤੇ ਹੋਏ ਨੇ ਫਿਰ
ਜੀ ਜੀ
ਕੂੜੇ ਵਰਤ ਰਿਹਾ ਫਿਰ ਜੇ ਜੇ ਜੇ
ਜਿਹੜਾ ਬੰਦਾ ਸਿੱਖੀ ਦੇ ਸਿਧਾਂਤ ਸਮਝ ਗਿਆ ਨਾ, ਜਿਹੜਾ ਬੰਦਾ ਸਿੱਖੀ ਦੇ ਸਿਧਾਂਤ ਸਮਝ ਗਿਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਵਿਚਾਰ ਲਿਆ, ਉਹਦੇ ਕੋਲ ਤਾਂ ਸਵਾਲ ਹੀ ਹੈ ਨੀ, ਉਹਦੇ ਕੋਲ ਤਾਂ ਇਹ ਚੀਜ਼ਾਂ ਹੀ ਖਤਮ ਹੋ ਜਾਂਦੀਆਂ ਵੀ ਕੌਣ ਕੀ ਕਹਿੰਦਾ ਕਿਵੇਂ ਕਹਿੰਦਾ ਉਹ ਤਾਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਤੇ ਪਰੇ ਹੋ ਜਾਂਦਾ। ਇਹ ਉਹੀ ਲੋਕ ਆ ਜਿਹੜੇ ਰੌਲਾ ਪਾਉਂਦੇ ਆ ਜਿਨ੍ਹਾਂ ਨੇ ਕੂੜਾ ਤੁਆੜਾ ਪੜਿਆ ਨੀ, ਦੇਖਾ ਦੇਖੀ ਸੁਣਾ ਸੁਣਾਈ ਇੱਕ ਸਿੱਖੀ ਗ੍ਰਹਿਣ ਕੀਤੀ ਹੈ ਉਹ ਲੋਕ ਆ ਜੀ।
ਨਾਲੇ ਮੈਂ ਇੱਥੇ ਇੱਕ ਗੱਲ ਦੱਸਦਾ ਜੀ, ਜਿਹੜੀ ਜਿਹੜਾ ਧਰਮ ਹੈ ਅਕਾਲ ਪੁਰਖ ਦਾ ਸੱਚਾ ਧਰਮ ਹੈ ਉਹ ਝੁੰਡਾਂ ਚ ਨਹੀਂ ਹੁੰਦਾ ਕਦੇ ਵੀ
ਜੀ ਜੀ,
ਉਹਦੇ ਝੁੰਡ ਨਹੀਂ ਬਣਾਏ ਜਾਂਦੇ ਜਾਂ ਜਥੇਬੰਦੀਆਂ ਚ ਨਹੀਂ ਹੁੰਦਾ ਉਹ। ਉਹ ਧਰਮ ਜਿਹੜਾ ਹੈ ਉਹ ਪਰਸਨਲ ਹੁੰਦਾ ਹਮੇਸ਼ਾ ਹੀ। ਗੁਰੂ ਸਾਹਿਬ ਵੀ ਕਹਿੰਦੇ ਉਹ ਉਹ ਇੱਕ ਸਿੱਖ ਦਾ ਤੇ ਗੁਰੂ ਦਾ ਪਰਸਨਲ ਰਿਲੇਸ਼ਨਸ਼ਿਪ ਹੀ ਹੁੰਦਾ ਆ, ਹੋਰ ਕੁਛ ਨਹੀਂ ਹੁੰਦਾ ਉਹ ਅਸਲੀ ਧਰਮ ਜਿਹੜਾ ਹੈ। ਸੋ ਇਸ ਕਰਕੇ ਮਤਲਬ ਜੇ ਆਪਾਂ ਇਹ ਜਿਹੜੀਆਂ ਜਥੇਬੰਦੀਆਂ ਠੀਕ ਹੈ, ਜਿਹੜੀਆਂ ਸਮਾਜਿਕ ਕੰਮ ਕਰਦੀਆਂ ਠੀਕ ਹੈ, ਦੈਟਸ ਫਾਈਨ। ਪਰ ਜਦੋਂ ਮਤਲਬ ਇਹੋ ਜਿਹੀਆਂ ਹਰਕਤਾਂ ਚਾਹੇ ਜਿਹੜੇ ਮਰਜ਼ੀ ਕਰਦੇ ਹੋਣ, ਮਿਸ਼ਨਰੀ ਕਰਦੇ ਹੋਣ ਜਾਂ ਟਕਸਾਲੀ ਕਰਦੇ ਹੋਣ, ਖਿੱਚ ਤੂ ਗੁਰਦੁਆਰੇ ਦੇ ਵਿੱਚ ਲੜਾਈਆਂ ਘੜਾਈਆਂ, ਦੈਟਸ ਨਾਟ ਐਕਸੈਪਟੇਬਲ ਐਟ ਆਲ। ਸੰਗਤ ਨੂੰ ਤੰਗ ਕਰਨਾ ਉਹ ਵੀ ਫਿਰ ਮਤਲਬ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ ਨਾਮ ਜਾਪ ਕਰਕੇ ਮਤਲਬ ਕਿਸੇ ਨੂੰ ਚੁੱਪ ਕਰਾਉਣ ਦੇ ਲਈ ਉਹ ਉਸ ਚੀਜ਼ ਦੀ ਦੁਰਵਰਤੋਂ ਕਰਨੀ ਸਿਮਰਨ ਦੀ, ਗਲਤ ਗੱਲ ਹੈ, ਟੋਟਲੀ ਗਲਤ ਗੱਲ ਹੈ। ਤੇ ਸਮਾਂ ਕਿ ਕਮੇਟੀ ਨਾਲ ਗੱਲਬਾਤ ਕਰਨੀ ਚਾਹੀਦੀ ਆ, ਕਿਉਂਕਿ ਜਦੋਂ ਸੰਗਤ ਨੇ ਟਾਈਮ ਦਿੱਤਾ, ਕਮੇਟੀ ਚੁਣੀ ਹੋਈ ਸੰਗਤ ਦੀ ਉਹਨਾਂ ਨੇ ਟਾਈਮ ਦੇ ਦਿੱਤਾ ਆ, ਫਿਰ ਤੁਸੀਂ ਇਹਦਾ ਮਤਲਬ ਸੰਗਤ ਦੇ ਉਲਟ ਜਾ ਰਹੇ ਹੋ, ਇਹਦਾ ਮਤਲਬ ਸੰਗਤ ਦੀ ਤੁਹੀਨ ਕਰ ਰਹੇ ਹੋ। ਸੰਗਤ ਦੀ ਤੁਹੀਨ ਕਰ ਰਹੇ ਹੋ ਤੁਸੀਂ, ਗੁਰੂ ਗ੍ਰੰਥ ਸਾਹਿਬ ਦੀ ਤੁਹੀਨ ਕਰ ਰਹੇ ਹੋ, ਰਾਈਟ? ਤੁਸੀਂ ਕਮੇਟੀ ਨਾਲ ਗੱਲ ਕਰੋ, ਸੰਗਤ ਨਾਲ ਗੱਲ ਕਰੋ। ਸੰਗਤ ਅਗਰ ਚਾਹੁੰਦੀ ਆ ਮੈਜੋਰਟੀ ਵੀ ਹਾਂ ਅਸੀਂ ਸੁਣਨਾ ਇਹਨੂੰ, ਫਿਰ ਤੁਸੀਂ ਕੌਣ ਹੁੰਦੇ ਆ, ਮੈਂ ਕੌਣ ਹੁੰਦਾ ਆ ਰੋਕਣ ਵਾਸਤੇ, ਸੰਗਤ ਦੇ ਉਲਟ ਜਾਣ ਵਾਸਤੇ? ਸੰਗਤ ਦੇ ਉਲਟ ਤਾਂ ਗੁਰੂ ਸਾਹਿਬ ਆਪ ਨਹੀਂ ਗਏ, ਠੀਕ ਆ? ਸੋ ਇਸ ਕਰਕੇ ਇਹ ਫੰਡਾਮੈਂਟਲ ਸਿਧਾਂਤ ਨੂੰ ਧੱਜੀਆਂ ਅੜਾਉਂਦੇ ਆ ਜਿਹੜੇ ਬੰਦੇ, ਉਹ ਨਿੰਦਣ ਦੇ ਯੋਗ ਆ, ਅਸੀਂ ਨਿੰਦਦੇ ਆ ਸ਼ਰੇਆਮ, ਮੈਂ ਕਹਿੰਦਾ ਵੀ ਇਹ ਗਲਤ ਗੱਲ ਹੈ, ਠੀਕ ਆ ਜੀ? ਤੇ ਇੱਦਾਂ ਹੀ ਜਿਹੜੇ ਮਿਸ਼ਨਰੀ ਆ ਜਿਹੜੀ ਉਹ ਬੋਲੀ ਕਈ ਵਾਰੀ ਵਰਤਦੇ ਨੇ ਕਤੀੜ ਫਲਾਨਾ ਧਿਮਕੜਾ, ਉਹ ਵੀ ਬਿਲਕੁਲ ਗਲਤ ਹੈ, ਉਹ ਵੀ ਟੋਟਲੀ ਰੋਂਗ ਹੈ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸੱਦੀ ਹੈ ਹਨਾ, ਉਹਨੂੰ ਫਿੱਕੇ ਨੂੰ ਫਿੱਕਾ ਹੀ ਕਿਹਾ ਜਾਂਦਾ, ਤੇ ਯਕੀਨ ਨੂੰ ਫਿੱਕਾ ਮੂਰਖ ਆਖੀਏ ਉਹਨੂੰ ਤਾਂ ਬੰਦਾ ਦਾ ਇੱਕ ਪਾਸੇ ਉਹਨੂੰ ਤਾਂ ਮੂਰਖਾਂ ਦਾ ਦਰਜਾ ਦਿੱਤਾ ਹੋਇਆ ਰੱਬ ਨੇ ਹਨਾ, ਪਰਮਾਤਮਾ ਨੇ ਗੁਰੂ ਸਾਹਿਬ ਨੇ। ਚਲੋ ਐਨੀਵੇ, ਇੱਧਰ ਚੰਗਿਆਈਆਂ ਨੂੰ ਹੋਰ ਫੈਲਾਉਂਦੇ ਹੋਏ ਕਰਨਵੀਰ ਹੋਣਾ ਨੇ ਇੱਕ ਮੈਸੇਜ ਭੇਜਿਆ, ਕਹਿੰਦੇ ਵੀ ਇੱਕ ਨਾ ਨਵਾਂ ਹੈਦਰਾਬਾਦ ਦੇ ਵਿਚ ਸਟੋਰ ਖੁਲਿਆ, ਗੁੱਡਵਿਲ ਸਟੋਰ, ਤੇ ਉਹ ਕਹਿੰਦੇ ਨੇ ਕਿ ਉੱਥੇ ਗਰੀਬਾਂ ਨੂੰ ਫ੍ਰੀ ਸ਼ਾਪਿੰਗ ਕਰਨ ਦੀ ਇਜਾਜ਼ਤ ਦਿੱਤੀ ਗਈ ਆ।
ਜੀ ਜੀ ਜੀ,
ਤੇ ਇਹ ਵੀ ਬੜੀ ਵਧੀਆ ਗੱਲ ਹੈ। ਤੇ ਕਹਿੰਦੇ ਨੇ ਕਿ ਇੱਕ ਮਾਲ ਦੇ ਵਿਚ ਇੱਕ ਮਤਲਬ ਹੈਦਰਾਬਾਦ ਦੇ ਵਿਚ ਇੱਕ ਸ਼ਾਪ ਖੁੱਲੀ ਹੈ, ਲਗਜ਼ਰੀ ਸ਼ਾਪ, ਤੇ ਇਹ ਜਿਹੜਾ ਸੈਟਅਪ ਜਿਹੜੇ ਗਰਾਜ ਦੇ ਵਿਚ ਹੈ, ਸੋਰੀ ਮਾਲ ਖੁੱਲਦੇ ਨੇ ਪਰ ਇਹ ਜਿਹੜੀ ਸ਼ਾਪ ਖੁੱਲੀ ਹੈ ਅਯੋਧਿਆ ਨਗਰ ਏਰੀਆ ਦੇ ਵਿਚ, ਤੇ ਉੱਥੇ ਕਹਿੰਦੇ ਗਰੀਬ ਬੰਦੇ ਇਸ ਗੁੱਡਵਿਲ ਸਟੋਰ ਦੇ ਵਿਚ ਆ ਸਕਦੇ ਨੇ, ਤੇ ਉਹ ਕਹਿੰਦੇ ਆ ਕੇ ਜਿਹੜਾ ਮਰਜ਼ੀ ਸਮਾਨ ਲੈ ਸਕਦੇ ਨੇ ਫ੍ਰੀ, ਉਹਦੇ ਵਿਚ ਕੱਪੜੇ ਵੀ ਆ, ਸਟੇਸ਼ਨਰੀ ਵੀ ਆ, ਜੁੱਤੀਆਂ ਵੀ ਨੇ, ਤੇ ਭਾਂਡੇ ਵੀ।
ਸਿੱਧੂ ਸਾਹਿਬ ਉਹੀ ਜਿਹੜੀ ਆਪਣੀ ਇੱਥੇ ਸੋਲਵੇਸ਼ਨ ਆਰਮੀ ਵਾਲਾ,
ਸੋਲਵੇਸ਼ਨ ਆਰਮੀ
ਸੋਲਵੇਸ਼ਨ ਵਾਲਾ ਉਹੀ ਹੈ ਜੀ ਇਹ।
ਹਾਂਜੀ,
ਤੇ ਉਸ ਕਨਸੈਪਟ ਦੇ ਤਹਿਤ ਤੁਸੀਂ ਜਿਹੜਾ ਵੀ ਆਪਣਾ ਕੋਈ ਵੀ ਪੁਰਾਣਾ ਸਮਾਨ ਉਹਨਾਂ ਨੂੰ ਦੇ ਸਕਦੇ ਹੋ, ਤੇ ਉਥੋਂ ਉਹ ਸਮਾਨ ਆ ਜਿਹੜਾ ਉਹ ਗਰੀਬਾਂ ਲਈ ਵੰਡ ਸਕਦੇ ਆ। ਸੋ ਇਹ ਇੱਕ ਬਹੁਤ ਵਧੀਆ ਤਰੀਕਾ, ਮੈਂ ਤੁਹਾਨੂੰ ਦਿਖਾ ਦਿੰਦਾ, ਸਾਡੇ ਘਰਾਂ ਦੇ ਵਿਚ ਇੰਨਾ ਕੁ ਕੁਛ ਪਿਆ, ਮੰਨ ਲਓ ਵੀ ਜ਼ਰੂਰੀ ਨੀ ਹੈ ਕਿ ਅਸੀਂ ਇਕੱਲੇ ਗਰੀਬ, ਜਿਹੜੇ ਉਹ ਵੀ ਹੁੰਦੇ ਆ ਜਿਹੜੇ ਲੋੜਵੰਦ, ਜਿਨ੍ਹਾਂ ਨੂੰ ਕੱਪੜਾ ਲੀੜਾ ਤੇ ਮੁੱਢਲੀਆਂ ਤਿੰਨ ਚੀਜ਼ਾਂ ਨੀ ਹੈਗੀਆਂ ਜਿਨ੍ਹਾਂ ਕੋਲੇ, ਉਸ ਤੋਂ ਬਾਅਦ ਵੀ ਅਗਲਾ ਸਟੈਪ ਵੀ ਹੁੰਦਾ, ਜਿਹੜੇ ਕਈ ਚੀਜ਼ਾਂ ਤੁਹਾਡੇ ਘਰੇ ਫਾਲਤੂ ਹੁੰਦੀਆਂ ਜਿਨ੍ਹਾਂ ਦੀ ਲੋੜ ਹੀ ਨੀ ਹੈਗੀ ਤੁਹਾਨੂੰ, ਤੇ ਤੁਸੀਂ ਨਾਲੇ ਤਾਂ ਸਾਂਭ ਸੰਭਾਲ ਕਰਦੇ ਹੋ ਰੱਖ ਰਹੇ ਹੋ, ਜੇ ਕੋਈ ਇਹੋ ਜਿਹਾ ਪੁਆਇੰਟ ਹੋਵੇ ਤੇ ਉੱਥੇ ਦਿੱਤੀਆਂ ਜਾਣ, ਤੇ ਉੱਥੋਂ ਜਿਹੜਾ ਲੋੜਵੰਦ ਉਹਨੂੰ ਲੈ ਜੇ, ਤੇ ਉਹ ਲੋੜਵੰਦ ਨੂੰ ਉਹ ਮੰਨ ਲੈਂਦੇ, ਜਿਵੇਂ ਸੈਲਵੇਸ਼ਨ ਆਰਮੀ ਵਾਲੇ ਡਾਲਰ ਦੋ ਡਾਲਰ ਉਹਦਾ ਰੱਖ ਲੈਂਦੇ ਆ, ਜਿਹਦੇ ਨਾਲ ਕਿ ਉੱਥੇ ਸਾਂਭ ਸੰਭਾਲ ਦਾ ਖਰਚਾ ਨਿਕਲਦਾ, ਤਾਂ ਉਹ ਕੋਈ ਮਾੜਾ ਨੀ। ਜਿਵੇਂ ਹੁਣ ਮੈਂ ਦੇਖਿਆ ਮੇਰੇ ਕੋਲੇ ਐਡਾ ਵੱਡਾ ਇੱਕ ਡੱਬਾ ਭਰਿਆ ਪਿਆ ਕਾਰਟੂਨ, ਜਿਹਦੇ ਚ ਚਾਰਜਰ ਤੇ ਪਤਾ ਨੀ ਕਾਹਦੇ ਕਾਹਦੇ ਚਾਰਜਰ ਤੇ ਕੀ ਕੁਝ ਪਿਆ, ਇਲੈਕਟ੍ਰੋਨਿਕ ਕੰਪਿਊਟਰ ਦੀਆਂ ਬਹੁਤ ਸਾਰੀਆਂ ਚੀਜ਼ਾਂ, ਹੋ ਸਕਦਾ ਕਿਸੇ ਲਈ ਉਹ ਬਹੁਤ ਜ਼ਰੂਰੀ ਚੀਜ਼ ਹੋਵੇ ਤੇ ਉਹ ਮੇਰੇ ਲਈ ਉਹ ਕੁਛ ਵੀ ਚੀਜ਼ ਨਹੀਂ ਹੈ, ਤਾਂ ਉਹਨੂੰ ਘਰੇ ਰੱਖਣ ਨਾਲੋਂ ਸਾਂਭਣ ਨਾਲੋਂ ਤਾਂ ਬਿਹਤਰ ਹੈ ਜੇ ਪੁਆਇੰਟ ਤੇ ਦੇ ਕੇ ਇਹ ਗੱਲਾਂ ਕੀਤੀਆਂ ਜਾ ਸਕਦੀਆਂ। ਜਿਹੜੀ ਇਹ ਤਰਜ ਬਣਾਈ ਆ ਜਿਹੜਾ ਇਹ ਅੱਜ ਕਰਨਵੀਰ ਨੇ ਸਾਂਝੀ ਕੀਤੀ ਆ, ਇਹ ਚੀਜ਼ ਮੈਂ ਤਾਂ ਚਾਹੂੰਗਾ ਵੀ ਪਿੰਡ ਪਿੰਡ ਦੇ ਵਿੱਚ ਹੋਣੀ ਚਾਹੀਦੀ ਆ, ਹਰ ਪਿੰਡ ਦੇ ਵਿੱਚ ਜੇ ਇਹੋ ਜਿਹਾ ਇੱਕ ਪੁਆਇੰਟ ਬਣਾ ਦਿੱਤਾ ਜਾਵੇ ਵੀ ਭਾਈ ਲੋ ਫਾਲਤੂ ਦੀਆਂ ਜਿਹੜੀਆਂ ਚੀਜ਼ਾਂ ਉੱਥੇ ਇੱਕ ਥਾਂ ਤੇ ਦਿੱਤੀਆਂ ਜਾਣ, ਕੋਈ ਵੀ ਪਿੰਡ ਦੇ ਵਿੱਚ ਇਹੋ ਜਿਹਾ ਮਾਹੌਲ ਹੁੰਦਾ ਹੀ ਆ, ਕੋਈ ਚੌਂਕੀਦਾਰ ਹੁੰਦਾ, ਕੋਈ ਕਲੱਬ ਹੁੰਦਾ, ਕੋਈ ਸੰਸਥਾ ਹੁੰਦੀ ਆ, ਕੋਈ ਲਾਇਬ੍ਰੇਰੀ ਹੁੰਦੀ ਆ, ਉੱਥੇ ਇਹ ਉਕਸਾਇਆ ਜਾਵੇ ਲੋਕਾਂ ਨੂੰ ਵੀ ਭਾਈ ਤੁਹਾਡੇ ਕੋਲ ਕੋਈ ਫਾਲਤੂ ਕੱਪੜੇ ਆ, ਜੋੜ ਆ, ਲੀਡ ਆ, ਕੋਈ ਵੀ ਚੀਜ਼ ਆ, ਤੁਸੀਂ ਇੱਥੇ ਦੇ ਕੇ ਜਾਓ, ਤੇ ਉੱਥੋਂ ਲੋੜਵੰਦ ਨੂੰ ਉਹ ਦਿੱਤੀ ਜਾਵੇ, ਤੇ ਉਹ ਸਿਰਫ ਤੇ ਸਿਰਫ ਇਹੀ ਧਿਆਨ ਆ ਵੀ ਕੋਈ ਮਿਸ ਯੂਜ਼ ਨਾ ਉੱਥੋਂ ਕਰੇ, ਇੰਨੀ ਕਿ ਨਿਗਾਹ ਰੱਖਣ ਵਾਲੀ ਗੱਲ ਆ।
ਨਹੀਂ ਦੇਖੋ,
ਬਹੁਤ ਸੋਹਣਾ ਕਨਸੈਪਟ ਹੈ।
ਇੱਕ ਹੋਰ ਗੱਲ ਵੀ ਆ, ਹੁਣ ਦੇਖੋ ਘਰ ਦੇ ਵਿੱਚ ਖਾਸ ਕਰਕੇ ਜਿਹੜੇ ਰੱਜੇ ਪੁੱਜੇ ਘਰ ਨੇ, ਤੇ ਉਹ ਉਹਨਾਂ ਦੀਆਂ ਲੇਡੀਜ਼ ਨੂੰ ਬੜੀ ਠੀਕ ਹੈ ਨਾ, ਦਸ ਦਸ ਵੀਹ ਹਜ਼ਾਰ ਦੇ ਸੂਟ ਲੈ ਲੈਣੇ ਆ। ਲੈ ਮੈਂ ਤਾਂ ਜੀ ਫਿਰ ਘਰ ਵਾਲੇ ਨੂੰ ਤੰਗ ਕਰੀ ਜਾਣਾ, ਮੈਂ ਤਾਂ ਹੋਰ ਮੰਗਾਣੇ ਆ। ਆ ਵਿਆਹ ਆ ਗਿਆ, ਉਹ ਵਿਆਹ ਦੇ ਵਿਚ ਪੰਜ ਵਾਰੀ ਮੈਨੂੰ ਸੂਟ, ਪੰਜ ਫੰਕਸ਼ਨ ਹੈ, ਜਾਗੋ ਹੈ, ਗਿੱਧਾ ਆ, ਲੇਡੀ ਸੰਗੀਤ ਹੈ, ਮਾਈਆਂ ਆ, ਵਿਆਹ ਆ, ਹੈਨਾ, ਤੇ ਇਹ ਪੰਜ ਸੂਟ ਚਾਹੀਦੇ ਆ। ਤੇ ਉਹ ਪੁੱਛਦਾ ਵੀ ਤੂੰ ਪਿਛਲੀ ਵਾਰੀ ਤੈਨੂੰ ਲੈ ਕੇ ਦਿੱਤੇ ਸੀਗੇ ਪੰਜ ਸੱਤ ਸੂਟ, ਉਹ ਤਾਂ ਮੈਂ ਪਾ ਲਏ ਆ, ਹੈਨਾ। ਸੋ ਦੋਸਤੋ ਇੱਦਾਂ ਬਹੁਤ ਬੇਕਾਰ ਜਿਹੜੇ ਸੂਟ ਆਲਰੇਡੀ ਪਏ ਨੇ ਲੋਕਾਂ ਦੇ ਘਰਾਂ ਦੇ ਵਿਚ, ਤੇ ਮੈਨੂੰ ਲੱਗਦਾ ਹੈ ਕਿ ਲੇਡੀਜ਼ ਨੂੰ ਇਹ ਮੂਹਰੇ ਹੋਣਾ ਚਾਹੀਦਾ ਹੈ ਸਾਡੀ ਸੋਸਾਇਟੀ ਦੇ ਵਿਚ, ਵੀ ਜਿਹੜਾ ਸੂਟ ਇੱਕ ਵਾਰੀ ਪਾ ਲੈਂਦੀਆਂ ਆ ਉਹਨੂੰ ਕੋਈ ਇੱਦਾਂ ਲਈ ਥਾਂ ਬਣਾ ਲੈਣ ਪਿੰਡਾਂ ਦੇ ਵਿਚ, ਜਿੱਥੇ ਉਹ ਗਰੀਬਾਂ ਨੂੰ ਵੰਡੇ ਜਾ ਸਕਦੇ ਨੇ ਵੀਹ ਹਜ਼ਾਰ ਦੇ ਸੂਟ, ਹੈਨਾ। ਮੈਨੂੰ ਨੀ ਲੱਗਦਾ ਕੋਈ ਬੀਬੀ ਸਾਹਮਣੇ ਆਊਗੀ ਫੇਰ ਉਹ ਹਾਏ ਹਾਏ ਰੱਬਾ ਮੇਰਾ ਵੀਹ ਹਜ਼ਾਰ ਦਾ ਸੂਟ ਮੈਂ ਇੱਦਾਂ ਦੇ ਦਵਾਂ, ਇੱਕੋ ਵਾਰੀ ਪਾਇਆ ਹਜੇ, ਫੇਰ ਪਾਇਆ ਕਰਨਗੀਆਂ, ਫੇਰ ਪਾਇਆ ਕਰਨਗੀਆਂ।
ਉਹ ਪਏ ਸੂਟ ਚਾਹੇ ਉਹਨਾਂ ਨੂੰ ਉਹ ਘੁਣ ਲੱਗ ਜੇ, ਉਹ ਅੱਡ ਚੀਜ਼ ਆ, ਪਰ ਦੇਣਾ ਨੀ।
ਹਾਂ, ਉਹ ਮਤਲਬ ਘਰ ਵਾਲੇ ਨੂੰ ਇਹ ਸ਼ੋਅ ਕਰੀ ਜਾਣਾ ਵੀ ਮੈਂ ਤਾਂ ਪਾ ਲਿਆ ਇੱਕ ਵਾਰੀ, ਹੈਨਾ, ਮੈਂ ਨੀ ਪਾ ਸਕਦੀ ਮੁੜ ਕੇ। ਉਹ ਇਹੀ ਉਹ ਘਰ ਵਾਲਾ ਦੁਕਾਨ ਖੋਲ ਲਵੇ ਵੀ ਲੈ ਹੁਣ ਮੈਂ ਦੁਕਾਨ ਖੋਲਣ ਲੱਗਾ, ਵੀ ਇੱਕ ਵਾਰੀ ਫੇਰ ਸਾਰਿਆਂ ਬੇਨਤੀ ਕਰੇ ਗੁਰਦੁਆਰੇ ਖੜ ਖੜ ਕੇ, ਹੈਂ, ਲਓ ਜੀ ਜਿਹੜੇ ਐਤਕੀ ਸੂਟ ਪਾਏ ਆ ਇਹ ਹੁਣ ਭੈਣ ਜੀ ਦੇ ਦਿਓ ਸਾਨੂੰ, ਹੈਨਾ। ਫੇਰ ਦੇਖੋ ਕਿਹੜਾ ਦਿੰਦੇ, ਫੇਰ ਘਰ ਵਾਲੇ ਵੀ, ਘਰ ਵਾਲਿਆਂ ਨੂੰ ਵੀ ਇੱਦਾਂ ਹੋਊਗੀ ਵੀ ਜੇ ਉਹ ਕੋਈ ਮੰਗੂਗੀ ਨਾ ਵੀ ਮੈਨੂੰ ਸੂਟ ਚਾਹੀਦੇ ਆ, ਹੈਂ, ਲੈ ਤੈਨੂੰ ਸੂਟ ਕਾਹਦੇ ਚਾਹੀਦੇ ਆ, ਚੱਲ ਠੀਕ ਆ ਵੀ ਪੁਰਾਣੇ ਜਿਹੜੇ ਆ ਸਾਰੇ ਤੂੰ ਸ਼ੋਪ ਨੂੰ ਦੇ ਦੇ, ਮੈਂ ਤੈਨੂੰ ਹੋਰ ਲੈ ਦਿੰਦਾ, ਫੇਰ ਨੀ ਦੇਣਾ ਕਿਸੇ ਨੇ ਵੀ, ਕਿਉਂਕਿ ਇਨ ਦਾ ਐਂਡ ਜਿਹੜੀ ਹੱਡਾਂ ਦੀ ਭਨਾਈ ਹੋਈ ਉਹ ਆ ਜੋਬਾਂ ਕਰਦਿਆਂ ਦੀ, ਉਹਦੇ ਨਾਲ ਹੀ ਸੂਟ ਆਉਂਦੇ ਆ, ਉਹਦੇ ਨਾਲ ਹੀ ਹੁੰਦੀ ਆ। ਇਹ ਕਲਚਰ ਉਦਾਂ ਮਾੜਾ, ਮੇਰਾ ਇੱਕ ਦੋਸਤ ਹੈ ਸਾਡੇ ਪ੍ਰਦੀਪ ਸਿੰਘ ਹੋਣੀ ਬਲਗੋਲਗੇ ਦੇ ਵਿਚ, ਉਹ ਕਹਿੰਦੇ ਹੁੰਦੇ, ਕਹਿੰਦੇ ਵੀ ਜਿੰਨੀ ਵੀ ਟੈਕਸਟਾਈਲ ਇੰਡਸਟਰੀ ਆ ਨਾ ਉਹ ਸਾਰੀ ਪੰਜਾਬੀ ਔਰਤਾਂ ਚਲਾ ਰਹੀਆਂ, ਤੇ ਉਹ ਵੀ ਗੱਲ ਠੀਕ ਆ। ਬਲਗੁਲਗੇ ਤੋਂ ਸੰਦੀਪ ਵੀ ਸਾਡੇ ਨਾਲ ਜੁੜੇ ਨੇ, ਲਿੰਜੀ ਦਾ ਟਰੱਕ ਕਹਿੰਦੇ ਲੋਡ ਕਰਨ ਲੱਗਾ ਤੇ ਬ੍ਰਿਸਬੇਨ, ਇਨ ਬ੍ਰਿਸਬੇਨ, ਅੱਛਾ ਬ੍ਰਿਸਬੇਨ ਦੇ ਵਿਚ ਆ ਲਿੰਜੀ ਜੀ, ਕੋਫ ਸਰਵਰ ਦੀ ਕੰਪਨੀ ਆ ਬਹੁਤ ਵੱਡੀ, ਡੇਢ ਦੋ ਸੌ ਟਰੱਕ ਚੱਲਦਾ ਉਹਨਾਂ ਦਾ, ਤੇ ਹਰਮਨ ਰੇਡੀਓ ਵੀ ਚੱਲਦਾ ਨਾਲ, ਗੋਰਾ ਵੀ ਸੁਣਦਾ, ਕਿਆ ਬਾਤ ਹੈ, ਗੋਰੇ ਨੂੰ ਵੀ ਪੰਜਾਬੀ ਦੀਆਂ ਗੱਲਾਂ ਸਮਝ ਆਉਂਦੀਆਂ ਹੋਣੀਆਂ। ਖੈਰ ਸਵਾਗਤ ਹੈ ਜੀ,
ਕੱਲ ਮੇਰੇ ਕੋਲ ਵੈਸੇ ਰੋਜ਼ ਹੀ ਬਹੁਤ ਸਾਰੇ ਫੋਨ ਸੱਜਣਾ ਮਿੱਤਰਾਂ ਦੇ ਆਉਂਦੇ, ਤੇ ਕੱਲ ਸਾਡੇ ਬੜੇ ਪਿਆਰੇ ਲਿਸਨਰ ਆ ਜਗਰੂਪ ਸਿੰਘ, ਉਹਨਾਂ ਦਾ ਫੋਨ ਆਇਆ ਤੇ ਉਹਨਾਂ ਨੇ ਵੀ ਮੈਨੂੰ ਇੱਕ ਵਰਤਾਰਾ ਸਾਂਝਾ ਕੀਤਾ, ਕਹਿੰਦੇ ਜੀ ਅਸੀਂ ਵੀਹ ਪੱਚੀ ਮੁੰਡੇ ਇਕੱਠੇ ਰਲ ਕੇ ਪ੍ਰੋਗਰਾਮ ਸੁਣਦੇ ਹੁੰਦੇ ਆ ਕੰਮ ਦੇ ਉੱਤੇ, ਤੇ ਅਸੀਂ ਕਹਿੰਦੇ ਕੁਝ ਇੱਕ ਪੈਸੇ ਇਕੱਠੇ ਕਰਕੇ ਇੱਕ ਬਹੁਤ ਵਧੀਆ ਸਟੀਰੀਓ ਸਿਸਟਮ ਲਿਆਂਦਾ ਜਿਹਦੇ ਨਾਲ ਉਹ ਚੱਲਦਾ, ਪਰ ਕਹਿੰਦੇ ਉੱਥੇ ਇੱਕ ਗੋਰਾ ਸੀ ਜਿਹੜਾ ਸਾਡੀ ਬੜੀ ਵਿਰੋਧਤਾ ਕਰਦਾ ਸੀਗਾ ਤੇ ਉਹ ਸੁਣ ਨੀ ਦਿੰਦਾ ਸੀਗਾ ਵੀ ਇਹਦਾ ਸਾਰਾ ਦਿਨ ਕੁਛ ਨਾ ਕੁਛ ਲਾਈ ਰੱਖਦੇ ਆ, ਕਹਿੰਦੇ ਅਸੀਂ ਉਹਨੂੰ ਪਹਿਲਾਂ ਬਹੁਤ ਪਿਆਰ ਨਾਲ ਸਮਝਾਇਆ ਹੋਰ ਕਰਿਆ, ਫੇਰ ਅਸੀਂ ਕਹਿੰਦੇ ਬਹੁਤ ਵਾਰੀ ਤਲਖੀ ਵੀ ਹੋਈ, ਪਰ ਅਖੀਰ ਕਹਿੰਦੇ ਫਿਰ ਸਾਡੇ ਮਾਲਕ ਨੂੰ ਅਸੀਂ ਕਿਹਾ ਵੀ ਜਾਂ ਇਹਨੂੰ ਰੱਖ ਲਾ ਤੇ ਜਾਂ ਸਾਨੂੰ ਰੱਖ ਲਾ, ਤੇ ਹੁਣ ਕਹਿੰਦੇ ਉਹਨਾਂ ਨੇ ਉਹ ਗੋਰਾ ਬਦਲਤਾ, ਇਹ ਬਾਕੀ ਮੁੰਡੇ ਜਿਹੜੇ ਇਹਨਾਂ ਨੂੰ ਰੇਡੀਓ ਸੁਣਨ ਚ ਪ੍ਰੋਬਲਮ ਆਉਂਦੀ ਆ, ਤੇ ਕਹਿੰਦੇ ਫਿਰ ਅਸੀਂ ਹੁਣ ਸਾਰੇ ਜਾਣੇ ਇੱਥੇ ਪ੍ਰੋਗਰਾਮ ਸੁਣਦੇ ਆ, ਪਰ ਕਹਿੰਦੇ ਬਹੁਤ ਪ੍ਰੋਬਲਮ ਆਉਂਦੀ ਆ ਵੀ ਅਸੀਂ ਮੈਸੇਜ ਨੀ ਕਰ ਪਾਉਂਦੇ
ਕੋਈ ਨੀ
ਸਾਡੇ ਕੰਮ ਤੇ ਹੋਣ ਕਾਰਨ, ਪਰ ਕਹਿੰਦੇ ਇਹ ਨੀ ਹੈਗਾ ਵੀ ਅਸੀਂ ਨਹੀਂ ਸੁਣਦੇ,
ਦੇਖੋ ਧੰਨਵਾਦ ਕਰੋ ਜੀ ਉਹ ਗੋਰੇ ਦਾ ਜਿਨ੍ਹਾਂ ਨੇ ਮਤਲਬ ਪੰਜਾਬੀ ਬੋਲੀ ਨੂੰ ਇੰਨਾ ਸਤਿਕਾਰ ਦਿੱਤਾ, ਤੇ ਦੇਖੋ ਮਤਲਬ ਇਹ ਵੀ ਮਤਲਬ ਖੁੱਲ੍ਹਦਿਲੀ ਆ ਦੂਜੀ ਬੋਲੀ ਦੇ ਵਿਚ, ਮਤਲਬ ਦੂਰ ਅੰਦੇਸ਼ੀ ਆ ਉਹਦੀ ਵੀ ਆਪਣੇ ਇੰਪਲੋਈਜ ਨੂੰ ਖੁਸ਼ ਰੱਖਣ ਦੇ ਲਈ, ਹੈਨਾ। ਸੋ ਵਧੀਆ ਗੱਲ ਹੈ ਜੀ। ਤੇ ਇਧਰ ਅਮਰੀਕ ਸਿੰਘ ਫਲੋਰਾ ਮੇਰੇ ਕੋਲ ਆਏ ਸਨ ਜੀ ਕੱਲ ਦੇ, ਤੇ ਮੈਨੂੰ ਲੱਗਦਾ ਹੁਣ ਉਹ ਡਰਾਈਵ ਕਰ ਰਹੇ ਨੇ ਤੇ ਪ੍ਰੋਗਰਾਮ ਵੀ ਸੁਣ ਰਹੇ ਹੋਣਗੇ, ਤੇ ਉਹਨਾਂ ਨੂੰ ਨਾ ਪਰਸੋਂ ਚੌਥ ਦਾ ਬਹੁਤ ਸ਼ੌਂਕ ਪੈ ਗਿਆ ਪਿਛਲੇ ਹਫ਼ਤੇ ਦਾ ਗਾਉਣ ਦਾ। ਵੈਸੇ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਉਹਨਾਂ ਦਾ ਮਤਲਬ ਇਹ ਬਾਥਰੂਮ ਸਿੰਗਿੰਗ ਬਹੁਤ ਦੇਰ ਦੇ ਕਰਦੇ ਨੇ, ਤੇ ਉਹਨਾਂ ਨੂੰ ਇੱਕ ਨਾ ਗਾਣਾ ਉਹਨਾਂ ਦੇ ਘਰ ਕਰ ਗਿਆ ਦਿਲ ਦੇ ਵਿਚ, ਉਹ ਸੀਗਾ ਗੱਭਰੂ ਦਾ ਚੈਨ ਗਿਆ, ਹੈਨਾ। ਹਾਂਜੀ, ਜਿਹੜਾ ਹਾਂਜੀ ਹਾਂਜੀ ਉਹ ਜਿਹੜਾ ਰੁਮਾਲ ਗੀਤ ਨੀ ਸੀਗਾ, ਰੁਮਾਲ ਆਪਣੇ ਦਲਜੀਤ ਦਸਾਂਝ ਦਾ ਸਰਦਾਰ ਜੀ 2 ਦੇ ਵਿੱਚੋਂ,
ਜੀ ਜੀ ਜੀ,
ਉਹ ਗੀਤ ਉਹਨਾਂ ਦੇ ਦਿਲ ਨੂੰ ਨਾ ਸ਼ੇਕ ਕਰ ਗਿਆ। ਠੀਕ ਹੈ, ਸ਼ੇਕ ਉਹ ਮੋਰੀ ਵਾਲਾ ਸ਼ੇਕ ਨੀ, ਹਿਲਾਣ ਵਾਲਾ ਸ਼ੇਕ ਇੰਗਲਿਸ਼ ਵਾਲਾ। ਤੇ ਉਹਦੇ ਵਿਚ ਅਸਲ ਦੇ ਵਿਚ ਕੀ ਸੀ, ਉਹਦੇ ਵਿਚ ਇੱਕ ਪਹਿਰਾ ਸੀ ਜਿਹਦੇ ਵਿਚ ਦਿਲ ਵਾਲੀ ਗੱਲ ਕਹੀ ਹੋਈ ਸੀ, ਦਿਲ ਵਾਲੀ ਗੱਲ, ਹੈਨਾ। ਤੇ ਉਹ ਕਈ ਫੈਕਟਰ ਇਕੱਠੇ ਹੋ ਗਏ ਤਾਂ ਉਹ ਕਹਿੰਦੇ ਵੀ ਮੈਂ ਇਹ ਗੀਤ ਗਾਉਣਾ ਆ।
ਅੱਛਾ,
ਤੇ ਉਹ ਗੀਤ ਫਿਰ ਉਹਨਾਂ ਨੇ ਨਾ ਕਹਿੰਦੇ ਵੀ ਅਮਨਦੀਪ ਉਹ ਥੋੜੀ ਜਿਹੀ ਆਪਣੀ ਇੱਧਰ ਡਾਕਟਰ ਦੀ ਅਪਾਇੰਟਮੈਂਟ ਤੇ ਆਏ ਸੀ, ਤਾਂ ਕਹਿੰਦੇ ਵੀ ਇਹ ਵੀ ਗੀਤ ਮੇਰਾ ਰਿਕਾਰਡ ਕਰੋ ਜੀ। ਸੋ ਹੁਣ ਅਸੀਂ ਉਹ ਗੀਤ ਰਿਕਾਰਡ ਕੀਤਾ ਅੱਜ ਸਵੇਰੇ, ਤੇ ਵੈਸੇ ਵਾਕਿਆ ਹੀ ਕਲਾ ਹੈਗੀ ਆ। ਜੇ ਥੋੜੀ ਜਿਹੀ ਹੋਰ ਆਪਾਂ ਤਰਾਸ਼ੀ ਇਹਨਾਂ ਨੂੰ ਤਾਂ ਗੀਤ ਗਾਇਆ ਜਾ ਸਕਦਾ, ਮਤਲਬ ਵਧੀਆ ਆਪਾਂ ਆਪਣੀ ਸਟੂਡੀਓ ਵੀ ਖੋਲ ਸਕਦੇ ਆ, ਟੇਪਾਂ ਵੀ ਕੱਢ ਸਕਦੇ ਆ, ਤੇ ਇੱਕ ਤਾਂ ਉਹ ਆਪਾਂ ਆਉਣ ਵਾਲੇ ਸਮੇਂ ਚ ਗੁਜ਼ਾਰਨਾ। ਦੂਜਾ ਉਹਨਾਂ ਨੇ ਕਿਹਾ ਸੀ ਵੀ ਕੈਨੇਡਾ ਦੀ ਕੋਈ ਗੱਲ ਸੁਣਾਓ, ਤੇ ਆਪਾਂ ਧਰਮ ਦੀ ਆਪਾਂ ਗੱਲ ਕਰਦੇ ਆ, ਕਈ ਕੁਛ ਕਰਦੇ ਆ, ਤੇ ਜਦੋਂ ਇਹ ਆਪਾਂ ਜਾਂਦੇ ਆ ਉੱਥੇ ਲੋਕਲ ਗੱਲਾਂ ਸੁਣਦੇ ਆ। ਜਾਣ ਦਾ ਮਤਲਬ ਤਾਂ ਇਹੀ ਹੁੰਦਾ ਨਾ ਵੀ ਜਦੋਂ ਆਪਾਂ ਡਰਾਈਵ ਕਰਦੇ ਆ ਕਿਤੇ ਉੱਥੇ ਦੇਖਦੇ ਆ ਪਹਾੜ ਦੇਖਦੇ ਆ।
ਕਰੋ ਆਪਾਂ ਏਦਾਂ ਕਰਦੇ ਆ, ਦੇਖੋ ਸੀਰੀਅਸ ਗੱਲਾਂ ਤਾਂ ਆਪਾਂ ਕੈਨੇਡਾ ਦੀਆਂ ਕਰਦੇ ਰਹਿਣਾ, ਹੁਣ ਆਈ ਜਾਣੀਆਂ ਆਪਣੇ ਸੀਰੀਅਲ ਵੀ ਆ ਜਾਣੇ ਆ, ਕਿਉਂ ਨਾ ਇੱਕ ਦੋ ਨਾ ਹਲਕੀਆਂ ਫੁਲਕੀਆਂ ਜਿੱਥੇ ਜਿੱਥੇ ਵੀ ਗਏ ਨਵੇਂ ਨਵੇਂ ਕਿਸਮ ਦੇ ਚੁਟਕਲੇ ਸਾਹਮਣੇ, ਸਮਾਜ ਚੋਂ ਨਿਕਲੀਆਂ ਗੱਲਾਂ ਹੁੰਦੀਆਂ, ਚੁਟਕਲਾ ਵੀ ਨਹੀਂ।
ਉਹ ਚੁਟਕਲਾ ਨਹੀਂ ਸੀ ਜਿਹੜਾ ਜਿਹੜਾ ਹੁਣ
ਮੈਂ ਤੁਹਾਨੂੰ ਇੱਕ ਸੁਣਾਉਣਾ, ਮੈਂ ਸੁਣਾਉਣਾ ਫਿਰ ਇੱਕ ਤੁਸੀਂ ਸੁਣਾਇਓ। ਚੁਟਕਲਾ ਨੀ ਹੈ, ਇੱਕ ਸਮਾਜ ਚੋਂ ਨਿਕਲੀ ਗੱਲ ਆ। ਅਸੀਂ ਆਪਣੇ ਮਿੱਤਰ ਹਰਵਿੰਦਰ ਲੱਭੀ ਕੋਲੇ ਰੁਕੇ ਹੋਏ ਸੀ ਐਰਸਪੋਰਟ, ਤੇ ਉੱਥੇ ਗੱਲਾਂ ਚੱਲ ਪਈਆਂ ਧਰਮ ਦੀਆਂ, ਸਰੋਤਿਆਂ ਨੂੰ ਦੱਸਦੇ ਆ ਧਰਮ ਦੀਆਂ ਗੱਲਾਂ ਚੱਲ ਪਈਆਂ, ਵੱਖੋ ਵੱਖਰੇ ਧਰਮਾਂ ਦੇ ਕੀ ਵਿਚਾਰ ਆ, ਜਿਵੇਂ ਹੁਣ ਆਪਾਂ ਰੇਡੀਓ ਤੇ ਦਿਲ ਵਾਲੀਆਂ ਗੱਲਾਂ ਕਰਦੇ ਆ, ਉੱਥੇ ਵੀ ਸਾਰਾ ਪਰਿਵਾਰ ਬੈਠਾ ਏਦਾਂ ਗੱਲ ਚੱਲ ਰਹੀ ਸੀ, ਤਾਂ ਉੱਥੇ ਗੱਲ ਚੱਲ ਪਈ ਜਿਹੜੇ ਪੁਜਾਰੀਵਾਦ ਜਾਂ ਕਹਿ ਸਕਦੇ ਸਾਡੇ ਵੀ ਜਿਹੜੇ ਪ੍ਰਚਾਰਕ ਜਾਂ ਜਿਹੜੇ ਠੇਕੇਦਾਰੀ ਕਰਦੇ ਆ ਧਰਮ ਦੇ ਨਾਂ ਦੇ ਉੱਤੇ, ਜਿਨ੍ਹਾਂ ਦਾ ਇੱਕ ਬਿਜ਼ਨਸ ਦੇ ਤੌਰ ਦੇ ਉੱਤੇ ਬਣਾਇਆ ਉਹਨਾਂ ਲੋਕਾਂ ਬਾਰੇ, ਉਹ ਕਹਿੰਦੇ ਉਹਨਾਂ ਨੇ ਦੱਸਿਆ, ਕਹਿੰਦੇ ਵੀ ਇੱਕ ਵਾਰੀ ਕਹਿੰਦੇ ਅਸੀਂ ਜੀ ਕੋਈ ਅਰਦਾਸ ਕਰਾਉਣ ਗਏ ਗੁਰਦੁਆਰਾ ਸਾਹਿਬ, ਤੇ ਅਸੀਂ ਜਾ ਕੇ ਇੱਕ ਲਿਫਾਫਾ ਗਿਆਨੀ ਜੀ ਨੂੰ ਫੜਾਇਆ, ਆਹ ਲਓ ਗਿਆਨੀ ਜੀ ਤੇ ਸਾਡੀ ਇੱਕ ਅਰਦਾਸ ਕਰ ਦਿਓ। ਤੇ ਕਹਿੰਦੇ ਗਿਆਨੀ ਜੀ ਨੇ ਅਰਦਾਸ ਕਰਤੀ, ਤੇ ਅਰਦਾਸ ਕਹਿੰਦੇ ਪਤਾ ਨੀ ਕਿਹੜੀ ਫੁਰਤੀ ਨਾਲ ਕੀਤੀ, ਕਹਿੰਦੇ ਡੇਢ ਕੁ ਮਿੰਟ ਦੇ ਵਿੱਚ ਅਰਦਾਸ ਕਰਕੇ ਸਾਨੂੰ ਆਦੇ ਠੀਕ ਆ ਪਿਆਰੇ ਕਰਤੀ ਅਰਦਾਸ ਕਹਿੰਦੇ, ਤੇ ਅਸੀਂ ਆਖਿਆ ਠੀਕ ਆ, ਤੇ ਇਹਨੂੰ ਅੱਧੂ ਇੱਕ ਮਿੰਟ ਬਾਅਦ ਹੀ ਗਿਆਨੀ ਜੀ ਨੇ ਲਿਫਾਫਾ ਖੋਲ ਲਿਆ।
ਅੱਛਾ ਜੀ।
ਤੇ ਜੋ ਲਿਫਾਫਾ ਖੋਲਿਆ ਲਿਫਾਫੇ ਚ ਸੀਗੇ $50 ਕਹਿੰਦੇ।
ਅੱਛਾ ਜੀ।
ਉਂਜ ਕੋਈ ਗਿਆਨੀ ਨੂੰ ਇਹ ਹੋਣਾ ਵੀ 5 ਜਾਂ 10 ਦਿੱਤੇ ਆ।
ਅੱਛਾ ਜੀ।
ਤੇ $50 ਦੇਖਣ ਸਾਰ ਗਿਆਨੀ ਕਹਿੰਦੇ ਅਸੀਂ ਬਾਹਰ ਗੇਟ ਤੱਕ ਆ ਗਏ ਸੀ, ਗੇਟ ਦੇ ਕੋਲੇ ਭੱਜਿਆ ਭੱਜਿਆ ਆਇਆ, ਕਹਿੰਦਾ ਇੱਕ ਮਿੰਟ ਰੋਕੋ ਰੋਕੋ ਰਾਵ, ਕਹਿੰਦਾ ਮੈਨੂੰ ਨੀ ਪਤਾ ਸੀ ਵੀ ਤੁਸੀਂ 50 ਦਿੱਤੇ, ਆਜੋ ਦੁਬਾਰੇ ਸਮਾਰ ਕੇ ਅਰਦਾਸ ਕਰੀਏ, ਕਹਿੰਦਾ ਆਜੋ ਆਜੋ। ਕਹਿੰਦਾ ਅਸੀਂ ਹੈਰਾਨ ਰਹਿ ਗਏ ਵੀ ਇਹ ਸਮਾਰ ਕੇ ਅਰਦਾਸ, ਹੁਣ $50 ਨਾਲ ਪਹਿਲਾਂ ਸਮਾਰ ਕੇ ਨੀ ਕੀਤੀ ਸੀ ਅਰਦਾਸ।
ਬਿਲਕੁਲ।
ਕਈ ਵਾਰੀ ਗੱਲਾਂ ਚੋਂ ਗੱਲ ਇਹ ਜੀ ਨਿਕਲ ਆਉਂਦੀ ਹੈ, ਇਹੋ ਜਿਹੇ ਕਰੈਕਟਰ ਵੀ ਸਾਡੇ ਸਮਾਜ ਚ ਹੈਗੇ।
ਨਹੀਂ ਕਰੈਕਟਰ ਏਦਾਂ ਆ, ਸਾਨੂੰ ਆਪਣੇ ਸਾਡੇ ਅਜੈਬ ਸਿੰਘ ਮਾਨ ਅੰਕਲ ਨੇ, ਸਾਡੇ ਬੜੇ ਸੀਨੀਅਰ ਨੇ, ਤੇ ਉਨ੍ਹਾਂ ਨੇ ਵੀ ਆਪਾਂ ਨੂੰ ਗੱਲ ਸੁਣਾਈ ਸੀ, ਉੱਥੇ ਕਹਿੰਦੇ ਕਿ ਇੱਕ ਹਸਬੈਂਡ ਵਾਈਫ ਆ ਗਏ ਹਨਾ, ਤੇ ਉਨ੍ਹਾਂ ਨੇ ਆ ਕੇ ਕਹਿੰਦੇ ਵੀ ਅਰਦਾਸ ਕਰਾਈ ਹਨਾ, ਵੀ ਵਾਈਫ ਨੇ ਪਤਾ ਨੀ ਅਰਦਾਸ ਕਰਾਈ ਵੀ ਡਿਵੋਰਸ ਸੀਗਾ ਉਹਨਾਂ ਦਾ ਚੱਕਰ, ਵੀ ਉਹ ਮਰ ਜਾਵੇ ਵੀ ਮੇਰੇ ਘਰ ਵਾਲੇ ਦੀ ਮਾਂ ਮਰ ਜਾਵੇ ਹਨਾ, ਵੀ ਗਿਆਨੀ ਜੀ ਕਹਿੰਦੇ ਅਰਦਾਸ ਕਰ ਦਿਓ ਹਨਾ, ਤੇ ਨਾਲ $50 ਫੜਾ ਤੇ। ਉਹ ਹੁਣ ਗਿਆਨੀ ਜੀ ਮਤਲਬ ਬੜੇ ਹੈਰਾਨ ਵੀ ਦੇਖੋ ਗੁਰੂ ਘਰ ਦੇ ਵਿਚ ਮੰਨਤਾਂ ਮੰਨੀਆਂ ਜਾਂਦੀਆਂ, ਜ਼ਿੰਦਗੀ ਲੰਬੀ ਦੀਆਂ ਮੰਨਤਾਂ ਮੰਨੀਆਂ, ਤੰਦਰੁਸਤ ਦੀਆਂ ਮੰਨੀਆਂ, ਵੀ ਇਹ ਪਹਿਲੀ ਵਾਰੀ ਕਹਿੰਦੇ ਉਨ੍ਹਾਂ ਦੇ ਸਰਕਲ ਚ ਆਇਆ ਵੀ ਕੋਈ ਮਤਲਬ ਆ ਕੇ ਅਰਦਾਸ ਕਰਵਾ ਰਿਹਾ ਜਾਂ ਰਹੀ ਆ ਵੀ ਉਹ ਫਲਾਨਾ ਬੰਦਾ ਮਰ ਜਾਵੇ ਹਨਾ, ਤੇ ਉਹ ਕਹਿੰਦਾ ਵੀ ਉਹ ਕਹਿੰਦਾ ਕੋਈ ਗੱਲ ਨੀ ਬੀਬੇ ਜੀ ਤੁਸੀਂ ਬੈਠੋ, ਉਹਨੂੰ 15-20 ਮਿੰਟ ਬਿਠਾ ਲਿਆ, ਕਹਿੰਦੇ ਕੋਈ ਨੀ ਪਹਿਲਾਂ ਮੈਂ ਪਾਠ ਕਰਦਾ, ਫੇਰ ਉਨ੍ਹਾਂ ਨੂੰ ਕਹਿੰਦੇ ਫਿਰ ਜਪਜੀ ਸਾਹਿਬ ਦਾ ਪਾਠ ਸੁਣਾਇਆ ਤੇ ਸੁਣਾ ਕੇ ਕਹਿੰਦੇ ਹੁਣ ਹੱਥ ਜੋੜੋ, ਹੱਥ ਜੋੜ ਕੇ ਫਿਰ ਉਨ੍ਹਾਂ ਨੂੰ ਸਮਝਾਇਆ ਵੀ ਬੀਬੀ ਜੀ ਇਹ ਗੁਰੂ ਘਰ ਜਿਹੜੇ ਨੇ ਇਹ ਬੰਦੇ ਮਾਰਨ ਦੇ ਲਈ ਨਹੀਂ ਬਣਾਏ ਗਏ, ਜਾਂ ਗੁਰੂ ਸਾਹਿਬ ਨੇ ਬਾਣੀ ਜਿਹੜੀ ਹੈ ਬੰਦੇ ਮਾਰਨ ਦੇ ਲਈ ਨਹੀਂ ਲਿਖੀ ਗਈ, ਇਹ ਤਾਂ ਸ੍ਰਿਸ਼ਟੀ ਨੂੰ ਵਧੀਆ ਬਣਾਉਣ ਦੇ ਲਈ ਲਿਖੀ ਗਈ। ਫਿਰ ਸਮਝਾਇਆ ਤੇ ਉਹ ਵਿਚਾਰੀ ਸਮਝ ਗਈ, ਚਲੋ ਹਨਾ। ਪਰ ਕਈ ਵਾਰੀ ਸਾਡੀ ਜਿਹੜੀ ਕਹਿ ਲੋ ਕਿ ਅਸੀਂ ਇੱਦਾਂ ਵੀ ਹਰੇਕ ਚੀਜ਼ ਦੀ ਅਰਦਾਸ ਕਰਾਉਣੀ ਹੁੰਦੀ ਹੈ ਨਾ, ਤੇ ਸਾਨੂੰ ਪਤਾ ਹੁੰਦਾ ਨੀ ਵੀ ਉਹ ਅਸੀਂ ਅਰਦਾਸ ਕਰਾਉਣੀ। ਹੁਣ ਇੱਕ ਹੋਰ ਵੀ ਐਗਜ਼ਾਮਪਲ ਆਈ ਸੀ ਕਿ ਇੱਕ ਬੰਦਾ ਲੜ ਪਿਆ ਭਾਈ ਦੇ ਨਾਲ, ਕਹਿੰਦਾ ਤੂੰ ਇਹ ਡਾਕਟਰ ਦੀ ਅਰਦਾਸ ਕਾਹਲੇ ਕੀਤੀ ਆ ਹਨਾ। ਹੁਣ ਕੋਈ ਡਾਕਟਰ ਸੀਗਾ ਉਹਨੇ ਮਤਲਬ ਨਵੀਂ ਸਰਜਰੀ ਖੋਲ੍ਹ ਲਈ ਆਪਣੀ ਹਨਾ, ਤੇ ਉਹਨੇ ਅਰਦਾਸ ਕਰਾਤੀ, ਲੰਗਰ ਕਰਾਤਾ ਵੀ ਚਲੋ ਜੀ। ਉਹਨੇ ਅਰਦਾਸ ਦੇ ਵਿਚ ਕਹਿਤਾ ਵੀ ਇਹਨਾਂ ਦੇ ਬਿਜ਼ਨਸ ਦੇ ਵਿਚ ਬਹੁਤ ਵਾਧਾ ਹੋਵੇ ਜੀ ਹਨਾ, ਤੇ ਉਹ ਬੰਦਾ ਜਾ ਕੇ ਉਹਦੇ ਗਲ ਪੈ ਗਿਆ ਭਾਈ ਦੇ, ਕਹਿੰਦੇ ਇਹਦਾ ਮਤਲਬ ਤੂੰ ਸਾਰੇ ਲੋਕਾਂ ਨੂੰ ਬਿਮਾਰ ਕਰਨਾ ਚਾਹੁੰਦਾ, ਇਹਦਾ ਬਿਜ਼ਨਸ ਤਾਂ ਵਧੂਗਾ ਜਿਹੜੇ ਬਾਕੀਆਂ ਨੂੰ ਤਕਲੀਫ਼ ਹੋਊਗੀ ਉਹ ਹਨਾ। ਸੋ ਇੱਕ ਥੋੜੀ ਜਿਹੀ ਫਾਈਨ ਲਾਈਨ ਹੁੰਦੀ ਆ। ਪਰ ਇੱਕ ਨਾ ਹੋਰ ਬੜੀ ਇੰਟਰਸਟਿੰਗ ਗੱਲ ਸੁਣਾਈ ਹੈ, ਸੱਚੀ ਗੱਲ ਹੈ, ਤੇ ਉਹ ਅੰਕਲ ਕਹਿੰਦੇ ਵੀ ਇੱਥੇ ਇੰਡੀਆ ਤੋਂ ਇੱਕ ਬਜ਼ੁਰਗ ਪ੍ਰਚਾਰਕ ਨੇ ਆਉਣਾ ਸੀ ਹਨਾ, ਤੇ ਉਹਨਾਂ ਨੂੰ ਗੁਰਦੁਆਰੇ ਵੱਲੋਂ ਡਿਊਟੀ ਲੱਗੀ ਵੀ ਜਾ ਕੇ ਇਹਨਾਂ ਨੂੰ ਏਅਰਪੋਰਟ ਤੋਂ ਲਿਆਓ ਹਨਾ
ਜੀ।
ਤੇ ਏਅਰਪੋਰਟ ਤੇ ਜਦੋਂ ਗਏ ਤਾਂ ਉਹ ਆਏ ਜੀ, ਬਜ਼ੁਰਗ ਸੀਗੇ, ਤੇ ਕਹਿੰਦੇ ਹਾਂਜੀ ਹਾਂਜੀ ਆ ਸਮਾਨ ਵੀ ਹੈਗਾ, ਕਹਿੰਦੇ ਹਾਂਜੀ ਸਮਾਨ ਵੀ ਹੈਗਾ। ਹੁਣ ਤੁਹਾਨੂੰ ਪਤਾ ਕਿ ਸਾਨੂੰ ਵੀ ਇਹ ਰੌਲਾ ਪਿਆ ਸੀ ਚੇਤਾ ਜਦੋਂ ਅਸੀਂ ਕੈਨੇਡਾ ਗਏ ਸੀ ਸਾਡੇ ਟੈਚੀ ਵੀ ਕਾਲੇ ਸੀ ਉਹਨਾਂ ਦੇ ਆਪਾਂ ਫੇਰ ਨਿਸ਼ਾਨੀ ਬੰਨੀ ਸੀਗੀ ਹਨਾ ਧਾਗੇ ਦੀ ਤੁਸੀਂ ਵੀਡੀਓ ਚ ਵੀ ਦੇਖਿਆ ਹੋਣਾ ਸਾਰਿਆਂ ਨੇ ਤੇ ਉਹ ਨਿਸ਼ਾਨੀ ਕੋਈ ਨਾ ਕੋਈ ਬੰਨ ਲੈਂਦੇ ਆ ਅਸੀਂ ਤਾਂ ਕਿਹਾ ਅਸੀਂ ਇੱਦਾਂ ਦੇ ਆ ਗੋਰੇ ਵੀ ਲੀਰਾਂ ਬੰਨਦੇ ਦੇਖੇ ਆ ਮੈਂ ਤਾਂ ਹਾਂ ਮੈਂ ਕਿਹਾ ਕਰੇ ਸਾਡੀਆਂ ਮਤਲਬ ਪੰਜਾਬਣਾ ਹੀ ਇੱਦਾਂ ਕੰਮ ਕਰਦੀਆਂ ਪਰ ਇਹ ਤਾਂ ਮਤਲਬ ਯੂਨੀਵਰਸਲ ਮਤਲਬ ਵਰਤਾਰਾ ਹੀ ਆ ਗੋਰਿਆਂ ਦੇ ਲੀਰਾਂ ਬੰਨੀਆਂ ਦੇਖੀਆਂ ਮੈਂ ਉਦਾਂ ਮੈਂ ਜਦੋਂ ਉਹ ਕੈਰਾਸੋਲ ਤੇ ਚੱਲਦਾ ਸੀ ਨਾ ਟੈਚੀ ਉਹ ਫਿਰ ਲੀਰਾਂ ਬੰਨ ਕੇ ਪਤਾ ਲੱਗ ਜਾਂਦਾ ਵੀ ਆਹ ਆਪਣੇ ਪੰਜਾਬੀ ਭਾਈ ਦਾ ਕਿਸੇ ਦਾ ਟੈਚੀ ਆ ਹਨਾ ਪਰ ਮੈਂ ਹੈਰਾਨ ਰਹਿ ਗਿਆ ਜਦੋਂ ਉਹ ਟੈਚੀ ਇੱਕ ਗੋਰੀ ਨੇ ਚੱਕ ਲਿਆ ਮੈਂ ਕਿਹਾ ਲੈ ਇਹ ਵੀ ਮੈਂ ਕਿਹਾ ਇਹਨਾਂ ਨੂੰ ਵੀ ਇਹ ਬਿਮਾਰੀ ਲੱਗ ਗਈ ਆ ਲੀਰਾਂ ਵਾਲੀ ਤਾਂ ਚਲੋ ਉਹ ਗੱਲ ਏਦਾਂ ਹੋਈ ਵੀ ਉਹਨਾਂ ਦੇ ਵੀ ਟੈਚੀ ਚੱਕਣੇ ਸੀਗੇ ਤਾਂ ਕਹਿੰਦੇ ਹਾਂਜੀ ਸਮਾਨ ਚੱਕ ਲਈ ਹਾਂਜੀ ਕਹਿੰਦੇ ਗਿਆਨੀ ਜੀ ਵੀ ਟੈਚੀ ਕਿੱਦਾਂ ਦਾ ਕਹਿੰਦੇ ਵੀ ਕਾਕਾ ਟੈਚੀ ਹੈਗਾ ਜੀ ਮੇਰਾ ਕਾਲਾ ਹੈ ਕਹਿੰਦੇ ਕਾਲਾ ਦਾ ਗਿਆਨੀ ਜੀ ਕਹਿੰਦੇ ਇੱਥੇ 90% ਟੈਚੀ ਕਾਲੇ ਹੀ ਹੈ ਹਨਾ ਕਹਿੰਦਾ ਕੋਈ ਨਿਸ਼ਾਨੀ ਦੱਸੋ ਨਿਸ਼ਾਨੀ ਕਹਿੰਦਾ ਉਹਦੇ ਚ ਮੇਰੇ ਕਸ਼ਹਿਰੇ ਆ ਕਹਿੰਦੇ ਇਹ ਕਿਹੜੀ ਨਿਸ਼ਾਨੀ ਹੋ ਗਈ ਵਿੱਚ ਕਸ਼ਹਿਰੇ ਆ ਬਾਹਰ ਦੀ ਨਿਸ਼ਾਨੀ ਨਹੀਂ ਕਹਿੰਦਾ ਬਾਹਰ ਦੀ ਤਾਂ ਮੈਨੂੰ ਪਤਾ ਨੀ ਚੇਤਾ ਹੀ ਭੁੱਲ ਗਿਆ ਵਿੱਚ ਉਹਦੇ ਮੇਰੇ ਕਸ਼ਹਿਰੇ ਆ ਇਹੀ ਨਿਸ਼ਾਨੀ ਆ ਕਹਿੰਦੇ ਕਮਾਲ ਹੋ ਗਈ ਕਹਿੰਦੇ ਕੁਦਰਤੀ ਅਸੀਂ ਪਹਿਲਾਂ ਆ ਗਏ ਕਹਿੰਦਾ ਮੈਂ ਕਿਹਾ ਚਲੋ ਟੈਚੀ ਵੀ ਕਾਲਾ ਆ ਮੈਂ ਕਹਿੰਦਾ ਉਹਦੇ ਦੇਖਿਆ ਇੱਕ ਚੱਕ ਕੇ ਮੈਂ ਖੋਲਣ ਲੱਗਾ ਗੋਰਾ ਮੇਰੇ ਕੋਲ ਆ ਕੇ ਕਹਿੰਦਾ ਵਟ ਆਰ ਯੂ ਡੂਇੰਗ ਦਿਸ ਇਜ਼ ਮਾਈ ਕਹਿੰਦਾ ਮੈਂ ਕਿਹਾ ਉਹ ਸੋਰੀ 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 ਆਈ ਮੇਡ ਅ ਮਿਸਟੇਕ ਹਨਾ ਸੋਰੀ ਹਨਾ ਕਹਿੰਦਾ ਗੋਰਾ ਮੈਨੂੰ ਪੈ ਗਿਆ ਮੈਂ ਡਰ ਗਿਆ ਹਨਾ ਕਹਿੰਦਾ ਮੈਂ ਕਿਹਾ ਗਿਆਨੀ ਜੀ ਏਦਾਂ ਕਰੋ ਇੱਥੇ ਕੁਰਸੀ ਲੈ ਲਓ ਆਪਾਂ ਬਹਿਨੇ ਆ ਜਦੋਂ ਸਾਰੇ ਟੱਚੀ ਲੈ ਗਏ ਲੋਕ ਅਖੀਰਲਾ ਰਹਿ ਗਿਆ ਉਹ ਖੋਲ ਕੇ ਦੇਖ ਲਾਂਗੇ ਵੀ ਤੁਹਾਡੇ ਵਿੱਚ ਕਛਹਿਰੇ ਹੈਗੇ ਆ ਜਾਂ ਨਹੀਂ ਹੈਗੇ
ਇਹ ਵੀ ਇੱਕ ਵਰਤਾਰਾ ਹੋ ਜਾਂਦਾ ਜੀ
ਸੋ ਇਹ ਵੀ ਇੱਕ ਗੱਲ ਹੈ ਜੀ ਸੋ ਅੱਜ ਦੀ ਗੱਲ ਚਲੋ ਆਪਾਂ ਜਿਹੜਾ ਮਜ਼ਾਕ ਹੈ ਮਜ਼ਾਕ ਵੀ ਹੈਗਾ ਥੋੜਾ ਹਿਊਮਰ ਵੀ ਹੋਣਾ ਚਾਹੀਦਾ ਸੋ ਦੋਸਤੋ ਮੈਂ ਇਨ ਦਾ ਐਂਡ ਇਹੀ ਕਹਿੰਦਾ ਵੀ ਜਿਹੜੇ ਧਰਮ ਦੇ ਵਿੱਚ ਹਿਊਮਰ ਖਤਮ ਹੋ ਜਾਂਦਾ ਨਾ ਉਹ ਧਰਮ ਜ਼ਾਲਮ ਹੋ ਜਾਂਦਾ ਆ ਜਿਹੜੇ ਬੰਦੇ ਦੇ ਵਿੱਚ ਹਿਊਮਰ ਖਤਮ ਹੋ ਜਾਂਦਾ ਮਤਲਬ ਹੱਸਣ ਦੀ ਭਾਵਨਾ ਖਤਮ ਹੋ ਜਾਂਦੀ ਆ ਉਹ ਬੰਦਾ ਬਹੁਤ ਜ਼ਾਲਮ ਹੋ ਜਾਂਦਾ ਡਿਪਰੈਸ਼ਨ ਚ ਚਲ ਜਾਂਦਾ ਸੋ ਹੱਸਣਾ ਵੀ ਆ ਜ਼ਰੂਰੀ ਧਰਮ ਦੇ ਨਾਲ ਵੀ ਜੁੜਨਾ ਆਪਾਂ ਸਮਾਜ ਦੇ ਨਾਲ ਵੀ ਜੁੜਨਾ ਚੰਗੀਆਂ ਗੱਲਾਂ ਵੀ ਕਰਨੀਆਂ ਮਾੜੇ ਨੂੰ ਨਿੰਦਣਾ ਵੀ ਆ ਮਾੜੇ ਨੂੰ ਆਪਾਂ ਸਟਾਪ ਵੀ ਕਰਨਾ ਸਾਰਾ ਕੁਝ ਸਾਈਡ ਬਾਈ ਸਾਈਡ ਚੱਲਣਾ ਚਾਹੀਦਾ ਤੇ ਰਾਜ ਚਾਹਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ ਆਲ ਲੇਡੀਜ਼ ਨਾਟ ਇਕੁਅਲ ਠੀਕ ਹੈ ਜੀ ਫਤਿਹਜੀਤ ਕੈਰੋਂ ਸਾਡੇ ਨਾਲ ਜੁੜੇ ਨੇ ਜੀ ਕਹਿੰਦੇ ਤੁਹਾਡੀ ਗੱਲਬਾਤ ਬਹੁਤ ਸੋਹਣੀ ਚੱਲ ਰਹੀ ਹੈ ਪਰ ਕੋਸ਼ਿਸ਼ ਕਰਿਆ ਕਰੋ ਕਿ ਸਾਰੇ ਸ਼ਬਦ ਪੰਜਾਬੀ ਦੇ ਹੀ ਵਰਤਿਆ ਕਰੋ ਨਾਲੇ ਸਾਨੂੰ ਵੀ ਪਤਾ ਲੱਗੂਗਾ ਕਿ ਅਸੀਂ ਕਿਹੜੇ ਕਿਹੜੇ ਸ਼ਬਦ ਵਿਸਾਰ ਲਏ ਆ ਆਪਣੀ ਜ਼ੁਬਾਨ ਤੋਂ ਮਿਹਰਬਾਨੀ ਜੀ ਸੁਝਾਅ ਤੁਹਾਡਾ ਬਹੁਤ ਵਧੀਆ ਆ ਪਰ ਚਲੋ ਸਾਨੂੰ ਵੀ ਜਿਹੜੀ ਅੰਗਰੇਜ਼ੀ ਦੀ ਬਿਮਾਰੀ ਥੋੜੀ ਥੋੜੀ ਲੱਗੀ ਹੋਈ ਆ ਤੇ ਕੋਸ਼ਿਸ਼ ਕਰਾਂਗੇ ਇਹਨੂੰ ਦੂਰ ਕਰਨ ਦੀ ਤੁਹਾਡਾ ਸੁਝਾਅ ਬਹੁਤ ਵਧੀਆ ਵੈਸੇ ਨਿਰਵੈਰ ਨਵੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਿਨੀਪੈਗ ਤੋਂ ਕਹਿੰਦੇ ਨੇ ਕਿ ਭਾਜੀ ਸਾਡੇ ਵੀ ਰਾਤ ਦੀ ਲੜਾਈ ਹੋਈ ਆ ਘਰ ਵਾਲੀ ਕਹਿੰਦੀ ਆਪਾਂ ਸਟੋਰ ਤੇ ਜਾਣਾ ਤੇ ਮੈਂ ਕਹਿੰਦਾ ਤੁਹਾਡਾ ਪ੍ਰੋਗਰਾਮ ਸੁਣਨਾ ਆਪਾਂ ਜਿੱਤ ਗਏ ਜੀ ਤੇ ਦੇਖੋ ਇੱਥੇ ਕੰਪਰੋਮਾਈਜ਼ ਕਰ ਲਿਆ ਕਰੋ ਤੁਸੀਂ ਤੇ ਉਹਨਾਂ ਨੂੰ ਇੱਕ ਅੱਧਾ ਹੋਰ ਸੂਟ ਲੈ ਲਿਆ ਕਰੋ ਹਨਾ ਸਟੋਰ ਤੇ ਵੀ ਜਾਣਾ ਹੈ ਪਰ ਦੇਖੋ ਪ੍ਰੋਗਰਾਮ ਆਪਣੀ ਥਾਂ ਆ ਹੁਣ ਤੁਸੀਂ ਪੋਡਕਾਸਟ ਤੇ ਵੀ ਸੁਣ ਸਕਦੇ ਹੋ ਪ੍ਰੋਗਰਾਮ ਘਰ ਦੇ ਵਿੱਚ ਮਾਹੌਲ ਸ਼ਾਂਤਮਈ ਰਹਿਣਾ ਚਾਹੀਦਾ ਵੈਸੇ ਤੁਸੀਂ ਇਹ ਮੈਨੂੰ ਲੱਗਦਾ ਆਪਣੇ ਕੋਲੇ ਗੱਲ ਬਣਾਈ ਆ ਉਹ ਕੁੜੀ ਇੱਦਾਂ ਦੀ ਨਹੀਂ ਹੈਗੀ ਜਿੱਦਾਂ ਦੀ ਤੁਸੀਂ ਦੱਸ ਰਹੇ ਹੋ ਲੜਨ ਵਾਲੀ ਬਹੁਤ ਮਤਲਬ ਪਰਿਵਾਰ ਨੂੰ ਸਾਂਭਿਆ ਹੋਇਆ ਤੇ ਦੇਖੋ ਫੈਮਿਲੀ ਦੇ ਵਿੱਚ ਸੈੱਟ ਹੈ ਸਾਰੇ ਹਨਾ ਬੱਚੇ ਵੀ ਐਨ ਵਧੀਆ ਮਾਂ ਬਾਪ ਵੀ ਸੋ ਵੈਰੀ ਨਾਈਸ ਜੀ ਤੁਹਾਨੂੰ ਮਿਲ ਕੇ ਬੜਾ ਚੰਗਾ ਲੱਗਿਆ ਸੋ ਮਿੰਟੂ ਜੀ ਲਈਏ ਫਿਰ ਆਪਾਂ ਇਜਾਜ਼ਤ ਤੇ ਗੀਤ ਵੀ ਸੁਣਾਈਏ
ਬਿਲਕੁਲ ਜੀ ਬਿਲਕੁਲ ਵੇਲਾ ਹੋ ਗਿਆ ਹੁਣ ਆਪਣਾ ਜਾਣ ਦਾ ਤੇ ਆਪਾਂ ਵੀ ਅੱਜ ਇੱਕ ਮਸਾਂ ਛੁੱਟੀ ਆਉਂਦੀ ਹੈ ਤੇ ਛੁੱਟੀ ਦਾ ਥੋੜਾ ਬਹੁਤ ਆਨੰਦ ਮਾਣੀਏ
ਹਾਂਜੀ
ਉਸ ਤੋਂ ਬਾਅਦ ਕੱਲ ਫੇਰ ਜੁੜਦੇ ਆ ਜੀ
ਇੱਕ ਨਾ ਗੀਤ ਆਇਆ ਸੀਗਾ ਵੱਡਾ ਬਾਈ ਸ਼ੈਰੀ ਮਾਨ ਦਾ ਹਨਾ
ਅੱਛਾ ਜੀ
ਵੈਸੇ ਤਾਂ ਉਹ ਚ ਉਹਨੇ ਸ਼ਰਾਬ ਬਹੁਤ ਪ੍ਰਮੋਟ ਕੀਤੀ ਵੀ ਮੈਂ ਫਿਰ ਪੈਗ ਲਾ ਲਿਆ ਮੈਂ ਉਹ ਕਰ ਲਿਆ ਮੈਂ ਉਹ ਕਰ ਲਿਆ ਹਨਾ ਤੇ ਮੈਨੂੰ ਤਾਂ ਉਹ ਬਹੁਤਾ ਵਧੀਆ ਨੀ ਲੱਗਿਆ ਪਰ ਉਹਦਾ ਇੱਕ ਨਾ ਫਨੀ ਸੌਂਗ ਆਇਆ ਜੀ ਜਾਣੀ ਕਿ ਸ਼ੁਕਲ ਵਾਲਾ ਸੌਂਗ ਹੈਪੀ ਮਨੀਲੇ ਨੇ ਗਾਇਆ ਆ ਹਨਾ ਤੇ ਉਹ ਫਿਰ ਬਰਾਤ ਦਾ ਜੋ ਹਾਲ ਹੁੰਦਾ ਆ ਕਈ ਵਾਰੀ ਲੜਾਈ ਵੀ ਹੋ ਜਾਂਦੀ ਆ ਜਿਆਦਾ ਬਰਾਤ ਆ ਜਾਂਦੀ ਆ ਮੈਨੂੰ ਬਹੁਤ ਵਧੀਆ ਲੱਗਿਆ ਹਨਾ ਸੋ ਲਓ ਜੀ ਉਹ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਸਾਡੇ ਪ੍ਰੋਗਰਾਮ ਚੱਲਦੇ ਰਹਿਣਗੇ ਕੱਲ ਨੂੰ ਫਿਰ ਮਿਲਾਂਗੇ ਜੀ ਤੁਹਾਡੇ ਪ੍ਰੋਗਰਾਮ ਲਹਿਰਾਂ ਚ
ਜੀ ਬਿਲਕੁਲ ਜੀ, ਮਿਲਦੇ ਹਾਂ ਫਿਰ ਕੱਲ ਤੱਕ ਦੀ, ਰੱਬ ਰਾਖਾ
ਜੀ, ਸਤਿ ਸ੍ਰੀ ਅਕਾਲ,
ਸੁਣਦੇ ਰਹੋ ਜੀ ਹਰਮਨ ਰੇਡੀਓ,
ਸਤਿ ਸ੍ਰੀ ਅਕਾਲ ਜੀ।
ਸਦੀ ਸੀ ਬਰਾਤ ਘੱਟ ਜਾਦਾ ਆ ਗਈ, ਉਹ ਤਾਂ ਭੁੱਖ ਪਾ ਗਈ।
ਠੀਕ ਆ ਜੀ, ਮੇਰਾ ਵੀ ਪ੍ਰੈਸ਼ਰ
ਚਲੋ ਠੀਕ ਆ, ਮੈਂ ਕਰਦਾ ਸਮੇਟ ਕੇ।
ਓਕੇ ਜੀ।
ਚਲਾਈ ਮਠਿਆਈ 40 ਕਿਲੋ ਮਿੰਟਾਂ ਚ ਖਾ ਗਈ, ਮੁੰਡੇ ਦੇ ਮੂੰਹ ਮੇਰੇ ਜੱਗ ਡੂੰਗਾ ਚਟਣੀ ਦਾ ਜਦੋਂ ਮੂੰਹ ਨੂੰ ਲਾ ਲਿਆ। ਕਾਫੀ ਦੇ ਸਟਾਲ ਉੱਤੇ, ਕਾਫੀ ਦੇ ਸਟਾਲ ਉੱਤੇ, ਕਾਫੀ ਦੇ ਸਟਾਲ ਉੱਤੇ ਕੁੜੀ ਦੇ ਭਰਾਵਾਂ ਨੇ ਵਿੱਚੋਂ ਲੱਟਾ ਲਿਆ, ਵਿੱਚੋਂ ਲੱਟਾ ਲਿਆ। ਕਾਫੀ ਦੇ ਸਟਾਲ ਉੱਤੇ ਕੁੜੀ ਦੇ ਭਰਾਵਾਂ ਨੇ ਵਿੱਚੋਂ ਲੱਟਾ ਲਿਆ, ਵਿੱਚੋਂ ਲੱਟਾ ਲਿਆ। ਕਾਫੀ ਦੇ ਸਟਾਲ ਉੱਤੇ ਕੁੜੀ ਦੇ ਭਰਾਵਾਂ ਨੇ ਵਿੱਚੋਂ ਲੱਟਾ ਲਿਆ। ਖੇਤਾਂ ਵਿੱਚ ਧੀਰ ਕਿਸ਼ਾ ਕਰਾ ਲਿਆ, ਕਾਫੀ ਦੇ ਸਟਾਲੇ ਉੱਤੇ ਕੁੜੀ ਦੇ ਭਰਾਵਾਂ ਨੇ ਵਿੱਚੋਂ ਲੱਟਾ ਲਿਆ,
ਵਿੱਚੋਂ ਲੱਟਾ ਲਿਆ।
ਕਾਫੀ ਦੇ ਸਟਾਲੇ ਉੱਤੇ ਕੁੜੀ ਦੇ ਭਰਾਵਾਂ ਨੇ ਵਿੱਚੋਂ ਲੱਟਾ ਲਿਆ,
ਵਿੱਚੋਂ ਲੱਟਾ ਲਿਆ।
ਕਾਫੀ ਦੇ ਸਟਾਲੇ ਉੱਤੇ ਕੁੜੀ ਦੇ ਭਰਾਵਾਂ ਨੇ ਵਿੱਚੋਂ ਲੱਟਾ ਲਿਆ। ਬੱਚਿਆਂ ਦੇ ਵਾਂਗੂ ਫਰਿਸ਼ ਤੇ ਲੱਟ ਗਈ, ਬੀਪੀਸੀ ਵਧਾ ਲਿਆ, ਕਾਫੀ ਦੇ ਸਟਾਲੇ ਉੱਤੇ ਕੁੜੀ ਦੇ ਭਰਾਵਾਂ ਨੇ ਵਿੱਚੋਂ ਲੱਟਾ ਲਿਆ,
ਵਿੱਚੋਂ ਲੱਟਾ ਲਿਆ।
ਕਾਫੀ ਦੇ ਸਟਾਲੇ ਉੱਤੇ ਕੁੜੀ ਦੇ ਭਰਾਵਾਂ ਨੇ ਵਿੱਚੋਂ ਲੱਟਾ ਲਿਆ,
ਵਿੱਚੋਂ ਲੱਟਾ ਲਿਆ।
ਕਾਫੀ ਦੇ ਸਟਾਲੇ ਉੱਤੇ ਕੁੜੀ ਦੇ ਭਰਾਵਾਂ ਨੇ ਵਿੱਚੋਂ ਲੱਟਾ ਲਿਆ। ਲਾ ਲਿਆ ਕਾਫੀ ਦੇ ਸਟਾਲੇ ਉੱਤੇ ਕੁੜੀ ਦੇ ਭਰਾਵਾਂ ਨੇ ਵਿੱਚੋਂ ਲੱਟਾ ਲਿਆ,
ਵਿੱਚੋਂ ਲੱਟਾ ਲਿਆ।
ਕਾਫੀ ਦੇ ਸਟਾਲੇ ਉੱਤੇ ਕੁੜੀ ਦੇ ਭਰਾ